ਕਲਿਆਣ ਕੁਮਾਰ ਸਭ ਕਲਾ ਸਮਰੱਥ ਦਮਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਮਿਆਇਆ ਪਰਿਆ ਤਾਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਗਤੀ ਲਾਏ ਲਿਖੇ ਵਿੱਚ ਨਾ ਭਾਜੀ ਜਨਮ ਤੁਮਾਰੇ
Thank you. ਸੰਕੋਚਦੇ ਹੋਏ ਆ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਦਰਬਾਰ ਵੱਲ ਚੱਲੇ ਹਾਂ। ਜਦ ਤੋਂ ਆਪਦੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਰਤਵਾੜਾ ਸਾਹਿਬ ਸੰਗਰਾਮ ਦਾ ਸਮਾਗਮ ਅਟੈਂਡ ਕਰਨਾ ਤੇ ਉੱਥੇ ਜਾਣਾ, ਉਸ ਵੇਲੇ ਤੋਂ ਜਿੰਨੇ ਘਰ ਦੇ ਕੰਮ ਕੀਤੇ ਨੇ, ਜਿੰਨਾ ਸਫ਼ਰ ਕੀਤਾ, ਉਹ ਸਾਰਾ ਲੇਖੇ ਵਿੱਚ ਪੈ ਗਿਆ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਇਸ ਤਰ੍ਹਾਂ ਵੀ ਲੇਖੇ ਚ ਪੈ ਜਾਂਦਾ। ਗੁਰੂ ਦਸਵੇਂ ਪਾਤਸ਼ਾਹ ਆਪਦੇ ਜਦੋਂ ਆਪ ਬਰਾ ਜਾਂਦੇ ਸੀ ਤਾਂ ਕਾਫੀ ਸਿੰਘ ਪਹਿਰੇ ਤੇ ਲੱਗਿਆ ਕਰਦੇ ਸੀ। ਉੱਥੇ ਇੱਕ ਰਾਸਧਾਰੀਏ ਆਏ ਹੋਏ ਰਾਸ ਪਾਉਂਦੇ ਸੀ। ਜਿਹੜੇ ਸਿੰਘ ਪਹਿਰਾ ਦੇ ਹਟੇ, ਦੂਸਰਿਆਂ ਨੂੰ ਕਿਹਾ ਕਿ ਪ੍ਰੇਮੀਓ ਅਸੀਂ ਰਾਸ ਦੇਖਿਆ ਹੀ ਏ। ਗੁਰੂ ਦਸ਼ਮੇਸ਼ ਪਿਤਾ ਜੇ ਆਵਾਜ਼ ਦੇਣ ਤਾਂ ਕਹਿ ਦਿਓ ਵੀ ਉਹਨਾਂ ਦਾ ਪਹਿਰਾ ਤਾਂ ਹੋ ਹਟਿਆ ਜੀ, ਸਾਡਾ ਪਹਿਰਾ ਚਲੇ ਗਏ। ਉਹ ਕਹਿਣ ਲੱਗੇ ਵੀ ਦੇਖੋ ਮਹਾਰਾਜ ਅੰਤਰਜਾਮੀ ਨੇ, ਉਹ ਸਭ ਜਾਣਦੇ ਨੇ, ਦੇਖਿਆ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਬੜੀ ਦੇਰ ਤੱਕ ਆਪ ਰਾਸ ਦੇਖਦੇ ਰਹੇ, ਰਾਮਲੀਲਾ ਹੋ ਰਹੀ ਸੀ। ਦੂਸਰੇ ਦਿਨ ਜਦ ਡਿਊਟੀ ਤੇ ਆਏ ਉਸ ਵੇਲੇ ਇੱਕ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਰਾ 10 ਵਜੇ ਤੱਕ ਖਤਮ ਹੋਇਆ ਸੀ ਰਾਤ ਦੇ, ਉਹ 3-4 ਘੰਟੇ ਜਾ ਕੇ ਰਾਸ ਦੇਖਦੇ ਰਹੇ ਤੇ ਗੈਰ ਹਾਜ਼ਰ ਹੋ ਗਏ ਡਿਊਟੀ ਤੋਂ। ਮਹਾਰਾਜ ਨੇ ਸਾਰੇ ਪਹਿਰੇਦਾਰਾਂ ਨੂੰ ਬੁਲਾਇਆ, ਸੰਗਤ ਵੀ ਦੇਖ ਰਹੀ ਹੈ, ਕਹਿਣ ਲੱਗੇ ਹੁਣ ਦੱਸੋ ਕੀ ਕਹਿ ਰਹੇ ਹੋ। ਸਾਰੀ ਗੱਲ ਦੱਸੀ ਕਿ ਸੱਚੇ ਪਾਤਸ਼ਾਹ ਆਹ ਜਿਹੜੇ ਇੱਧਰ ਸਿੰਘ ਜਿਹੜੇ ਨੇ ਇਹ ਡਿਊਟੀ ਛੱਡ ਕੇ ਉਤਰਾਸ ਦੇਖਣ ਲੱਗ ਗਏ, ਇਹ ਗੈਰ ਹਾਜ਼ਰ ਹੋ ਗਏ ਡਿਊਟੀ ਤੇ, ਅਸੀਂ ਹਾਜ਼ਰ ਰਹੇ। ਮਹਾਰਾਜ ਕਹਿੰਦੇ ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ। ਸਾਰੇ ਹੈਰਾਨ ਹੋ ਗਏ ਵੀ ਇਹ ਮਹਾਰਾਜ ਦਾ ਕੀ ਬਚਨ ਹੈ। ਸੱਚੇ ਪਾਤਸ਼ਾਹ ਸਮਝ ਨਹੀਂ ਆਈ ਗੱਲ, ਕਹਿੰਦੇ ਪਿਆਰਿਓ ਇਹਨਾਂ ਨੂੰ ਪੁੱਛੋ ਕੀ ਦੇਖਿਆ ਸੀ, ਇਹਨਾਂ ਨੇ ਕੁਛ ਵੀ ਨਹੀਂ ਦੇਖਿਆ, ਇਹ ਤਾਂ ਸਾਡੇ ਆਲੇ ਦੁਆਲੇ ਹੀ ਘੁੰਮਦੇ ਰਹੇ ਨੇ ਵੀ ਕਿਤੇ ਮਹਾਰਾਜ ਆਵਾਜ਼ ਨਾ ਦੇ ਦੇਣ ਤੇ ਫਸ ਨਾ ਜਾਈਏ ਅਸੀਂ। ਤੇ ਤੁਸੀਂ ਜਿਹੜੇ ਸਰੀਰ ਕਰਕੇ ਇੱਥੇ ਖੜੇ ਸੀ, ਮਨ ਕਰਕੇ ਤੁਸੀਂ ਉੱਥੇ ਰਚਨਾ ਰਚ ਕੇ ਦੇਖ ਰਹੇ ਸੀ ਵੀ ਹੁਣ ਐਂ ਹੁੰਦਾ ਹੁਣ ਐਂ ਹੁੰਦਾ ਹੁੰਦਾ ਹੁਣ ਐਂ, ਇਸ ਕਰਕੇ ਹਾਜ਼ਰੀ ਮਨ ਦੀ ਹੋਇਆ ਕਰਦੀ ਹੈ। ਤਨ ਦੀ ਹਾਜ਼ਰੀ ਵੀ ਠੀਕ ਹੈ ਪਰ ਮਨ ਦੀ ਹਾਜ਼ਰੀ ਬਹੁਤ ਵੱਡੀ ਚੀਜ਼ ਹੈ। ਜੇ ਮਨ ਨਹੀਂ ਸਾਡਾ ਸਾਥ ਦਿੰਦਾ ਕਿਸੇ ਥਾਂ ਦੇ ਉੱਤੇ, ਪੂਜਾ ਪਾਠ ਕਰਦੇ ਹਾਂ, ਨਾਮ ਜਪਦੇ ਹਾਂ, ਮਨ ਸਾਥ ਨਹੀਂ ਦੇ ਰਿਹਾ, ਸਰੀਰ ਭਾਵੇਂ ਚੌਂਕੜਾ ਮਾਰ ਕੇ ਬੈਠਾ, ਉਹ ਥਾਂ ਨਹੀਂ ਪੈਂਦਾ, ਲੇਖੇ ਚ ਨਹੀਂ ਪੈਂਦਾ। ਸਰੀਰ ਤਾਂ ਬੈਠਾ ਹੈ, ਮਨ ਵਿੱਚੋਂ ਨਿਕਲ ਗਿਆ। ਬੜੀ ਵਾਰ ਮਹਾਰਾਜ ਨੇ ਸਮਝਾਇਆ, ਗੁਰੂ ਨਾਨਕ ਪਾਤਸ਼ਾਹ ਨੇ ਦੌਲਤ ਖਾਨ ਨੂੰ ਸਮਝਾਇਆ ਸੀ ਕਿ ਨਮਾਜ਼ ਮਨ ਦੀ ਹੋਇਆ ਕਰਦੀ ਹੈ। ਐਸਾ ਦੱਸਦੇ ਨੇ ਕਿ ਇੱਕ ਵਾਰੀ ਕੋਈ ਨਮਾਜ਼ੀ ਵੱਡਾ ਸਰਦਾਰ ਨਮਾਜ਼ ਪੜ੍ਹ ਰਿਹਾ ਸੀ ਤੇ ਲੈਲਾ ਅੱਗੇ ਦੀ ਆਪਣੀ ਧੁਨ ਵਿੱਚ ਲੰਘੀ ਜਾ ਰਹੀ ਸੀ। ਉਹਦੇ ਖਿਆਲ ਮਜਨੂੰ ਵੱਲ ਸੀ ਤੇ ਜਿਸ ਵਕਤ ਉਹ ਅੱਗੇ ਦੀ ਲੰਘ ਗਈ ਤਾਂ ਉਸ ਵੇਲੇ ਉਹ ਸਰਦਾਰ ਨੇ ਸਮਝਿਆ ਕਿ ਮੇਰੀ ਜੋ ਨਮਾਜ਼ ਹੈ ਕਜ਼ਾ ਹੋ ਗਈ, ਖੰਡਤ ਹੋ ਗਈ, ਕਿਉਂਕਿ ਔਰਤ ਅੱਗੇ ਦੀ ਲੰਘ ਗਈ ਹੈ। ਉਸ ਵੇਲੇ ਉਸਨੇ ਬਹੁਤ ਰੌਲਾ ਪਾਇਆ ਤੇ ਮੁਕੱਦਮਾ ਕਾਜ਼ੀ ਤੱਕ ਪਹੁੰਚ ਗਿਆ। ਬਿਆਨ ਹੋਏ ਦੋਹਾਂ ਦੇ, ਕਹਿਣ ਲੱਗੀ ਕਾਜ਼ੀ ਸਾਹਿਬ ਮੈਂ ਇੱਕ ਬੇਨਤੀ ਕਰਨੀ ਹੈ, ਤੁਸੀਂ ਨਿਆਂ ਕਰਨਾ। ਇਹ ਹੈ ਕਿ ਮੈਂ ਇੱਕ ਮਨੁੱਖ ਨੂੰ ਪਿਆਰ ਕੀਤਾ, ਉਹ ਮਨੁੱਖ ਵਾਹਿਗੁਰੂ ਨੇ ਬਣਾਇਆ, ਵਾਹਿਗੁਰੂ ਉਹ ਤੋਂ ਹਜ਼ਾਰਾਂ ਗੁਣਾ ਵੱਡਾ, ਤੇ ਮੈਂ ਉਸ ਮਨੁੱਖ ਦੇ ਪਿਆਰ ਵਿੱਚ ਇੰਨੀ ਲੀਨ ਹੋ ਗਈ ਕਿ ਮੈਨੂੰ ਇਹ ਪਤਾ ਹੀ ਨਾ ਲੱਗਿਆ ਵੀ ਇਹ ਨਮਾਜ਼ੀ ਕਿੱਥੇ ਨਮਾਜ਼ ਪੜ੍ਹਦਾ ਸੀ। ਇਹ ਉਸ ਮਨੁੱਖ ਤੋਂ ਹਜ਼ਾਰਾਂ ਗੁਣਾ ਜੋ ਵੱਡਾ ਪ੍ਰਭੂ ਹੈ, ਪਰਮੇਸ਼ਰ ਹੈ, ਉਹਦੀ ਯਾਦ ਵਿੱਚ ਜੁੜਿਆ ਬੈਠਾ ਸੀ। ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਇਹਦੇ ਅੱਗੇ ਦੀ ਲੰਘੀ ਹਾਂ? ਗੱਲ ਇੱਕ ਨੁਕਤਾ ਸੀ ਜਿਹੜਾ ਸਮਝਾਉਣਾ ਸੀ, ਉਹਦੇ ਜੋ ਵੱਡਾ ਖਾਨ ਸੀ ਸਮਝ ਚ ਆ ਗਿਆ, ਕਹਿਣ ਲੱਗਿਆ ਮੈਂ ਤਾਂ ਬੜਾ ਗੁਨਾਹਗਾਰ ਹਾਂ, ਪੜ੍ਹਦਾ ਮੈਂ ਨਮਾਜ਼ ਹਾਂ, ਦੇਖਦਾ ਮੈਂ ਇਹਦੇ ਵੱਲ ਸੀ ਸੱਚਮੁੱਚ। ਉਹ ਕਹਿਣ ਲੱਗੀ ਕਾਜ਼ੀ ਸਾਹਿਬ ਗੈਰ ਹਾਜ਼ਰ ਇਹਨੇ ਆਪਣੀ ਨਮਾਜ਼ ਆਪ ਖੰਡਿਤ ਕੀਤੀ ਹੈ ਕਿਉਂਕਿ ਮੇਰੇ ਵੱਲ ਦੇਖਦਾ ਸੀ, ਇਹਦਾ ਧਿਆਨ ਪਰਮੇਸ਼ਰ ਵੱਲ ਖੁਦਾ ਵੱਲ ਤਾਂ ਹੈ ਨਹੀਂ ਸੀ। ਸੋ ਇੱਕ ਨੁਕਤਾ ਹੈ ਵੀ ਜਦੋਂ ਅਸੀਂ ਪੂਜਾ ਪਾਠ ਬੰਦਗੀ ਕਰਦੇ ਹਾਂ ਸਾਡਾ ਮਨ ਹਾਜ਼ਰੀ ਚਾਹੀਦਾ, ਜੇ ਮਨ ਹਾਜ਼ਰੀ ਚ ਨਾ ਹੋਵੇ ਗਲਤ ਹੋ ਜਾਇਆ ਕਰਨਾ। ਭਜਨ ਕਰੋ ਚਾਹੇ ਥੋੜਾ ਕਰੋ ਪਰ ਮਨ ਦੀ ਹਾਜ਼ਰੀ ਦਾ ਕਰੋ, ਮਨ ਹਾਜ਼ਰ ਹਜ਼ੂਰ ਰਹੇ, ਮਨ ਛਾਲਾ ਨਾ ਮਾਰੇ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਸੋ ਇਸ ਕਰਕੇ ਜਦ ਤੋਂ ਆਪਦੇ ਖਿਆਲ ਵਿੱਚ ਮਨ ਵਿੱਚ ਇਹ ਫੁਰਨਾ ਆਇਆ ਕਿ ਅਸੀਂ ਜਾਣਾ ਸੰਗਰਾਮ ਦਾ ਦੀਵਾਨ ਸੁਣਨ ਵਾਸਤੇ, ਉਸ ਵੇਲੇ ਤੋਂ ਬਾਅਦ ਚਾਹੇ ਪਸ਼ੂਆਂ ਨੂੰ ਪੱਠੇ ਪਾਏ ਨੇ, ਚਾਹੇ ਬੱਚਿਆਂ ਨੂੰ ਸਕੂਲ ਭੇਜਿਆ, ਚਾਹੇ ਹੋਰ ਕੋਈ ਕੰਮ ਕਰੇ ਨੇ, ਉਹ ਸਮਾਂ ਸਾਰਾ ਹੀ ਡਾਈਵਰਟ ਹੋ ਕੇ ਵਾਹਿਗੁਰੂ ਦੇ ਲੇਖੇ ਚ ਪੈ ਗਿਆ। ਜਦ ਚੱਲ ਕੇ ਆਏ ਉਹ ਸ਼ਰਧਾ ਦੀ ਝੋਲੀ ਲੈ ਕੇ, ਉਸ ਵੇਲੇ ਗੁਰੂ ਤੋਂ ਦਾਤਾਂ ਮਿਲਦੀਆਂ ਨੇ ਉਹ ਬਖਸ਼ਿਸ਼ਾਂ ਵਾਸਤੇ, ਜਿਹਦੇ ਹਿਰਦੇ ਸ਼ਰਧਾ ਹੈ ਉਹਦੀ ਝੋਲੀ ਭਰੀ ਜਾਂਦੀ ਹੈ, ਖਾਲੀ ਨਹੀਂ ਮਿਲ ਰਿਹਾ ਕਰਦੀ ਗੁਰੂ ਘਰ ਤੋਂ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੋ ਥੋੜਾ ਸਮਾਂ ਹੈ ਚਿੱਤ ਬਿਰਤੀਆਂ ਨੂੰ ਇਕਾਗਰ ਕਰਨਾ ਤੇ ਬਚਨ ਸਮਝਣ ਦਾ ਯਤਨ ਕਰਨਾ। ਸੰਸਾਰ ਦੇ ਅੰਦਰ ਹਰ ਰੋਜ਼ ਸਾਨੂੰ ਸੋਚਣਾ ਪੈਂਦਾ ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਇਹ ਫਰਮਾਨ ਕੀਤਾ ਕਿ ਜਦ ਭਾਈ ਸੂਰਜ ਦਿਨ ਭਰ ਦਾ ਕੰਮ ਤੁਹਾਡਾ ਮੁੱਕ ਜਾਵੇ ਤੇ ਸੂਰਜ ਡੁੱਬ ਰਿਹਾ ਹੋਵੇ, ਦਿਨ ਲੰਘ ਚੁੱਕਿਆ ਹੋਵੇ ਤੇ ਰਾਤ ਸ਼ੁਰੂ ਹੋਣ ਵਾਲੀ ਹੋਵੇ, ਉਸ ਵੇਲੇ ਮੱਧ ਸਮਾਂ ਹੁੰਦਾ, ਉਸ ਵੇਲੇ ਸੰਧ ਹੁੰਦੀ ਹੈ। ਸੰਧ ਦੋ ਹਨੇਰਾ ਤੇ ਚਾਨਣਾ ਆਪਸ ਵਿੱਚ ਮਿਲ ਰਹੇ ਹੁੰਦੇ ਆ, ਚਾਨਣੇ ਨੂੰ ਛੁੱਟੀ ਹੋ ਰਹੀ ਹੁੰਦੀ ਹੈ, ਹਨੇਰਾ ਆ ਰਿਹਾ ਹੁੰਦਾ, ਦਿਨ ਨੂੰ ਦਿਨ ਲੰਘ ਗਿਆ ਹੁੰਦਾ, ਰਾਤ ਆ ਰਹੀ ਹੁੰਦੀ ਹੈ। ਉਸ ਵੇਲੇ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਚ ਹਰ ਰੋਜ਼ ਜਿਹੜਾ ਧਿਆਨ ਵਾਲਾ ਬੰਦਾ ਹੈ ਉਹਨੂੰ ਹੌਲ ਪੈ ਜਾਂਦਾ ਹੈ। ਜਦੋਂ ਇਹ ਪੜ੍ਹਦਾ ਹੈ, ਪਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਵਲ ਨਾਮ, ਸਰੰਜਾਮ ਲਾਗ ਭਵਜਲ ਤਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸੱਚ ਦੀ ਆਵਾਜ਼ ਉਹਦੇ ਹਿਰਦੇ ਚ ਗੂੰਜਦੀ ਹੈ, ਵਾਹਿਗੁਰੂ ਦਾ ਸ਼ਬਦ ਬਖਸ਼ਿਆ ਹੋਇਆ ਹਿਰਦੇ ਚ ਗੂੰਜ ਕੇ ਉਹਨੂੰ ਜਗਾਉਂਦਾ। ਉਹ ਪ੍ਰੇਮੀਆਂ ਦਿਨ ਤਾਂ ਲੰਘਿਆ ਤੇਰਾ, ਹੁਣ ਰਾਤ ਆਉਣ ਵਾਲੀ ਹੈ ਤੇ ਅੰਮ੍ਰਿਤ ਵੇਲਾ ਨੇੜੇ ਹੀ ਹੈ, ਤੇਰੇ ਕੋਲ ਵੱਡਾ ਜ਼ਰੂਰੀ ਕੰਮ ਇਹ ਹੈ ਕਿ ਤੂੰ ਬੜੀਆਂ ਜੂਨਾਂ ਚੋਂ ਲੰਘ ਕੇ ਆਇਆ ਤੇ ਹੁਣ ਤੈਂ ਪ੍ਰਭੂ ਨੂੰ ਮਿਲਣਾ ਐਸੇ ਜਨਮ ਦੇ ਅੰਦਰ। ਹੁਣ ਤੂੰ ਗਫਲਤ ਨਾ ਕਰੀ, ਗਫਲਤ ਕਰੋਗੇ ਤੂੰ ਖਾਵੋਗੇ ਮਾਰ, ਜੇ ਗਫਲਤ ਕੀਤੀ ਤਾਂ ਮਾਰ ਪਏਗੀ, ਕਿਉਂਕਿ ਇੰਨਾ ਜਿਹੜਾ ਵੱਡਾ ਜਨਮ ਹੈ ਇਹ ਸਾਰਾ ਹੀ ਵਿਰਥਾ ਚਲਿਆ ਜਾਏਗਾ। ਯਾ ਜਗ ਮੈਂ ਇੱਕ ਇੱਕ ਆਇਆ, ਆਇਆ ਤਾਂ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਕਿਉਂਕਿ ਐਸਾ ਮਹਾਂਪੁਰਸ਼ਾਂ ਦਾ ਅਨੁਭਵੀ ਮਹਾਂਪੁਰਸ਼ ਜਿਹੜੇ ਅੰਦਰਲੀਆਂ ਗੱਲਾਂ ਜਾਣਦੇ ਨੇ, ਉਹ ਕਹਿੰਦੇ ਵੀ ਜਿਸ ਵਕਤ ਇਹ ਮਾਤਾ ਦੇ ਪੇਟ ਵਿੱਚ ਹੁੰਦਾ ਹੈ ਉਸ ਵੇਲੇ ਇਹਦੀ ਸੁਰਤ ਜਿਹੜੀ ਹੁੰਦੀ ਹੈ ਉਹ ਸ਼ਬਦ ਦੀ ਧੁੰਨ ਨਾਲ ਲੱਗੀ ਹੁੰਦੀ ਹੈ। ਕਿਸੇ ਦੀ ਵੀ ਸੁਰਤ ਸ਼ਬਦ ਦੇ ਨਾਲ ਲੀਨ ਹੋ ਜਾਵੇ ਉਹਨੂੰ ਪਿਛਲਾ ਸਮਾਂ ਨਜ਼ਰ ਆਉਣ ਲੱਗ ਜਾਂਦਾ। ਜਿੰਨੀ ਜ਼ਿਆਦਾ ਇਕਾਗਰਤਾ ਜਾਏਗੀ ਉਨੀ ਦੂਰ ਤੱਕ ਦ੍ਰਿਸ਼ਟੀ ਖੁੱਲ੍ਹ ਜਾਏਗੀ। ਇਹ ਜੀਵ 100 ਜਨਮ ਦੇਖਦਾ ਮਾਤਾ ਦੇ ਪੇਟ ਚ, ਇੱਕ ਸੁਪਨਿਆ ਮੰਗਣ ਲੰਘਦਾ ਇਹਦਾ ਜਨਮ, ਇੱਕ ਘੂਕ ਨੀਂਦ ਵਿੱਚ ਹੁੰਦਾ, ਨਾਮ ਦੀ ਧੁਨ ਵਿੱਚ ਮਸਤ ਹੁੰਦਾ, ਲੇਕਿਨ ਜਨਮ ਦਿਸਦੇ ਹੁੰਦੇ ਨੇ। ਕੱਲਾ ਕੱਲਾ ਦੇਖਦਾ ਵੀ ਆਹ ਮੇਰਾ ਪੁੱਤਰ ਸੀ, ਆਹ ਮੇਰੀਆਂ ਧੀਆਂ ਸੀ, ਆਹ ਮੇਰੇ ਘਰ ਵਾਲੀ ਸੀ, ਆਹ ਮੇਰਾ ਮਾਂ ਸੀ, ਮੇਰੀ ਮਾਂ ਸੀ, ਆਹ ਮੇਰਾ ਪਿਤਾ ਸੀ, ਆਹ ਮੈਂ ਰਾਜਗੱਦੀ ਦੇ ਉੱਤੇ ਬੈਠਾ ਸੀ ਤੇ ਮੈਂ ਪਰਮੇਸ਼ਰ ਦਾ ਭਜਨ ਨਾ ਕਰਿਆ ਤੇ ਦਰਗਾਹ ਵਿੱਚ ਜਾ ਕੇ ਮੈਨੂੰ ਆ ਸਜ਼ਾ ਮਿਲੀ, ਫਿਰ ਮੈਨੂੰ ਦੂਸਰਾ ਜਨਮ ਮਿਲਿਆ। ਉਹਦੇ ਬਾਰੇ ਦੇਖਦਾ, ਤੀਸਰੇ ਬਾਰੇ ਦੇਖਦਾ, 100 ਜਨਮ ਦਾ ਗਿਆਨ ਉਸ ਨੂੰ ਮਹਾਂਪੁਰਸ਼ ਦੱਸਦੇ ਨੇ ਕਿ ਮਾਤਾ ਦੇ ਪੇਟ ਵਿੱਚ ਹੋਇਆ ਕਰਦਾ। ਉਸ ਵੇਲੇ ਇੱਕ ਨਿਰਣੇ ਤੇ ਪਹੁੰਚਦਾ ਵੀ ਮੈਂ ਇਹ ਗੇੜੇ ਕਿਉਂ ਖਾ ਰਿਹਾ, ਮੈਨੂੰ ਇਹ ਚੱਕਰ ਕਿਉਂ ਲੱਗ ਰਹੇ ਨੇ। ਤਾਂ ਪਤਾ ਲੱਗਦਾ ਹੈ ਕਿ ਮੈਂ ਜਦੋਂ ਵੀ ਸੰਸਾਰ ਚ ਗਿਆ ਉਸ ਵੇਲੇ ਪਰਮੇਸ਼ਰ ਨੂੰ ਭੁੱਲਿਆ। ਜੇ ਮੇਰੇ ਪਰਮੇਸ਼ਰ ਯਾਦ ਰਹਿ ਜਾਵੇ ਤਾਂ ਮੈਂ ਜਿਹੜਾ ਹੁਣ ਮੈਨੂੰ ਜਨਮ ਮਿਲਣਾ ਇਹਦੇ, ਜੇ ਮੈਨੂੰ ਪਰਮੇਸ਼ਰ ਯਾਦ ਰਹਿ ਜਾਵੇ ਤਾਂ ਮੈਂ ਆਪਣਾ ਕੰਮ ਕਰ ਲਾਂਗਾ, ਪ੍ਰਭੂ ਨੂੰ ਮਿਲ ਲਾਂਗਾ। ਆਹ ਛੋਟੀ ਜਿਹੀ ਗੱਲ ਹੈ ਜਿਹਦੇ ਉੱਤੇ ਅਸੀਂ ਗੁਰਦੁਆਰਿਆਂ ਚ ਆਉਂਦੇ ਹਾਂ, ਨਿਤਨੇਮ ਕਰਦੇ ਹਾਂ, ਅੰਮ੍ਰਿਤ ਛਕਦੇ ਹਾਂ, ਹੋਰ ਕਿੰਨਾ ਕੁਛ ਕਰਦੇ ਹਾਂ, ਆਹੀ ਗੱਲ ਹੈ ਸਾਹਮਣੇ। ਸਿਆਣੇ ਕਹਿੰਦੇ 100 ਹੱਥ ਲੱਜ ਸਿਰੇ ਤੇ ਗੰਢ। ਅਸਲੀ ਬਾਤ ਇਹ ਹੈ ਕਿ ਅਸੀਂ ਯਤਨ ਬੇਅੰਤ ਕਰਦੇ ਹਾਂ ਤਾਂ ਵੀ ਅਸੀਂ ਇਹ ਜਨਮ ਦੇ ਅੰਦਰ ਪ੍ਰਭੂ ਨੂੰ ਮਿਲ ਕੇ ਆਪਣਾ ਜੰਮਣ ਮਰਨ ਦਾ ਚੱਕਰ ਕੱਟ ਦਈਏ, ਕਿਉਂਕਿ ਜਨਮ ਮਰਨ ਵਿੱਚ ਦੁੱਖ ਸਵਾਇਆ ਬਹੁਤਾ ਦੁੱਖ ਹੈ। ਉਸ ਵੇਲੇ ਅਰਦਾਸ ਕਰਦਾ ਵੀ ਹੇ ਪ੍ਰਭੂ, ਆਹ ਜਿਹੜੀ ਮੇਰੀ ਹਾਲਤ ਹੋਈ ਹੈ ਨਾ, ਮੈਂ ਸਿਰ ਪਰਨੇ ਲਟਕ ਰਿਹਾ, ਪੈਰ ਉੱਪਰ ਨੂੰ ਹੈ ਤੇ ਮੇਰਾ ਸਿਰ ਹੇਠਾਂ ਨੂੰ ਹੈ, ਮੁੱਖ ਤਲਾ ਸਿਰ ਉੱਪਰ ਹੈ, ਬਸੰਦੜੋ ਹਥਲੇ ਥਾਏ, ਕੁਛ ਮੈਨੂੰ ਦਿਸਦਾ ਨਹੀਂ ਹੈ, ਕੁਛ ਮੈਨੂੰ ਸੁਣਦਾ ਨਹੀਂ ਹੈ, ਬੜੇ ਹੀ ਮਾੜੇ ਥਾਂ ਦੇ ਵਿੱਚ ਮੈਂ ਵਸ ਰਿਹਾ ਤੇ ਕੁੰਭੀ ਨਰਕ ਦਾ ਦੁੱਖ ਮੈਂ ਭੋਗ ਰਿਹਾ, ਤੇ ਹੁਣ ਜੇ ਮੈਨੂੰ ਤੂੰ ਇਸ ਨਰਕ ਚੋਂ ਕੱਢ ਦੇ ਪ੍ਰਭੂ ਤਾਂ ਮੈਨੂੰ ਇਸ ਗੱਲ ਦਾ ਹੁਣ ਪੱਕਾ ਗਿਆਨ ਹੋ ਗਿਆ ਤੇ ਮੈਂ ਹੁਣ ਕਿਸੇ ਚੀਜ਼ ਵਿੱਚ ਨਹੀਂ ਫਸਦਾ, ਮੈਂ ਹੁਣ ਤੇਰਾ ਨਾਮ ਹੀ ਜਪਾਂਗਾ। ਬਾਰ ਬਾਰ ਬੇਨਤੀਆਂ ਕਰਦਾ, ਆਵਾਜ਼ ਆਉਂਦੀ ਹੈ, ਇਹ ਜੀਵ ਤੇਰੇ ਵਾਅਦੇ ਸਾਰੇ ਝੂਠੇ, ਤੇਰੇ ਕੌਲ ਕਲਾਰ ਕਰਾਰ ਝੂਠੇ, ਨਹੀਂ ਪ੍ਰਭੂ ਮੈਂ ਦਿਨ ਰਾਤ ਨਾਮ ਜਪਾਂਗਾ। ਕਹਿਣ ਲੱਗੇ ਹੈ ਜੀਵ, ਜੇ ਤੂੰ ਮੇਰਾ ਨਾਮ ਦਿਨ ਰਾਤ ਜਪੇਗਾ ਨਾ, ਤਾਂ ਫਿਰ ਪਿਆਰਿਆ ਇੱਕ ਗੱਲ ਸਮਝ ਲੈ, ਤੇਰੇ ਸਾਰੇ ਕੰਮ ਮੈਂ ਕਰਿਆ ਕਰੂੰਗਾ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਹਨੂੰ ਨਾਮ ਦਾ ਪਿਆਰ ਹੋ ਗਿਆ, ਵਾਹਿਗੁਰੂ ਦੇ ਕੰਮ ਸਾਰੇ ਆਪੇ ਹੀ ਕਰਦਾ, ਆਪਣੇ ਆਪ ਹੀ ਕਰਦਾ। ਆਪਣੇ ਸੇਵਕੀ ਆਕੇ ਆਪੇ ਰਾਖੇ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰ ਸੇਵਕੀ ਤਹਾਂ ਤਾਂ ਉਠਤਾਵੈ। ਸੇਵਕ ਉਹ ਨਿਗਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕਰ ਪੈ ਸੇਵਕ ਤਤ ਕਾਲ ਹੋ ਜਾਵੇ। ਦੇਰ ਨਹੀਂ ਹੁੰਦੀ, ਉਸੇ ਵੇਲੇ ਹੋ ਜਾਂਦਾ। ਜੇ ਬੇਣੀ ਨੇ ਪਰਮੇਸ਼ਰ ਆਰਾਧਨਾ ਕਰਿਆ, ਹੋਇਆ ਕਿ ਘਰ ਵਾਲੀ ਲੜਦੀ ਹੈ, ਗਾਲਾਂ ਕੱਢਦੀ ਹੈ ਵੀ ਤੂੰ ਕਿੱਥੇ ਚਲੇ ਜਾਂਦਾ, ਕਿਹੜਾ ਤੇਰਾ ਰਾਜਾ। ਉਹ ਕਹਿੰਦਾ ਸਾਰੇ ਰਾਜਿਆਂ ਤੋਂ ਵੱਡਾ ਰਾਜਾ ਹੈ ਮੇਰਾ, ਜਿਹਦੀ ਮੈਂ ਜਿਹਦੀ ਹਾਜ਼ਰੀ ਚ ਜਾ ਕੇ ਮੈਂ ਹਰੀ ਜਸ ਕਰਾਂ। ਕਹਿੰਦੀ ਬੜਾ ਕਠੋਰ ਹੈ ਉਹ ਤਾਂ, ਉਹਨੂੰ ਪਤਾ ਨਹੀਂ ਵੀ ਸਾਨੂੰ ਖਾਣ ਪੀਣ ਨੂੰ ਵੀ ਕੁਝ ਚਾਹੀਦਾ, ਪਹਿਨਣ ਨੂੰ ਵੀ ਚਾਹੀਦਾ, ਬੱਚਿਆਂ ਨੂੰ ਵੀ ਲੋੜਾਂ ਨੇ। ਕਿਹਾ ਜਿਹਾ ਉਹ ਰਾਜਾ ਹੈ, ਉਹ ਨਹੀਂ ਪਰਵਾਹ ਕਰਦਾ। ਲੇਕਿਨ ਰਾਜੇ ਨੇ ਦੇਖ ਲਿਆ, ਰਾਜਿਆਂ ਦੇ ਰਾਜੇ ਵਾਹਿਗੁਰੂ ਨੇ ਦੇਖ ਲਿਆ ਵੀ ਮੇਰੇ ਭਗਤ ਦਾ ਮਨ ਦੁਖਦਾ ਇਸ ਗੱਲ ਦੇ ਉੱਤੇ। ਉਸੇ ਵੇਲੇ ਗੱਡੇ ਭਰ ਕੇ ਇੰਨਾ ਸਮਾਨ ਦੇ ਆਇਆ, ਬੇਅੰਤ ਲਿਖਿਆ ਕਿ ਬੇਅੰਤ ਖਰਚੀ ਪਹੁੰਚਾਵੇ, ਬੇਅੰਤ ਖਰਚ ਪਹੁੰਚਾ ਤਾ, ਜਿਹੜਾ ਸਾਰੀ ਜ਼ਿੰਦਗੀ ਨਹੀਂ ਸਮੋਕਣਾ। ਕਿਉਂ ਕਰਿਆ? ਕਿਉਂਕਿ ਨਾਮ ਪਿਆਰਾ ਲੱਗਦਾ ਸੀ ਉਹਨੂੰ। ਨਾਮਦੇਵ ਜੀ ਨੂੰ ਜੇ ਨਾਮ ਪਿਆਰਾ ਲੱਗਦਾ ਸੀ ਤਾਂ ਪਰਮੇਸ਼ਰ ਬੇਡੀ ਦਾ ਰੂਪ ਧਾਰ ਕੇ ਆ ਗਿਆ, ਕਰੋੜਾਂ ਬ੍ਰਹਮੰਡਾਂ ਨੂੰ ਜਿਹੜਾ ਇੱਕ ਫੁਰਨੇ ਨਾਲ ਸਾਜ ਦਿੰਦਾ ਹੈ, ਉਹ ਕੌਤਕ ਕੀ ਕਰਦਾ? ਮਨੁੱਖ ਬਣ ਕੇ ਆ ਗਿਆ, ਸਰਕੜਿਆਂ ਦੇ ਗੱਡੇ, ਸਮਾਨ ਦੇ ਗੱਡੇ ਭਰੇ ਹੋਏ, ਆਪ ਆ ਕੇ ਆਪਣੇ ਹੱਥਾਂ ਦੇ ਨਾਲ ਸਰਕੜਾ ਚਿਣ ਚਿਣ ਕੇ ਉਹ ਛੱਪਰੀ ਬਣਾ ਰਿਹਾ। ਉਹ ਕਹਿੰਦਾ ਪਿਆਰਿਆ, ਜੇ ਤੇਰਾ ਇਹ ਹਾਲ ਹੋਏਗਾ ਜਿਵੇਂ ਤੂੰ ਮੇਰੇ ਨਾਲ ਕੌਲ ਕਰਾਰ ਕਰਦਾ ਹੈ, ਤਾਂ ਫਿਰ ਤੇਰੇ ਕੰਮ ਮੈਂ ਕਰਾਂਗਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਫਿਰ ਸਾਰਾ ਸੰਸਾਰ ਤੇਰੇ ਅਧੀਨ ਹੋਵੇਗਾ। ਪਰ ਤੈਨੂੰ ਪਤਾ ਹੈ ਬਾਹਰ ਮਾਇਆ ਹੈ, ਮਾਇਆ ਇੱਕ ਖੇਲ ਵਾਸਤੇ ਮੈਂ ਰਚੀ ਹੈ। ਇਹ ਜੀਵ ਮੈਨੂੰ ਤਾਂ ਭੁੱਲ ਜਾਂਦਾ, ਮਾਇਆ ਚ ਫਸ ਜਾਂਦਾ। ਯਾ ਜਗ ਮੈਂ ਇੱਕ ਇੱਕ ਆਇਆ, ਜਨਮਤ ਮੋਹਿਓ ਮੋਹ ਨਹੀਂ ਮਾਇਆ। ਗਰਭ ਕੁੰਡ ਮੈਂ ਉਰਦ ਤਪ ਕਰਤਾ, ਸਾ ਸਾ ਸਿਮਰਤਾ ਰਹਿਤੇ ਉਰਜ ਪਰੇ ਵਿੱਚੋ ਛੋੜ ਛਨਾਨਾ, ਦੇਵਨਹਾਰ ਮਨੋ ਵਿਸਰਾਮ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਲੁਚਾਇਆ। ਜਾਤ ਸਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤਾ ਹੈ। ਮਾਇਆ ਕੰਮ ਕੀ ਕਰਦੀ ਹੈ? ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦਾ ਕੰਮ ਹੈ ਰੱਬ ਨੂੰ ਭੁਲਾਉਣਾ, ਤੇ ਮੋਹ ਪੈਦਾ ਕਰ ਦੇਣਾ ਨਾਲ ਦੀਆਂ ਨਾਸ਼ਵਾਨ ਚੀਜ਼ਾਂ ਦੇ ਨਾਲ। ਪਰਮੇਸ਼ਰ ਭੁੱਲ ਗਿਆ, ਮੋਹ ਪੈਦਾ ਹੋ ਗਿਆ, ਤੇ ਪਰਮੇਸ਼ਰ ਦਾ ਜਿਹੜਾ ਭਾਉ ਸੀ, ਪਿਆਰ ਸੀ, ਉਹ ਹਟ ਗਿਆ। ਤੇ ਜਿਹੜੇ ਨਾਸ਼ਵੰਤ ਚੀਜ਼ਾਂ, ਕਰਮਾਂ ਦੇ ਬੰਨੇ ਹੋਏ ਰਿਸ਼ਤੇਦਾਰ, ਪੁੱਤਰ ਧੀਆਂ ਆਏ ਸੀ, ਉਹਦੇ ਵਿੱਚ ਮੋਹ ਲਾ ਲਿਆ ਤੇ ਜਨਮ ਵਿਰਥਾ ਚਲਿਆ ਗਿਆ ਉਸਦਾ। ਕਹਿੰਦੇ ਬਾਹਰ ਮਾਇਆ ਹੈ, ਉਹ ਮਾਇਆ ਨਾਲ ਇਹ ਜੀਵ ਤੇਰਾ ਵਾਹ ਪੈਣਾ। ਕਹਿੰਦਾ ਮੈਨੂੰ ਹੁਣ ਦੇਖੋ ਮਹਾਰਾਜ, ਪੂਰੀ ਸੁਰਤ ਹੈ, ਮੈਂ ਸਵਾਸ ਸਵਾਸ ਤੇਰਾ ਨਾਮ ਜਪਾਂਗਾ। ਇਸ ਤਰ੍ਹਾਂ ਦਾ ਬਹਿਣਾ ਕਰਦਾ, ਕੌਲ ਕਰਾਰ ਕਰਦਾ,
ਮੈਂ ਨਾਮ ਜਪਾਂਗਾ ਤੇਰਾ, ਇੱਥੋਂ ਮੈਨੂੰ Thank you.
ਮੈਂ ਤੇਰਾ ਨਾਮ ਜਪਣਾ। ਕਹਿਣ ਲੱਗੇ ਹੈ ਜੀਵ ਤੇਰੇ ਕੌਲ ਤੇ ਕਰਾਰ ਕੀਤੇ ਹੋਏ ਸਾਰੇ ਝੂਠੇ ਹੁੰਦੇ। ਇੱਕ ਵਾਰੀ ਤੈਨੂੰ ਮੈਂ ਮਨੁੱਖ ਬਣਾਇਆ, ਬੜੀ ਵਾਰੀ ਤੇਰੀ ਵਾਰੀ ਆਈ ਹੈ। ਹਰ ਵਾਰੀ ਤੂੰ ਕਰਦਾ ਕੀ ਰਿਹਾ? ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤ੍ਰੋਹ ਯਹੂ ਜਗਤ ਜੁਗਤ ਬੇਨ ਬਿਆਨੇ ਕਹੀ ਜਾਣਾ ਨਾਨਕ ਰਾਖ ਲਿਓ ਆਪਣੇ ਘਰ। ਬੜੀ ਵਾਰੀ ਤੂੰ ਸੰਸਾਰ ਚ ਮਨੁੱਖ ਬਣ ਕੇ ਗਏ ਤੇ ਹਰ ਵਾਰੀ ਉਲਟੇ ਚੱਕਰ ਚ ਵੈਰ ਵਿਰੋਧ ਵਗੈਰਾ ਚ ਪੈ ਕੇ ਤੇ ਮਾਇਆ ਦੇ ਨਾਲ ਪ੍ਰੀਤ ਪਾ ਲੈਣਾ ਤੇ ਜਿਹੜਾ ਦੇਵਨ ਹਾਰ ਮਨੋ ਵਿਸਰਾ ਜਿਹੜਾ ਦਿੰਦਾ ਉਹਨੂੰ ਤਾਂ ਮਨੋ ਭੁੱਲ ਜਾਂਦਾ। ਉਲਝ ਪਰੇ ਉਹ ਜੋ ਛੋਟ ਜਾਂਦਾ ਨਾ, ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਉਹਦੇ ਨਾਲ ਉਲਝ ਗਿਆ। ਕਹਿਣ ਲੱਗੇ ਕੋਈ ਆਪਣਾ ਹਾਮੀ ਲਿਆ ਜਿਹੜਾ ਤੇਰੀ ਹਾਮੀ ਭਰ ਦੇਵੇ, ਕੋਈ ਜਮਾਨਤ ਦੇ ਦੇਵੇ ਤੇਰੀ। ਆਕਾਸ਼ ਕਹਿਣ ਲੱਗੇ ਇੱਥੇ ਤਾਂ ਕੋਈ ਹੈ ਨੀ ਮਹਾਰਾਜ। ਕਹਿੰਦੇ ਪੰਜ ਤੱਤਾਂ ਦੇ ਅਭਿਮਾਨੀ ਦੇਵਤਾ ਤੇਰੇ ਨਾਲ ਨੇ, ਆਵਾਜ਼ ਦੇ ਲਾ ਉਹਨਾਂ ਨੂੰ। ਆਕਾਸ਼ ਦੇਵਤਾ ਨੂੰ ਕਿਹਾ, ਉਹ ਕਹਿੰਦਾ ਵੀ ਮੇਰਾ ਤਾਂ ਵਜੂਦ ਕੋਈ ਨੀ ਤੇ ਮੈਂ ਤਾਂ ਤੇਰੀ ਹਾਮੀ ਨੀ ਭਰਦਾ, ਗੁਨਾਹਗਾਰ ਨੀ ਬਣਦਾ। ਅਗਨ ਨੂੰ ਕਿਹਾ, ਉਹਨੇ ਕਹਿ ਦਿੱਤਾ ਵੀ ਮੇਰਾ ਤੇਰਾ ਕੀ ਸੰਬੰਧ ਹੈ, ਤੂੰ ਮੇਰੇ ਨੇੜੇ ਆ ਜਾਵੇਂ ਜਲ ਜਾਏਗਾ, ਮੈਨੂੰ ਤਾਂ ਬੁਝਾਵੇਂਗਾ ਜੀ ਤੂੰ। ਹਵਾ ਨੂੰ ਕਿਹਾ, ਹਵਾ ਨੇ ਜਵਾਬ ਦੇਤਾ। ਮਿੱਟੀ ਨੂੰ ਕਿਹਾ, ਕਹਿੰਦਾ ਮੈਂ ਜੇ ਉੜ ਕੇ ਥੋੜਾ ਜਿਹਾ ਵੀ ਤੇਰੇ ਕੱਪੜਿਆਂ ਤੇ ਪੈ ਜਾਵੇ ਮਿੱਟੀ ਤਾਂ ਫੇਰ ਤੂੰ ਝਾੜਦਾ ਫਿਰਦਾ, ਤੂੰ ਤਾਂ ਮੈਨੂੰ ਗਿਣਦਾ ਹੀ ਬਹੁਤ ਬੁਰੀ ਹੈ। ਸੋ ਇਸ ਕਰਕੇ ਅਸੀਂ ਨਹੀਂ ਦੇ ਸਕਦੇ, ਪਾਣੀ ਰਹਿ ਗਿਆ। ਉਸ ਵੇਲੇ ਪਾਣੀ ਨੇ ਕਿਹਾ ਵੀ ਤੇਰਾ ਤੇਰੀ ਜਮਾਨਤ ਨਹੀਂ ਦਿੱਤੀ ਜਾ ਸਕਦੀ, ਪਰ ਹੁਣ ਤੂੰ ਮਜਬੂਰ ਹੈ, ਕੀ ਕੀਤਾ ਜਾਵੇ। ਮੈਂ ਦਰਵਿਆ ਹੋਇਆ ਹਾਂ, ਜਿਵੇਂ ਸਾਡਾ ਦਿਲ ਦਰਵ ਜਾਂਦਾ ਹੈ, ਨਰਮ ਹੋ ਜਾਂਦਾ ਹੈ। ਕਹਿੰਦਾ ਕੁਦਰਤ ਨੇ ਮੈਨੂੰ ਦਰਵ ਬਣਾਇਆ, ਬਹਿਣ ਵਾਲੀ ਚੀਜ਼ ਬਣਾਇਆ ਤੇ ਮੈਂ ਸਖ਼ਤ ਨਹੀਂ ਹਾਂ, ਪਰ ਮੈਨੂੰ ਡਰ ਵੀ ਲੱਗਦਾ ਹੈ ਕਿਉਂਕਿ ਤੇਰੇ ਕੌਲ ਜਿਹੜੇ ਨੇ ਕਰਾਰ ਨੇ ਇਹ ਤੂੰ ਪੂਰਾ ਨਹੀਂ ਰਹਿੰਦਾ ਹੋਵੇ। ਮੈਂ ਕੰਡੀਸ਼ਨਲ ਹਾਮੀ ਭਰਦਾ। ਪਰਮੇਸ਼ਰ ਨੇ ਕਿਹਾ ਵੀ ਕਿਸ ਤਰ੍ਹਾਂ? ਕਹਿੰਦਾ ਮਹਾਰਾਜ ਇਹ ਜਜ਼ਬਾਤ ਇਸ਼ਨਾਨ ਕਰਨ ਵਾਸਤੇ ਇੱਕ ਕੱਪ ਆਪਣੇ ਸਰੀਰ ਤੇ ਪਾਵੇਗਾ, ਉਸ ਵੇਲੇ ਤਾਂ ਮੈਂ ਇਹਦੇ ਮੂੰਹ ਤੋਂ ਕਢਾ ਦੂੰਗਾ ਅੱਲਾ ਰਾਮ ਵਾਹਿਗੁਰੂ, ਫਿਰ ਇਹ ਜਾਣੇ ਇਹਦਾ ਕੰਮ ਜਾਣੇ। ਕਹਿੰਦੇ ਕਿਉਂ ਬਈ? ਕਹਿੰਦਾ ਮਹਾਰਾਜ ਤੁਸੀਂ ਵਿਸ਼ਵਾਸ ਰੱਖੋ ਮੇਰੇ ਉੱਤੇ, ਤੇ ਹੁਣ ਨਹੀਂ ਮੈਂ ਇਹ ਗੱਲ ਕਰਦਾ। ਤੇ ਮਹਾਰਾਜ ਕਹਿੰਦੇ ਵੀ ਹੋਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਜਾਂ ਤਾਂ ਜਦੋਂ ਪਾਇਆ ਵਾਹਿਗੁਰੂ ਨੂੰ ਇਹਦਾ ਜਨਮ ਹੋ ਗਿਆ ਜਦ ਸਪਾਣਾ ਤਾਂ ਜੰਮਿਆ, ਪਰਿਵਾਰ ਵਿੱਚ ਖੁਸ਼ੀਆਂ ਹੋ ਗਈਆਂ, ਵੰਡਦੇ ਫਿਰਦੇ ਨੇ ਵੀ ਲੜਕਾ ਆ ਗਿਆ, ਰਿਸ਼ਤੇਦਾਰ ਵੀ ਆ ਗਏ, ਸਾਰੇ ਆ ਗਏ। ਉਹਨਾਂ ਨੇ ਪਰਮੇਸ਼ਰ ਨੂੰ ਨਹੀਂ ਯਾਦ ਕਰਿਆ, ਉਹਦੀ ਥਾਂ ਤੇ ਸ਼ਰਾਬਾਂ ਕਬਾਬਾਂ ਖਾਣੀਆਂ ਪੀਣੀਆਂ ਸ਼ੁਰੂ ਕਰਤੀਆਂ, ਬੱਕਰਿਆਂ ਦੀਆਂ ਸ਼ਾਮਤਾਂ ਆ ਗਈਆਂ, ਮੁਰਗਿਆਂ ਦੀਆਂ ਗਰਦਨਾਂ ਮਰੋੜਨ ਲੱਗ ਗਏ। ਉਹ ਗੱਲ ਨਹੀਂ ਗਣੀ, ਉਲਟੇ ਪਾਸੇ ਪੈ ਗਿਆ ਸੰਸਾਰ। ਮਹਾਰਾਜ ਕਹਿੰਦੇ ਉਸ ਵੇਲੇ ਹੋਇਆ ਕਿ ਜਿਸ ਵਕਤ ਪਹਿਲੀ ਹਵਾ ਲੱਗੀ ਨਾ ਇਸ ਨੂੰ ਸੰਸਾਰ ਦੀ, ਉਸ ਵੇਲੇ ਪਰਮੇਸ਼ਰ ਭੁੱਲ ਗਿਆ। ਫੇਰ ਨਹੀਂ ਇਹਨੇ ਸਾਰੀ ਜ਼ਿੰਦਗੀ ਯਾਦ ਕਰਿਆ, ਮੁੜ ਨਹੀਂ ਸੋਚਿਆ, ਕਿਉਂਕਿ ਪਹਿਲੇ ਹੱਲੇ ਹੀ ਜਦ ਸੰਸਾਰ ਚ ਆਇਆ ਹੀ ਉਸ ਵੇਲੇ ਤੋਂ ਹੀ ਪਰਮੇਸ਼ਰ ਨੂੰ ਛੱਡ ਕੇ ਇਹਦਾ ਜਿਹੜਾ ਨਿਉਂ ਸੀ ਉਹ ਮਾਇਆ ਦੇ ਨਾਲ ਲੱਗ ਗਿਆ। ਇਸ ਤਰ੍ਹਾਂ ਫਰਮਾਨ ਕਰਦੇ ਹਾਂ ਕਾਲ ਕਿਰਾਰ ਕਾਲ ਕਿਰਾਰ ਕਹਿੰਦੇ ਤੋੜ ਦਿੱਤੇ ਸਾਰੇ ਇਕਰਾਰ, ਨਾ ਨੰਗੀ ਖਵਾਜਾ ਵਿਸਰਿਆ। ਕਿਉਂਕਿ ਆਦਮੀ ਦਾ ਸੁਭਾਅ ਬਣਿਆ ਹੋਇਆ ਹੈ। ਮਹਾਂਪੁਰਸ਼ ਦੱਸਿਆ ਕਰਦੇ ਸੀ ਕਿ ਇੱਕ ਵਾਰੀ ਇੱਕ ਬੰਦਾ ਖਜੂਰ ਤੇ ਚੜ ਗਿਆ, ਚੜਦਾ ਗਿਆ ਜਾਂ ਸਿਖਰ ਗਿਆ, ਥੱਲੇ ਉਤਰਨ ਲੱਗਿਆ, ਲੱਤਾਂ ਕੰਬਣ ਲੱਗ ਗਈਆਂ, ਹੱਥ ਝੂਠੇ ਪੈ ਗਏ, ਡਰ ਗਿਆ ਬਹੁਤ ਵੀ ਐਡੀ ਉੱਚੀ ਥਾਂ ਤੋਂ ਮੈਂ ਉਤਰਾਂਗਾ ਕਿਵੇਂ। ਜਦੋਂ ਆਦਮੀ ਘਬਰਾ ਜਾਵੇ, ਫਸ ਜਾਵੇ, ਫਿਰ ਰੱਬ ਨੂੰ ਯਾਦ ਕਰਦਾ, ਕਾਮ ਭਰੇ ਹਰ ਸਿਮਰੀ ਹੈ। ਕਹਿਣ ਲੱਗਿਆ, ਸੁਖਣਾ ਸੁਖੀ ਹੈ ਦੇਵੀ ਮਾਤਾ, ਜੇ ਮੈਂ ਅੱਜ ਥੱਲੇ ਸਹੀ ਸਲਾਮਤ ਉਤਰ ਜਾਵਾਂ ਤਾਂ 25 ਰੁਪਈਏ ਦਾ ਪ੍ਰਸ਼ਾਦ ਕਰਾਊਂ। ਉਹਨਾਂ ਦਿਨਾਂ ਚ 25-2500 ਦੇ ਬਰਾਬਰ ਜੱਦੀ ਇਹ ਗੱਲ ਹੈ। ਹੌਲੀ ਹੌਲੀ ਥੱਲੇ ਨੂੰ ਆਉਂਦਾ, ਜਦ ਅੱਧ ਚ ਆਇਆ ਕਹਿਣ ਲੱਗਿਆ, 25-2500 ਰੁਪਈਏ ਦਾ ਇੰਨਾ ਕੌਣ ਖਾ ਲੂ? ਕਹਿੰਦਾ 1200 ਦਾ ਹੀ ਕਰਾ ਦਾਂਗੇ, 1250 ਦਾ ਕਰਾ ਦੂ। ਹੋਰ ਥੱਲੇ ਆ ਗਿਆ, ਕਹਿੰਦਾ 6.25 ਬਹੁਤ ਨੇ, ਤਾਂ ਕਿੰਨਾ ਆਜੂ ਜਾਂ ਰੁਪਈਏ ਦਾ 19 ਛਟਾਂਗ ਕੇ ਆਉਂਦਾ ਸੀ, ਇਹ ਤਾਂ ਬੇਅੰਤ ਹੈ ਹੋਜੂ, ਨਾ ਅੱਜ ਥਾਈ ਕਿਸੇ ਨੇ ਕਰਾਇਆ। ਜਦ ਹੋਰ ਹੇਠਾਂ ਆ ਗਿਆ, ਕਹਿਣ ਲੱਗਿਆ ਵੀ 2.5 ਦਾ ਕਰਾਉਂਦੇ ਨੇ ਲੋਕ, 2.5 ਦਾ ਹੀ ਕਰਾਵਾਂਗੇ। ਜਾਂ 4-5 ਗਜ ਰਹਿ ਗਿਆ, ਇੱਕ ਪੈਰ ਹੋਰ ਹੇਠਾਂ ਆ ਗਿਆ, ਕਹਿੰਦਾ 250 ਰੁਪਈਆ ਥੋੜਾ, 1 ਰੁਪਈਏ ਦਾ ਘਿਓ ਆਜੂਗਾ, ਚੀਨੀ ਆਜੂ, ਸਾਰੀ ਸਭ ਕੁਛ ਆ ਜਾਏਗਾ, ਸ਼ੇਰ ਦਾ ਪ੍ਰਸ਼ਾਦ 5 ਕਿਲੋ ਬਣ ਜਾਏਗਾ। ਜਦ ਰਹਿ ਗਿਆ ਸਾਰਾ ਹੀ ਗਜ ਉੱਤੇ, ਫੇਰ ਨੀ ਪੈਰ ਰੱਖਿਆ, ਫਿਰ ਜ਼ੋਰ ਨਾਲ ਛਾਲ ਮਾਰੀ ਪਰੇ ਨੂੰ, ਉੱਪਰ ਨੂੰ ਝਾਕਣ ਲੱਗ ਗਿਆ। ਕਹਿੰਦਾ, ਲੈ ਦੇਵੀ ਮਾਤਾ, ਨਾ ਮੁੜ ਕੇ ਖਜੂਰ ਤੇ ਚੜੀਏ ਤੇ ਨਾ ਤੇਰਾ ਪ੍ਰਸ਼ਾਦ ਕਰਾਈਏ, ਜਵਾਬ ਦੇ। ਕਿਉਂਕਿ ਆਦਮੀ ਦਾ ਸਵਾਹ ਐਸਾ ਹੀ ਹੈ, ਜਦੋਂ ਵਕਤ ਨਿਕਲ ਜਾਵੇ ਫੇਰ ਨੀ ਇਹ ਕਿਸੇ ਨੂੰ ਗਿਣਦਾ, ਜਦੋਂ ਫਸਿਆ ਹੋਵੇ ਉਸ ਵੇਲੇ ਫਿਰ ਗਿਣਦਾ। ਮਹਾਰਾਜ ਕਹਿੰਦੇ, ਭੁੱਲ ਗਿਆ, ਤੋੜ ਤੇ ਕੌਲ ਕਰਾ ਰਹੇ ਸਨ ਸਾਰੇ, ਭਾਵੇਂ ਪਰਮੇਸ਼ਰ ਇਹਨੂੰ ਯਾਦ ਕਰਾਉਂਦਾ ਸੀ, ਉਹੀ ਨਾਮ ਦੀ ਧੁਨ ਇਹਦੇ ਅੰਦਰ ਚੱਲਦੀ ਸੀ। ਕਈ ਵਾਰੀ ਇਹ ਸੋਚ ਕੇ ਜਦੋਂ ਗੁਆਚ ਜਾਂਦੀ ਸੀ ਰੋਣ ਲੱਗ ਜਾਂਦਾ ਸੀ। ਮਾਂ ਬਾਪ ਨੇ ਕਹਿਣਾ ਵੀ ਚੰਗਾ ਭਲਾ ਰੋਂਦਾ, ਰੋਂਦਾ ਸੀ ਨਾਮ ਨੂੰ, ਨਾਮ ਦੀ ਧੁਨ ਨੂੰ। ਲੇਕਿਨ ਹੌਲੀ ਹੌਲੀ ਕੀ ਹੋਇਆ, ਪਹਿਲੇ ਪਿਆਰ ਲੱਗਾ ਥਣ, ਦੁੱਧ ਦਾ ਪਤਾ ਲੱਗਿਆ ਇਸਨੂੰ, ਚਾਹੇ ਪਸ਼ੂ ਦਾ ਬੱਚਾ ਹੈ, ਗਊ ਦਾ ਬੱਚਾ ਹੈ, ਚਾਹੇ ਹਰਨੀ ਦਾ ਹੈ, ਉਹਨੂੰ ਦੱਸਣ ਦੀ ਲੋੜ ਨਹੀਂ ਹੈ, ਆਪਣੇ ਆਪ ਇਹ ਦੁੱਧ ਟੋੜ ਲੈਂਦਾ, ਉਹਨੂੰ ਪਤਾ ਹੈ ਵੀ ਮੇਰੀ ਖੁਰਾਕ ਦੁੱਧ ਹੈ, ਕੁਦਰਤ ਨੇ ਐਸਾ ਰੱਖਿਆ ਹੋਇਆ। ਮਾਇਆ ਦਾ ਅਸਰ ਪੈ ਜਾਂਦਾ, ਲਿਪ ਛੁੜਕੀ ਲੱਗੀ ਤਿਸ਼ਨਾ ਮਾਇਆ ਮਗਰ, ਦੁੱਧ ਪੀਣ ਦੀ ਲੋਚਾ ਲੱਗ ਗਈ। ਫੇਰ ਜਿਹੜਾ ਦੁੱਧ ਪਿਲਾਉਂਦਾ ਹੈ ਵੀ ਇੱਥੋਂ ਮਿਲਦਾ, ਉਹਦੇ ਵੱਲ ਦੇਖਦੇ ਕੇ ਯਾਦਦਾਸ਼ਤ ਵਿੱਚ ਆ ਗਿਆ ਵੀ ਆ ਮੈਂ ਮੇਰੇ ਨੇੜੇ ਆ, ਅਜੇ ਪਤਾ ਨਹੀਂ ਮੇਰਾ ਰਿਲੇਸ਼ਨ ਕੀ ਹੈ। ਨਾਲਦਿਆਂ ਨੇ ਦੱਸਤਾ ਵੀ ਮਾਂ ਹੈ, ਮਾਂ ਮਾਂ ਕਹਿ, ਮਾਂ ਕਹਿ, ਮੰਮੀ ਕਹਿ, ਪਤਾ ਲੱਗ ਗਿਆ ਵੀ ਇਹਨੂੰ ਕਹਿੰਦੇ ਨੇ। ਹੌਲੀ ਹੌਲੀ ਪਤਾ ਲੱਗ ਗਿਆ ਵੀ ਆ ਡੈਡੀ ਹੈ, ਫੇਰ ਪਤਾ ਲੱਗ ਗਿਆ ਵੀ ਆ ਭਰਾ ਨੇ, ਆ ਪਰਿਵਾਰ ਹੈ, ਭੈਣਾਂ ਨੇ, ਆ ਭਰਜਾਈ ਹੈ, ਸਾਰਾ ਪਤਾ ਲੱਗ ਗਿਆ। ਮਹਾਰਾਜ ਕਹਿੰਦੇ ਐਂ ਵਿਛੜਦਾ ਚਲਿਆ ਗਿਆ, ਫਸਦਾ ਤੁਰਿਆ ਗਿਆ, ਦਰਜਾ ਬਦਰਜਾ, ਜਿਉਂ ਜਿਉਂ ਵੱਡਾ ਹੁੰਦਾ ਗਿਆ ਤਿਉਂ ਤਿਉਂ ਫਸਦਾ ਗਿਆ। ਤੀਜੇ ਭਈਆ ਭਾਬੀ ਵੇ, ਚੌਥੇ ਪਿਆਰ ਪੰਨੀ ਖੇਡ ਤਗੜਾ ਹੋ ਗਿਆ, ਹੁਣ ਖੇਡਦਾ ਫਿਰਦਾ। ਮਾਂ ਬਾਪ ਕਹਿੰਦੇ ਪੜ੍ਹ ਲੈ ਤੂੰ 4 ਅੱਖਰ, ਕਹਿੰਦਾ ਖੇਡ ਪਿਆਰੀ ਲੱਗੀ ਹੋਈ ਆ। ਫੇਰ ਜਵਾਨ ਹੋ ਗਿਆ 18 ਸਾਲ ਦਾ, ਖਾਣ ਪੀਣ ਤੇ ਜ਼ੋਰ ਲਾਤਾ, ਫਿਰ ਉਹਨੇ ਮੈਂ ਤਕੜਾ ਹੋ ਜਾ, ਉਹ ਵੀ ਖਾਣਾ, ਉਹ ਵੀ ਖਾਣਾ, ਉਹ ਬੜਾ ਸਵਾਦ ਹੈ, ਮਾਸ ਬੜਾ ਸੋਹਣਾ, ਸ਼ਰਾਬ ਬੜੀ ਵਧੀਆ, ਧਾਤ ਪੈ ਗਈ, ਆਦਤ ਪੈ ਗਈ ਖਾਣ ਪੀਣ ਦੀ, ਵਧੀਆ ਤੇ ਵਧੀਆ ਭਰ ਗਿਆ ਜਵਾਨੀ ਨਾਲ ਪੂਰਾ। ਫੇਰ ਕਾਮ ਕਾਮ ਦੇ ਅਧੀਨ ਆ ਗਿਆ। ਜਾਤਕ ਜਾਤ ਕੁਛ ਨਹੀਂ ਦੇਖਦਾ, ਕੋਈ ਵਿਚਾਰ ਨਹੀਂ ਕਰਦਾ, ਕਿਸੇ ਰਿਸ਼ਤੇਦਾਰੀ ਦੀ ਵਿਚਾਰ ਨਹੀਂ ਕਰਦਾ, ਕਿਸੇ ਸਮਾਜ ਤੋਂ ਨਹੀਂ ਡਰਦਾ। ਕਿਵੇਂ ਕਾਮ ਨਾ ਪੁੱਛਿਆ ਜਾਤ, ਸਤਵੇਂ ਸੰਜ ਕੀਆ ਵਾਰ ਬਾਅਦ 40 ਸਾਲ ਤੇ ਉੱਤੇ ਹੋ ਗਿਆ 50 ਦੇ, ਕਹਿੰਦਾ ਹੁਣ ਜੋੜੀਏ ਧਨ ਕਾਹਦੇ ਵਾਸਤੇ। ਪਹਿਲਾਂ ਤਾਂ ਆਪ ਸਾਰਾ ਜ਼ੋਰ ਲਾਉਂਦਾ ਰਿਹਾ ਤੇ ਹੁਣ ਜੋੜਨਾ ਕਿਹਨੇ ਆ, ਜਿਹੜੇ ਪਿੱਛੇ ਪਿੱਛੇ ਤੁਰੇ ਆ ਰਹੇ ਨੇ ਬੱਚੇ, ਉਹਨਾਂ ਵਾਸਤੇ ਉਹਨਾਂ ਦਾ ਹਾਲ ਇਹ ਹੁੰਦਾ ਕਿ ਉਹ ਪੁੱਛਦੇ ਹੀ ਨਹੀਂ ਹੈ ਵੀ ਤੂੰ ਕੌਣ ਹੈ। ਫੇਰ ਆ ਜਾਂਦਾ ਕ੍ਰੋਧ ਵੀ ਮੈਂ ਇਹਨਾਂ ਵਾਸਤੇ ਕਰਿਆ, ਇਹ ਤਾਂ ਮੈਨੂੰ ਪੁੱਛਦੇ ਹੀ ਨਹੀਂ। ਫਰਸਟ੍ਰੇਟ ਹੋ ਜਾਂਦਾ, ਫਿਰ ਕ੍ਰੋਧ ਵਿੱਚ ਇਹ ਰਹਿੰਦਾ, ਕਹਿ ਕੁਛ ਸਕਦਾ ਨਹੀਂ, ਕੁਛ ਕਰ ਨਹੀਂ ਸਕਦਾ, ਮੋਹ ਦਾ ਬੰਨਿਆ ਹੋਇਆ। ਤੇ ਅਖੀਰ ਕੀ ਹੁੰਦਾ ਹੈ, ਅੱਠਵੇਂ ਕ੍ਰੋਧ ਹੋਆ ਤਨਨਾਸ, ਨੌਵੇਂ ਤੌਲੇ ਉੱਭੇ ਸਾਹ, ਨਵੀਂ ਅਵਸਥਾ ਆ ਜਾਂਦੀ ਹੈ, ਸਫੈਦ ਵਾਲ ਹੋ ਗਏ ਤੇ ਸਾਹ ਖਿੱਚ ਖਿੱਚ ਕੇ ਆਉਂਦਾ, ਮਸਾ ਲੈਂਦਾ ਸਾਹ, ਜਾਂ ਦਮ ਚੜ ਜੂਗਾ ਤੇ ਜਾਂ ਫਿਰ ਉੱਭੇ ਸਾਹ ਆਉਣਗੇ, ਹੌਕਿਆਂ ਵਾਲੇ ਸਾਹ ਆਉਣੇ ਸ਼ੁਰੂ ਹੋ ਜਾਂਦੇ ਵੀ ਬੜਾ ਕੁਛ ਕਰਿਆ ਬਣਿਆ ਕੁਛ ਨਹੀਂ ਹੈ, ਤੇ ਇਹ ਤਾਂ ਕੰਮ ਹੀ ਖਰਾਬ ਹੋ ਗਿਆ। ਬੜੀ ਮਿਹਨਤ ਕਰੀ ਹੈ, ਕੋਈ ਮੈਨੂੰ ਪੁੱਛਦਾ ਹੀ ਨਹੀਂ ਹੁਣ ਇਸ ਵੇਲੇ, ਕੋਈ ਵੀ ਨਹੀਂ ਕਹਿੰਦਾ ਵੀ ਤਾਇਆ ਇੰਨੀ ਮਿਹਨਤ ਕਰੀ ਹੈ, ਇੰਨੀ ਜਾਇਦਾਦ ਬਣਾਈ ਹੈ ਤੇ ਹੁਣ ਤਾਂ ਪਾਣੀ ਦੇਣਾ ਵੀ ਇਹਨਾਂ ਨੂੰ ਔਖਾ ਹੋ ਗਿਆ, ਕੋਈ ਨਿਆਣਾ ਵੀ ਨੇੜੇ ਨਹੀਂ ਆਉਂਦਾ ਜਿਹਦੇ ਨਾਲ ਮੈਂ ਗੱਲਾਂ ਕਰ ਲਾਂ, ਉਹਨੂੰ ਵੀ ਦੂਰੇ ਰੱਖਦੇ ਨੇ ਵੀ ਬਾਬੇ ਦੇ ਨੇੜੇ ਨਾ ਜਾਈ, ਜੂਆਂ ਪਈਆਂ ਹੋਈਆਂ ਨੇ। ਉਹ ਸਮਾਨ ਨੜਾਉਣਾ ਨਹੀਂ, ਤਲਾਉਣਾ ਨਹੀਂ, ਕੱਪੜੇ ਨਹੀਂ ਧੋਣੇ, ਹੋਰ ਵਿਚਾਰਾ ਕਰੇ ਕੀ, ਉਹ ਆਪਦੇ ਵਿੱਚ ਬਲ ਨਾ ਰਿਹਾ। ਕਹਿੰਦੇ ਫੇਰ ਦਸਵੀਂ ਹਾਲਤ ਇਹ ਹੈ ਕਿ ਸਰੀਰ ਛੱਡ ਦਿੱਤਾ, ਚਾਰ ਭਾਈ ਆਏ, ਰਾਮ ਨਾਮ ਸਾਤਾ ਜਾ ਕੇ ਜਾਲਿਆਂ ਦਾ ਫੁੱਲ ਲੈ ਕੇ ਸਿੱਟੇ ਆਏ, ਚੱਲ ਕੁਛ ਮਨਾ ਰਿਹਾ। ਤੇ ਫੇਰ ਗਏ ਸੇ ਗੀਤ ਪੁਕਾਰੀ ਤਾ, ਗੀਤ ਤਾਂ ਖਤਮ ਹੋ ਗਏ ਤੇ ਫੇਰ ਜਿਹੜੇ ਨੇ ਉਹ ਫਿਰ ਰੋਂਦੇ ਨੇ ਵੀ ਚਲਿਆ ਗਿਆ ਇਹ, ਰੋ ਰੋ ਕੇ ਦਿਖਾਉਂਦੇ ਨੇ। ਉਧਰਲੇ ਪਾਸੇ ਉੜਿਆ ਹੰਸ ਦਸਾਏ ਰਾਹ, ਇਹਦੇ ਚੋਂ ਜੀਵਾਤਮਾ ਨਿਕਲ ਗਿਆ, ਉਹਨੂੰ ਪਤਾ ਨਹੀਂ ਲੱਗਦਾ ਰਾਹ ਦਾ। ਰਾਹ ਨਹੀਂ ਲੱਭਦਾ ਵੀ ਕਿੱਥੇ ਜਾਵਾਂ, ਕਿਉਂਕਿ ਅੰਧਕਾਰ ਪਿਆ, ਤਿਆਰੀ ਕਰੀ ਨਹੀਂ ਸੀ ਜ਼ਿੰਦਗੀ ਦੇ ਅੰਦਰ। ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਹਾਂ ਸੰਗਤੋਸ, ਜੇ ਪੈਂਦੇ ਮਹਾਂਧ ਗਵਾਰਾ, ਮਾੜਾ ਮੋਟਾ ਨੇਰਾ ਤਾਂ ਹੁੰਦਾ ਮਹਾਰਾਜ ਕਹਿੰਦੇ, ਉੱਥੇ ਨੇਰਾ ਹੈ ਮਹਾਰਾਜ ਕਹਿੰਦੇ, ਮਹਾਂਧ ਗਵਾਰ ਅੰਧੇਰ ਗਵਾਰ ਹੈ ਜਿੱਥੇ ਕੱਖ ਨਹੀਂ ਪਤਾ ਲੱਗਦਾ, ਬਿਲਕੁਲ ਨਹੀਂ ਸੁਝਦਾ, ਰਾਹ ਨਹੀਂ ਲੱਭਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਉੱਠ ਗਿਆ ਪਾਵਰ ਹੁਣ ਨਹੀਂ ਲੱਭਦਾ, ਬੇਰਾ ਨਾਮ ਸੁਣਿਆ ਸੁਣਿਆ, ਪਾਵਰ ਹੁਣ ਨਹੀਂ ਲੱਭਦਾ, ਬੇਰਾ ਨਾਮ ਸੁਣਿਆ ਸੁਣਿਆ। Thank you.
ਜਿਸ ਰਸਤੇ ਚੋਂ ਜਾਣਾ ਸੀ ਉੱਥੇ ਜੋ ਚੀਜ਼ ਚਾਹੀਦੀ ਸੀ ਉਹ ਤਾਂ ਕਰੀਓ ਨਹੀਂ ਹੈ। ਜੇ ਮਾਰਗ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਹੁਆ ਸੰਤੋਸਾ, ਜੇ ਪੈਂਦੇ ਮਹਾਂ ਦੁਆਰਾ ਹਰ ਕਾ ਨਾਮ ਤੈ ਸੰਗ ਜਿਆ, ਜੈ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤੈ ਨਾਲ ਬਿਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਉਪਰ ਸ਼ਾਨ, ਜੈ ਤ੍ਰਿਖਾ ਮਨ ਤੁਜੈ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂ ਆ ਨਾਮ ਤੇਰੇ ਸੰਗ ਸਹਾਈ। ਸੋ ਜਿੱਥੇ ਜਾ ਕੇ ਇਹੋ ਜਿਹੀ ਹਾਲਤ ਹੋਣੀ ਹੈ ਉੱਥੇ ਚੀਜ਼ ਜਿਹੜੀ ਨਾਲ ਜਾਣੀ ਸੀ ਉਹ ਵੇਲਾ ਨਾ ਸੰਭਾਲਿਆ, ਵੇਲਾ ਤਾਂ ਲੰਘਾ ਦਿੱਤਾ ਜਿਹੜੀਆਂ ਮੈਂ ਬੇਨਤੀਆਂ ਕਰੀਆਂ ਪਹਿਲਾਂ, ਨਾ ਗੁਰਦੁਆਰੇ ਆਉਣਾ, ਨਾ ਸਤਸੰਗ ਕਰਨਾ, ਨਾ ਨਾਮ ਜਪਣਾ, ਨਾ ਬਾਣੀ ਪੜ੍ਹਨੀ, ਨਾ ਚਿੱਤ ਲਾ ਕੇ ਭਜਨ ਕਰਨਾ, ਆਉਂਦਾ ਹੀ ਨਹੀਂ। ਕਿਉਂਕਿ ਜਵਾਨੀ ਆਏ ਤੇ ਤਾਂ ਬੱਚੇ ਇਹੋ ਜਿਹੇ ਮੋੜ ਹੋ ਜਾਂਦੇ, ਕਹਿੰਦੇ ਹੋਰ ਕਿਤੇ ਲੈ ਜਾਓ, ਜਿੱਥੇ ਵੀ ਅੱਧੀ ਰਾਤ ਥੀ ਰਹਿ ਪਊ ਤੁਰ ਕੇ ਚਲੇ ਜਾਓ ਸਿਨਵੇਂ, ਪਰ ਮੈਂ ਗੁਰਦੁਆਰੇ ਨਹੀਂ ਜਾਣਾ। ਤਾਂ ਮਾਇਆ ਨੇ ਅਸਰ ਪਾਤਾ, ਆਹ ਸਾਡਾ ਹਾਲ ਹੈ ਜਿਹਦੇ ਵਿੱਚ ਹੀ ਅਸੀਂ ਲੰਘਦੇ ਹਾਂ। ਕਰਨਾ ਹੋ ਤੋ ਸੁਣੈ ਕੀਓ ਪਰਿਓ ਲੋਕ ਹੈ ਫੰਦ, ਨਾਨਕ ਸਮਿਓ ਰਮ ਗਏ ਅਬ ਕਿਉਂ ਰੋਹ ਤੰਦ, ਕਹਿੰਦੇ ਹੁਣ ਕਿਉਂ ਰੋਣਾ, ਬਾਰ ਬਰਾਣੇ ਹੁਮਸ ਤੁਮਸ ਕੂਕਾ ਪਈਆਂ ਰਾਏ, ਕਹਿੰਦੇ ਜਿਹੜਾ ਜੀਵ ਹੈ ਨਾ ਧਾਹਾਂ ਮਾਰਦਾ ਕੂਕਾਂ ਮਾਰਦਾ ਜਾਂਦਾ, ਕੁਛ ਲੱਭਦਾ ਨਹੀਂ, ਕੁਛ ਪਤਾ ਨਹੀਂ ਲੱਗਦਾ ਵੀ ਮੈਂ ਜਨਮ ਗਵਾ ਲਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਗਏ ਸੇ ਗੀਤ ਪੁਕਾਰੀ ਤਾ ਉੜਿਆ ਹੰਸ ਦਸਾਏ ਰਾਹ, ਰਾਹ ਟੋਲਦਾ ਰਾਹ, ਹੁਣ ਕੀ ਟੋਲਣਾ ਜਦੋਂ ਟੋਲਣ ਦਾ ਮੌਕਾ ਸੀ ਉਸ ਵੇਲੇ, ਤੂੰ ਜਾਂ ਤਾਂ ਖੱਟਣ ਵੇਲ ਤਾਂ ਤੂੰ ਰੱਤਾ ਗ੍ਰਿਸਤ, ਜਦੋਂ ਤੇਰਾ ਵੇਲਾ ਸੀ ਖੱਟ ਖੱਟ ਕੇ ਕਮਾਈ ਕਰਨ ਦਾ ਰੂਹਾਨੀ ਧਨ, ਉਸ ਵੇਲੇ ਤਾਂ ਤੂੰ ਬਾਲ ਬੱਚਿਆਂ ਚ ਰਚਿਆ ਪਿਆ ਸੀ, ਪਰ ਹੁਣ ਕੀ ਹੋਇਆ, ਹੁਣ ਤਾਂ ਰਹਿ ਗਿਆ ਸਾਰਾ ਕੁਝ ਪਿੱਛੇ, ਹੁਣ ਨਹੀਂ, ਹੁਣ ਪਛਤਾਏ ਤੇ ਨਹੀਂ ਕੁਛ ਹੁੰਦਾ, ਫਿਰ ਪਛਤਾਵੋ ਨਾ ਪਾਵੋ ਪਾ, ਜੋ ਕੁਛ ਜਿਹੜਾ ਕੁਛ ਕਰਨਾ ਸੋ ਹੁਣੇ ਕਰ ਲੈ, ਜੋ ਕੁਛ ਕਰੇ ਸੋਈ ਅਵਸਾਰ ਫਿਰ ਪਛਤਾਵੋ ਨਾ ਪਾਵੋ। ਮਹਾਰਾਜ ਕਹਿੰਦੇ ਹੁਣ ਰਾਹ ਨਹੀਂ ਲੱਭਦਾ, ਹੁਣ ਦੱਸੋ ਕੌਣ ਰਾਹ ਦੱਸੇ, ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਂ, ਜਿਹੜਾ ਵੱਡਾ ਨਾਂ ਕਰਦਾ ਸੀ ਮੈਂ ਵੱਡਾ ਜ਼ਿਮੀਂਦਾਰ ਬਣ ਜਾ, ਵੱਡਾ ਇੰਡਸਟਰੀਲਿਸਟ ਬਣ ਜਾ, ਵੱਡਾ ਮੈਂ ਅਫਸਰ ਬਣ ਜਾ, ਉਹ ਚਾਰ ਕੁ ਦਿਨਾਂ ਚੋਂ ਹੋ ਗਿਆ ਵੀ ਫਲਾਣਾ ਆਇਆ ਸੀ ਨਾਂ ਮਰ ਗਿਆ। ਨਾਂ ਕੀ ਜਿਹੜੇ ਬਿਲਕੁਲ ਖੂਨ ਨਾਲ ਸੰਬੰਧ ਰੱਖਦੇ ਆ ਨਾ, ਉਹਨਾਂ ਨੂੰ ਨਹੀਂ ਪਤਾ, ਪੁੱਛਦੇ ਨੇ ਵੀ ਮੇਰੇ ਬਾਬੇ ਦਾ ਨਾਂ ਕੀ ਸੀ। ਇੱਕ ਵਾਰੀ ਮੈਨੂੰ ਪੁੱਛਿਆ, ਮੈਂ ਕਿਹਾ ਉਹ ਤੁਹਾਡਾ ਫਿਕਰ ਕਰਦਾ ਕਰਦਾ ਤਾਂ ਉਹ ਵਿਚਾਰਾ ਬੁੜਾ ਹੋ ਗਿਆ, ਬੈਠਾ ਰਹਿੰਦਾ ਸੀ ਬਾਬਾ ਸਾਡਾ ਵੀ ਕਿਵੇਂ ਜਾਇਦਾਦ ਬਣਾਈਏ, ਕਿਸ ਤਰ੍ਹਾਂ ਦਈਏ, ਬੱਚੇ ਹੋ ਜਾਣੇ ਨੇ ਕਹਾਂ ਥੋੜੀ ਨਾ ਰਹਿ ਜੇ, ਮੈਂ ਤੁਹਾਨੂੰ ਉਹਦਾ ਨਾਮ ਨਹੀਂ ਯਾਦ, ਕਹਿੰਦੇ ਸਾਨੂੰ ਪਤਾ ਨਹੀਂ, ਕਿਸੇ ਨੂੰ ਨਹੀਂ ਪਤਾ ਹੁੰਦਾ ਮੇਰੀ ਦਾਦੀ ਦਾ ਕੀ ਨਾਂ ਹੈ, ਪੜਦਾਦੀ ਦਾ ਕੀ ਨਾਂ ਹੈ, ਕੋਈ ਬਿਰਲਾ ਹੀ ਆ ਜਿਹੜਾ ਜਾਣਦਾ। ਉਹ ਨਾਂ ਵੀ ਮਰ ਜਾਂਦਾ, ਸੰਬੰਧ ਵੀ ਮਰ ਜਾਂਦਾ, ਪਿੱਛੇ ਪਤਲ ਸਦੋ ਕਾਵ, ਜੇ ਕੋਈ ਚੰਗੇ ਆ ਗਏ ਬਾਲ ਬੱਚੇ ਤੇ ਉਹਦਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ, ਉਹ ਕਹਿੰਦੇ ਨੇ ਵੀ ਆ ਕਾਵਾਂ ਨੂੰ ਪਾ ਦੋ, ਕੁੱਤਿਆਂ ਨੂੰ ਪਾ ਦੇ, ਕਹਿੰਦੇ ਪਿੱਤਰ ਵੀ ਵਪਰਾ ਕਿਉਂ ਕਿਉਂ ਕਹੁ ਕਿਉਂ ਖਾਵਾ, ਕਹੂਗਾ ਕੁਕਰ ਖਾਈ, ਉਹ ਤਾਂ ਕਾਵਾਂ ਨੂੰ ਪਾਉਂਦੇ ਆ ਵੀ ਪਿੱਤਰ ਉੱਤੇ ਕੋਠੇ ਤੇ ਆ ਕੇ ਖਾ ਜੂ, ਉਹਨੂੰ ਸਿੱਟਣੀ ਆ ਰੋਟੀ ਪਿੱਤਰ ਨੂੰ, ਉਹ ਕਾਵਾਂ ਨੇ ਆ ਕੇ ਖਾ ਜਾਣੀ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਸੰਬੰਧ ਹੈ ਪਿਆਰਿਓ ਦੁਨੀਆਂ ਦੇ ਨਾਲ। ਇਹ ਹੁਣ ਗੱਲ ਕਿਉਂ ਹੁੰਦੀ ਹੈ, ਕਿਉਂਕਿ ਆਦਮੀ ਨਗੋਰਾ ਹੈ, ਕੋਈ ਉਹਦਾ ਮਾਲਕ ਨਹੀਂ ਹੈ, ਤੇ ਨਗੋਰਾ ਜਿਹੜਾ ਪੁਰਸ਼ ਹੈ ਉਹਨੇ ਡੁੱਬਣਾ ਹੀ ਡੁੱਬਣਾ ਹੈ। ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ, ਗੁਰਬਿਨ ਡੁੱਬਦੀ ਜਾਵੇ, ਸੁਣਿਆ ਖੰਡ ਪਿਆਰ ਵਾਹਿਗੁਰੂ ਡੁੱਬਾ ਸੰਸਾਰ। ਕਿਉਂਕਿ ਗੁਰੂ ਕੋਈ ਪੂਰਾ ਨਾ ਮਿਲਿਆ ਜਿਹੜਾ ਇਸ ਨੂੰ ਹਰ ਵਕਤ ਪ੍ਰੇਰਣਾ ਦੇ ਕੇ ਕੱਢ ਲੈਂਦਾ। ਕੋਈ ਸਾਧੂ ਨਾ ਮਿਲਿਆ, ਸੰਤ ਨਾ ਮਿਲਿਆ ਜਿਹੜਾ ਖਬਰਦਾਰ ਕਰਦਾ ਰਹਿੰਦਾ ਪਿਆਰਿਆ ਤੂੰ ਜਨਮ ਬਿਰਥਾ ਗੁਆਰੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਇਹ ਜੀਵ ਨੇ ਕੌਲ ਕਰਾਰ ਤੋੜਤੇ ਤੇ ਸੰਸਾਰ ਜਿਹਦੀ ਹਸਤੀ ਕੋਈ ਨਹੀਂ ਸੀਗੀ ਉਹਦੇ ਪਿੱਛੇ ਲੱਗ ਕੇ ਉਹਦੇ ਪਿਆਰ ਵਿੱਚ ਲੱਗ ਕੇ ਸਾਰਾ ਹੀ ਜਨਮ ਆਪਣਾ ਬਿਰਥਾ ਗੁਆ ਲਿਆ। ਜਗ ਤੂੰ ਇਹਦਾ ਪਹਾੜ ਸੱਚਾ ਜਾਣ ਕੇ ਜਨਮ ਗੁਆ ਲਿਆ ਗਾਫਲਾ। ਤੂੰ ਇਹਦਾ ਪਹਾੜ ਸੱਚਾ ਜਾਣ ਕੇ ਜਨਮ ਗੁਆ ਲਿਆ ਗਾਫਲਾ। ਆਦਮੀ ਸੱਚਾ ਜਾਣਦਾ ਹੋਵੇ ਕਿੱਡੀ ਬੜੀ ਭੁੱਲ ਹੈ। ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣੇ ਹੋਏ ਤੈਂ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀੜਿਆ। ਦੱਸ ਜੇ ਸੱਚਾ ਹੁੰਦਾ ਤਾਂ ਤੇਰੇ ਮਾਂ ਬਾਪ ਤੇਰਾ ਦਾਦਾ ਦਾਦੀ ਤੇ ਨਗਰ ਦਾਦਾ ਚਾਚੇ ਤਾਏ ਫੁੱਫੜ ਸਾਰੇ ਹੁੰਦੇ ਉਹ ਕਿੱਥੇ ਚਲੇ ਗਏ ਤੇ ਤੂੰ ਇਹ ਚੀਜ਼ ਨੂੰ ਸੱਚਾ ਜਾਣਿਆ। ਜਨਮ ਗੁਆ ਤਾ ਦਸ ਹਿੱਸਿਆਂ ਚ, ਦਸ ਬਾਲਤਣ, ਵੀਹ ਸਰਵਣ, ਤੀਸਾਂ ਕਾ ਸੁੰਦਰ ਕਹਾਵੇ। ਦਸ ਤਾਂ ਬਚਪਨ ਚ ਲੰਘੇ ਤੇ ਦਸ ਜਿਹੜੇ ਸੀ ਦਸ ਸਾਲ ਤੋਂ ਵੀਹ ਥਈ ਜਵਾਨੀ ਦੇ ਮੂਹਰੇ ਮੂਹਰੇ, ਨਾ ਜਵਾਨ ਨਾ ਜੇ ਬੱਚਾ ਵਿਚਾਲੇ ਚ ਲੰਘੇ ਕਿਸ਼ੋਰ ਅਵਸਥਾ ਚ। ਤੀਹਾਂ ਦਾ ਤੂੰ ਸੁੰਦਰ ਕਹਾਉਣ ਲੱਗਿਆ, ਚਾਲੀਸ ਪਰ ਹੋਏ ਪਚਾਸੀ, ਚਾਲੀ ਦਾ ਤੂੰ ਪਰ ਜਵਾਨ ਕਹਾਉਣ ਲੱਗਿਆ ਤੇ ਹੁਣ ਪੰਜਾਹਾਂ ਸਾਲ ਆ ਗਿਆ, ਪੱਗ ਖਿੱਸਾ ਹੈ ਫਿਰ ਲੱਗ ਗਿਆ ਹੇਠਾਂ ਨੂੰ ਜਾਣ, ਤਿਲ ਤਿਲ ਘਟਣ ਲੱਗ ਗਿਆ। 50 ਸਾਲ ਤੋਂ ਬੰਦਾ ਘਟਣਾ ਸ਼ੁਰੂ ਹੋ ਜਾਂਦਾ, ਹੁਣ ਤਾਂ 40 ਤੋਂ ਹੀ ਹੋ ਜਾਂਦਾ, ਪਹਿਲਾਂ ਮਹਾਰਾਜ ਨੇ ਜਾ ਲਿਖਿਆ 50 ਤੋਂ ਹੁੰਦਾ ਸੀ। ਰੋਜ਼ ਘਟਦਾ, ਕਿੰਨਾ ਹੀ ਖਾਈ ਜਾਵੇ ਉਹਨੇ ਘਟਣਾ ਹੀ ਹੈ। ਪੱਗ ਖਿੱਸਾ 60 ਕਹਿ ਵਡੇਪਾ ਆਵੇ, 60 ਸਾਲ ਦਾ ਹੋ ਗਿਆ ਤੇ ਵਡੇਪਿਆਂ ਬੁੜਿਆਂ ਚ ਸ਼ਾਮਲ ਹੋ ਗਏ। 70 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ, 70 ਦਾ ਹੋ ਗਿਆ ਤੇ ਕਹਿਣ ਲੱਗ ਜਾਂਦੇ ਨੇ ਬਈ ਇਹਨੂੰ ਨੀ ਜੀ ਪਤਾ ਨਵੀਂ ਦੁਨੀਆਂ, ਤੈਨੂੰ ਕੀ ਪਤਾ ਅੱਜ ਦੁਨੀਆਂ ਕਿੱਥੇ ਜਾ ਰਹੀ ਹੈ, ਤੂੰ ਪੁਰਾਣੀਆਂ ਗੱਲਾਂ ਰਟਾਂ ਲਈ ਬੈਠਾ, ਕਿਤੇ ਦੀ ਕਿਤੇ ਦੁਨੀਆਂ ਬਦਲ ਗਈ, ਤੂੰ ਅਜੇ ਸਾਨੂੰ ਉਸੇ ਥਾਂ ਦੇ ਉੱਤੇ ਰੱਖਣਾ ਚਾਹੁੰਦਾ, ਤੂੰ ਰਹਿ, ਤੈਨੂੰ ਇੰਨੀ ਮਤ ਨਹੀਂ ਹੈ ਵੀ ਦੁਨੀਆਂ ਨਾਲ ਕਿਵੇਂ ਵਰਤੀ ਰਹਿ। ਉਹ ਕਹਿੰਦਾ ਉਹ ਸਾਡੇ ਵੇਲੇ ਤਾਂ ਨਾ ਕੋਈ ਮਿਲਾਵਟ ਕਰਦਾ ਸੀ, ਨਾ ਕੋਈ ਝੂਠ ਬੋਲਦਾ ਸੀ, ਨਾ ਕੋਈ ਹੇਰਾ ਫੇਰੀ ਕਰਦਾ ਸੀ, ਸੱਚ ਬੋਲਦੇ ਸੀ। ਕਹਿੰਦਾ ਉਹ ਤੇਰੇ ਹੀ ਹੋਣੀ ਹੈ, ਅੱਜ ਕੱਲ੍ਹ ਨਾ ਇਹ ਗੱਲ ਕਰੀ, ਇਹ ਤਾਂ ਅਕਲ ਦੀ ਬਾਤ ਨਹੀਂ, ਹੁਣ ਤਾਂ ਜਿਹਾ ਜਿਹਾ ਸਮਾਂ ਹੋ ਗਿਆ ਬਾਤ। ਉਹ ਮਤਹੀਣ ਕਹਿੰਦੇ ਨੇ, ਉਹਦੀ ਗੱਲ ਨਹੀਂ ਸੁਣਦੇ। 70 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ, ਜੇ 80 ਵਾਲਾ ਕਹੇ ਮੈਂ ਆਹ ਕੰਮ ਕਰ ਲੂ ਆਹ ਕਰ ਲੂ, ਮਹਾਰਾਜ ਕਹਿੰਦੇ ਫੇਰ ਨਹੀਂ ਪਾਉਂਦਾ, ਕਿਉਂਕਿ ਪੈਰ ਜਿਹੜਾ ਅਗਲੇ ਪਾਸੇ ਰੱਖਿਆ ਹੋਇਆ ਉਹ ਕਾਲ ਦੀ ਖੱਡ ਵਿੱਚ ਰੱਖ ਰਿਹਾ, ਕਾਲ ਦੀ ਖਾਈ ਚ ਗਿਰਨ ਨੂੰ ਤਿਆਰ ਹੋ ਰਿਹਾ। 90 ਕਾ ਸਹਿਜਾ ਸਣੀ, 90 ਦਾ ਹੋ ਗਿਆ ਹੁਣ ਮੰਜੇ ਤੇ ਸਵਾਰ ਹੋ ਗਿਆ ਸਹਿਜਾ ਤੇ। ਉਸ ਵੇਲੇ ਕੀ ਖਿਆਲ ਆਉਂਦੇ ਨੇ, ਬਾਬਾ ਫਰੀਦ ਜੀ 4 ਪਈ ਤੇ ਪਏ ਨੇ, 95 ਸਾਲ ਦੀ ਉਮਰ ਹੈ ਆਪਦੀ, ਸਾਰੇ ਨਾਲ ਉੱਠਦੇ ਨੇ, ਗਰਮੀ ਦਾ ਮਹੀਨਾ ਹੈ ਤੇ ਕੋਲ ਕੋਈ ਹੈ ਨਹੀਂ, ਪਾਣੀ ਦੀ ਪਿਆਸ ਲੱਗੀ ਹੋਈ ਹੈ। ਕਈ ਵਾਰੀ ਜ਼ੋਰ ਲਾਇਆ ਵੀ ਮੈਂ ਉੱਠ ਕੇ ਪਾਣੀ ਪੀ ਲਾਂ, ਕਹਿਣ ਲੱਗੇ ਉਹ ਫਰੀਦਾ ਕੀ ਹੋ ਗਿਆ, ਫਰੀਦਾ ਇਹ ਨਹੀਂ ਨਿੱਕੀ ਜੰਗੇ ਥਲ ਡੂਗਰ ਪਵਿਆ, ਮੈਂ ਤਾਂ ਪਹਾੜਾਂ ਤੇ ਵੀ ਚੜਦਾ ਰਿਹਾ ਬੜੇ ਬੜੇ ਰੇਗਿਸਤਾਨਾਂ ਚ, ਤੇ ਇਹ ਛੋਟੀਆਂ ਲੱਤਾਂ ਨੂੰ ਅੱਜ ਹੋ ਕੀ ਗਿਆ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ, ਇਹ ਤਾਂ ਹੁਣ ਮੈਨੂੰ 100 ਕੋਹ ਤੇ ਲੱਗਦਾ, ਕੋਈ ਆਵੇ ਤਾਂ ਮੈਨੂੰ ਪਾਣੀ ਪਿਲਾਵੇ। ਧਿਆਨ ਆ ਗਿਆ ਵੀ ਮੇਰੇ ਤਾਂ ਨੇਤਰ ਕਿਸੇ ਨੂੰ ਪਛਾਣਨਾ ਹੋਵੇ ਬੜੀ ਮੁਸ਼ਕਲ ਨਾਲ ਪਛਾਣਦਾ, ਪਹਿਲਾਂ ਮੱਥੇ ਤੇ ਹੱਥ ਰੱਖਦਾ ਫੇਰ ਪੁੱਛਦਾ ਕੌਣ ਹੈ ਭਾਈ, ਮੈਂ ਪਛਾਣਿਆ ਨਹੀਂ, ਰੂਹ ਸਾਫ ਨਜ਼ਰ ਨਹੀਂ ਆਉਂਦੀ, ਬਦਲ ਗਿਆ, ਝੌਲੇ ਪੈਂਦੇ ਨੇ, ਕੰਨ ਜਿਹੜੇ ਨੇ ਉਹ ਸੁਣਦੇ ਹੀ ਨਹੀਂ। ਕਹਿੰਦਾ ਭਾਈ ਉੱਚਾ ਬੋਲ ਕੇ ਦੱਸ, ਇੰਨਾ ਕੁ ਨਹੀਂ ਸੁਣਦਾ, ਕੋਈ ਗੱਲ ਹੀ ਨਹੀਂ ਕਰਦਾ। ਕਹਿੰਦੇ ਬੋਲੇ ਬਦਲ ਦੇ ਨਾਲ ਕਿਹੜਾ ਮੱਥਾ ਮਾਰੂ, ਕੋਲ ਦੀ ਲੰਘ ਜਾਂਦੇ ਆ ਸਰ, ਜੇ ਬੁਲਾਵੇ ਵੀ ਤਾਂ ਵੀ ਨਹੀਂ ਨੇੜੇ ਆਉਂਦੇ, ਕਿਉਂਕਿ ਉਹ ਇੰਨਾ ਉੱਚੀ ਕੌਣ ਬੋਲੇ, ਖਾਣ ਪੀਣ ਖਾ ਪੀ ਨਹੀਂ ਸਕਦਾ, ਜੀ ਕਰਦਾ ਖਾ ਸਕਦਾ ਨਹੀਂ ਹੈ ਕਿਉਂਕਿ ਦੰਦ ਨਹੀਂ ਹੈ। ਜਾਣਾ ਚਾਹੁੰਦਾ ਵੀ ਮੈਂ ਵੀ ਚੱਲਦਾ ਯਾਤਰਾ ਤੇ ਗੁਰੂ ਦਾ ਦਰਸ਼ਨ ਕਰੂੰ, 10 ਕਦਮ ਨਹੀਂ ਪੱਟ ਹੁੰਦੇ, ਡੋਲਦੀਆਂ ਨੇ ਲੱਤਾਂ, ਕੰਬਦਾ ਹੈ ਸਰੀਰ, ਹੱਥ ਜਿਹੜੇ ਨੇ ਕੰਬਦੇ ਨੇ, ਪਾਣੀ ਮੂੰਹ ਚ ਨਹੀਂ ਪੈਂਦਾ, ਹੱਥ ਕੰਬਦੇ ਨੇ, ਡੁੱਲਦਾ ਗਲਾਸ ਪੜਿਆ, ਗਲਾਸ ਤਾਂ ਵੜਦਾ ਹੀ ਨਹੀਂ, ਛੰਨੇ ਦੇ ਵਿੱਚ ਤਾਂ ਪਾਣੀ ਪੀਏ ਨਹੀਂ ਸਕਦਾ। ਬਾਬਾ ਜੀ ਕਹਿਣ ਲੱਗੇ ਵੀ ਕੀ ਹੋ ਗਿਆ, ਆਹ ਸਰੀਰ ਉਵੇਂ ਜਿਵੇਂ ਹੈ, ਇਹਦੇ ਵਿੱਚ ਜਿਹੜੀਆਂ ਸ਼ਕਤੀਆਂ ਸੀ ਉਹ ਤਾਂ ਸਾਰੀਆਂ ਹੀ ਚਲੀਆਂ ਗਈਆਂ, ਤੈਨੂੰ ਛੱਡ ਕੇ ਬਾਲ ਸਿਖਾਈ ਦਿੰਦੇ, ਤੈਨੂੰ ਛੱਡ ਕੇ ਦਿੰਦੇ, ਤੈਨੂੰ ਛੱਡ ਕੇ ਬਾਲ ਸਿਖਾਈ ਦਿੰਦੇ, ਤੈਨੂੰ ਛੱਡ ਕੇ ਦਿੰਦੇ, ਤੈਨੂੰ ਛੱਡ ਕੇ Thank you. ਚੱਬਣ ਚਲਾਨ ਰਤਨ ਸੇ ਸੁਣੀਆਂ ਰਹਿ ਗਏ, ਕੰਨ ਵੀ ਚਲੇ ਗਏ, ਅੱਖਾਂ ਵੀ ਕਮਜ਼ੋਰ ਪੈ ਗਈਆਂ, ਹੱਥ ਕੰਬਣ ਲੱਗ ਗਏ, ਪੈਰ ਲੱਤਾਂ ਬੋਝ ਨਹੀਂ ਸਹਿੰਦੀਆਂ। ਇੱਥੇ ਚਲੇ ਗਏ ਸਾਥੀ ਸਾਰੇ, ਹੇੜੇ ਮੁੱਤੀ ਤਾਸ ਜਾਨੀ ਚੱਲ ਗਏ, ਮੇਰੇ ਪਿਆਰੇ ਕਿੱਥੇ ਚਲੇ। ਆਉਂਦਾ ਧਿਆਨ ਵੀ ਹੁਣ ਕੀ ਹੋਏਗਾ, ਫੇਰ ਲੰਮੀਆਂ ਮਿਆਦਾਂ ਨਹੀਂ ਰੱਖਦਾ, ਫੇਰ ਤਾਂ ਸੱਚ ਉੱਗਰ ਆਉਂਦਾ ਇਸ ਤਰ੍ਹਾਂ ਦੇ ਨਾਲ। ਦਿਨ ਥੋੜੇ ਰਹਿ ਗਏ ਪਏ ਥੋੜੇ ਥੱਕੇ ਪਿਆ ਪੁਰਾਣਾ ਚੁੱਲ। ਸੋ ਇਸ ਤਰ੍ਹਾਂ ਉਮਰ ਵੱਧਦੀ ਜਾਂਦੀ ਹੈ, 90 ਕਾ ਸਹਿਜਾ ਸਣੀ, ਮੂਲ ਨਾ ਜਾਣਾ ਹੈ ਆਪ ਵੱਲ, ਹੁਣ ਨਹੀਂ ਪਤਾ ਵੀ ਮੇਰੇ ਚ ਬਲ ਹੈ ਕਿ ਨਹੀਂ ਹੈ। ਕੋਈ ਸਹਾਰਾ ਦੇਵੇ, ਕੋਈ ਆਸਰਾ ਦੇਵੇ ਤਾਂ ਤੁਰ ਸਕਦਾ ਹੈ, ਮੰਜੇ ਤੇ ਪਿਆ ਉੱਠ ਨਹੀਂ ਸਕਦਾ। ਟੰਡੋਲਮ ਟੂੰਡਮ ਡਿੱਠ ਮੈਂ, ਮਹਾਰਾਜ ਕਹਿੰਦੇ ਅਸੀਂ ਢੂੰਡ ਢੂੰਡ ਕੇ ਦੇਖ ਲਿਆ, ਖੋਜ ਖੋਜ ਕੇ ਦੇਖ ਲਿਆ, ਗੱਲ ਕੀ ਹੈ? ਕਹਿੰਦੇ ਨਾਨਕ ਜਗ ਧੂਏ ਕਾ ਤਬਲ ਹਰ। ਇਹ ਤਾਂ ਧੂਏ ਦਾ ਪਹਾੜ ਹੈ, ਅਸੀਂ ਵੀ ਇਹਦੇ ਚ ਗੁੰਮ ਹੋ ਜਾਣਾ, ਕਿਸੇ ਨੂੰ ਯਾਦ ਚੇਤੇ ਨਹੀਂ ਰਹਿਣੀ ਗੱਲ, ਭੁੱਲ ਜੂ ਦੁਨੀਆਂ, ਨਾ ਅਸੀਂ ਮੁੜ ਕੇ ਆਉਣਾ, ਕੋਈ ਨਹੀਂ ਆਉਂਦਾ ਮੁੜ ਕੇ, ਅੱਜ ਤਾਈਂ ਆਇਆ ਕੋਈ? ਵੱਡੇ ਵੱਡੇ ਚਲੇ ਗਏ, ਹਾਕਾ ਮਾਰਦੇ ਆ, ਦਰਸ਼ਨ ਦਿਖਾ ਜਾ, ਰੋ ਰੋ ਕੇ ਜਗਿਆਸੂ ਤੜਫਦੇ ਫਿਰਦੇ ਨੇ, ਕੋਈ ਆਉਂਦਾ ਮੁੜ ਕੇ? ਕੋਈ ਨਹੀਂ ਆਉਂਦਾ। ਕਹਿੰਦੇ ਆਹ ਤਾਂ ਹੈਗੀ ਸੱਤਤਾ, ਇਹਦੇ ਵਿੱਚ ਮਨਮੁਖ ਜਿਹੜਾ ਹੈ, ਨਾਨਕ ਮਨਮੁਖ ਅੰਧ ਪਿਆਰ ਵਾਹਿਗੁਰੂ ਡੁੱਬਾ ਸੰਸਾਰ, ਇਹ ਸੰਸਾਰ ਡੁੱਬਦਾ ਜਾਂਦਾ, ਬਚਨ ਕਰਕੇ ਆਇਆ ਸੀ ਮੈਂ ਨਾਮ ਜਪਾਂਗਾ, ਪਰ ਇਹ ਮਾਇਆ ਇੰਨੀ ਤਕੜੀ ਹੈ, ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਉਹ ਪਰਮੇਸ਼ਰ ਨੂੰ ਬਿਲਕੁਲ ਭੁਲਾ ਦਿੰਦੀ ਹੈ। ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰ। ਉਹ ਐਸੀ ਮੋਹਣੀ ਹੈ ਮਾਇਆ, ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਾ ਖਾਇਆ, ਬਗੈਰ ਦੰਦਾਂ ਤੋਂ ਖਾ ਗਈ ਸਾਰੇ ਸੰਸਾਰ ਨੂੰ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਖਾ ਜਾਂਦੀ ਹੈ ਜਿਹੜਾ ਇਹਦੇ ਵਿੱਚ ਰਚਦਾ, ਕਿਉਂਕਿ ਇਹਦਾ ਕੰਮ ਹੀ ਜੀਵ ਨੂੰ ਭੁਲਾਉਣਾ। ਇਹ ਮਾਇਆ ਜਿੱਥ ਹਰ ਵਿਸਰਾ, ਮੋਹ ਬਜਾਇ ਭਾਉ ਦੂਜਾ ਲਾਇਆ, ਭੁਲਾਉਣਾ ਹੀ ਭੁਲਾਉਣਾ। ਸੰਤ ਯਾਦ ਕਰਾਉਂਦੇ ਨੇ, ਗੁਰੂ ਯਾਦ ਕਰਾਉਂਦੇ ਆ, ਨਹੀਂ ਯਾਦ ਆਉਂਦਾ ਕਹਿੰਦਾ ਇਹ ਤਾਂ ਐਵੇਂ ਗੱਲਾਂ ਮਾਰਦੇ ਨੇ। ਫਲਾਣਾ ਕੰਮ ਕੌਣ ਕਰੂ ਜੇ ਅਸੀਂ ਭਜਨ ਕਰਨ ਲੱਗੇ? ਕਰਕੇ ਤਾਂ ਦੇਖ, ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ। ਤੂੰ ਇੱਕ ਵਾਰੀ ਵਾਹਿਗੁਰੂ ਦਾ ਭਜਨ ਤਾਂ ਕਰਕੇ ਦੇ, ਤੇਰੇ ਕੰਮ ਵੀ ਆਪੇ ਹੀ ਹੋਣਗੇ, ਤੇ ਸੰਸਾਰ ਸਾਰਾ ਹੀ ਤੇਰੇ ਪਿੱਛੇ ਲੱਗਿਆ ਫਿਰੂ। ਨਵਨੀਤ ਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਉਹਨੂੰ ਭੁੱਲ ਗਿਆ, ਕਿਉਂਕਿ ਮਾਇਆ ਭੁਲਾਉਣ ਵਾਲੀ ਹੈ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਵਿਚਾਰ। ਮਾਇਆ ਨੇ ਜਾਲ ਪਾਇਆ ਹੋਇਆ, ਉਹ ਜਾਲ ਦੇ ਥੱਲੇ ਚੋਗਾ ਪਾ ਦਿੱਤਾ, ਕਿਤੇ ਮੋਹ ਦਾ ਪਾਤਾ, ਕਿਤੇ ਲੋਭ ਦਾ ਪਾਤਾ, ਕਿਤੇ ਬੱਚਿਆਂ ਦਾ ਪਾਤਾ, ਕਿਤੇ ਜਾਇਦਾਦ ਦਾ ਪਾਤਾ, ਕਿਤੇ ਕੋਈ ਕਿਤੇ ਕੋਈ। ਠੱਗ ਪੰਜ ਨਾਲ ਲੱਗੇ ਹੋਏ ਨੇ, ਰਾਜਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਕਿਹਨੇ ਨਾ ਰੱਖੀ। ਪੰਜ ਚੋਰਾਂ ਨੂੰ ਭੇਜ ਦਿੰਦੀ ਹੈ, ਐਡੇ ਬਲੀ ਨੇ ਕਿ ਇਹਨਾਂ ਤੋਂ ਕੋਈ ਬਚੇ ਨਹੀਂ ਸਕਦਾ, ਵੱਡੇ ਬਲੀ ਨੇ। ਵਾਹਿਗੁਰੂ ਬਚਾਵੇ ਤਾਂ ਬਚਾਵੇ, ਆਦਮੀ ਦੀ ਤਾਕਤ ਨਹੀਂ ਵੀ ਇਹਨਾਂ ਚੋਰਾਂ ਤੋਂ ਬਚ ਜਾਵੇ। ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਇੰਨੇ ਪਾਵਰਫੁੱਲ ਨੇ ਕਿ ਜਾਨ ਲੈ ਲੈਂਦੇ। ਕਹਿੰਦੇ ਮੱਛੀ ਨੂੰ ਵਿਸ਼ਾ ਜ਼ਬਾਨ ਦੇ ਰਸ ਦਾ ਰਸ ਵਿਸ਼ਾ, ਉਹ ਕੁੰਡੀ ਸਣੇ ਨਿਧਾਰ ਜਾਂਦੀ ਹੈ ਅੰਦਰ, ਫਿਰ ਮਰਨਾ ਪੈਂਦਾ ਉਹਨੇ। ਹਾਥੀ ਨੂੰ ਵਿਸ਼ਾ ਸਪਰਸ਼ ਦਾ ਕਾਮ ਦਾ, ਕਾਗਜ਼ਾਂ ਦੀ ਹਥਣੀ ਬਣਾ ਕੇ ਘੜਾ ਦਿੰਦੇ ਨੇ, ਹੇਠਾਂ ਟੋਆ ਪੱਟਿਆ ਹੁੰਦਾ, ਉੱਤੇ ਮਾੜਾ ਜਿਹਾ ਫੂਸ ਪਾਇਆ ਹੁੰਦਾ, ਨੱਠਿਆ ਹੀ ਆਉਂਦਾ, ਦੜੰਮ ਵਿੱਚ ਗਿਰਦਾ, ਸਾਰੀ ਜ਼ਿੰਦਗੀ ਆਦਮੀ ਦੀ ਗੁਲਾਮੀ ਕੱਟਦਾ। ਭੌਰੇ ਨੂੰ ਵਿਸ਼ਾ ਹੈ ਸੁਗੰਧੀ ਦਾ, ਫੁੱਲ ਤੇ ਆ ਕੇ ਬਹਿ ਜਾਂਦਾ, ਫੇਰ ਨਹੀਂ ਉੱਠਦਾ, ਸ਼ਾਮ ਨੂੰ ਫੁੱਲ ਬੰਦ ਹੋ ਜਾਂਦਾ, ਵਿੱਚੇ ਮਰਿਆ ਹੋਇਆ ਨਿਕਲਦਾ। ਤੇ ਪਰਵਾਨੇ ਨੂੰ ਵਿਸ਼ਾ ਹੈ ਨੇਤਰਾਂ ਦਾ, ਉਹ ਜਾਂਦਾ ਦੀਵਾ ਜਲਦਾ, ਨੱਠਿਆ ਹੀ ਜਾਓ, ਉਧਰ ਨੂੰ ਜਾ ਕੇ ਦੀਵੇ ਦੀ ਲਾਟ ਵਿੱਚ ਫੰਗ ਸੜ ਜਾਂਦੇ ਨੇ, ਹੇਠਾਂ ਗਿਰ ਪੈਂਦਾ, ਉਹ ਵੀ ਮਰ ਜਾਂਦਾ। ਹਰ ਨੂੰ ਵਿਸ਼ਾ ਹੈ ਸ਼ਬਦ ਦਾ, ਸੁਣਨ ਦਾ, ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ ਦੱਸੇ ਨੇ। ਉਹ ਜਦੋਂ ਕੰਡੇ ਹੇੜੇ ਦਾ ਸ਼ਬਦ ਸ਼ਿਕਾਰੀ ਵਜਾਉਂਦਾ ਹੈ, ਸਿੱਧਾ ਹੀ ਚਲਿਆ ਜਾਂਦਾ ਉਹਦੇ ਕੋਲ, ਨੇੜੇ ਜਾ ਕੇ ਲਿਟਣ ਲੱਗ ਜਾਂਦਾ, ਇੰਨਾ ਮਸਤ ਹੋ ਜਾਂਦਾ, ਉਹ ਆ ਕੇ ਆਰਾਮ ਨਾਲ ਫੜ ਲੈਂਦਾ ਉਹਨੂੰ। ਮਹਾਰਾਜ ਕਹਿੰਦੇ ਇੱਕ ਇੱਕ ਵਿਸ਼ਾ ਹੈ ਉਹ ਇੰਨਾ ਨਾਸ਼ ਕਰ ਦਿੰਦਾ, ਮਨੁੱਖ ਚ ਪੰਜੇ ਹੀ ਨੇ, ਇਹਦਾ ਕੀ ਆਸ ਹੋ ਸਕਦੀ ਹੈ? ਕਿਉਂਕਿ ਮਾਇਆ ਨੇ ਇਹਨੂੰ ਘੇਰਨ ਵਾਸਤੇ ਵੀ ਉੱਡਾ ਹੀ ਬੰਦੋਬਸਤ ਕਰਿਆ ਹੋਇਆ ਹੈ, ਸ਼ਕਤੀ ਮਾਇਆ, ਮਾਇਆ ਵੀ ਵਾਹਿਗੁਰੂ ਦੀ, ਉਹਦੇ ਕਰਕੇ ਸੰਸਾਰ ਚੱਲਦਾ, ਉਲਟੀਆਂ ਗੱਲਾਂ ਹੁੰਦੀਆਂ ਨੇ ਤੇ ਪਰਮੇਸ਼ਰ ਨੂੰ ਭੁੱਲ ਜਾਂਦਾ, ਜਾਲ ਚ ਫਸ ਜਾਂਦਾ, ਜਾਲ ਦੇ ਹੇਠ ਚੋਗਾ ਪਾਇਆ ਹੋਇਆ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ,
ਚੋਗ ਮਾਇਆ ਨੇ ਵਿਛਾਇਆ ਹੇਠ ਜਾਲ ਦੇ, ਭੋਲਾ ਪੰਛੀਆਂ ਲੱਭਿਆ, ਮਾਇਆ ਨੇ ਵਿਛਾਇਆ ਹੇਠ ਜਾਲ ਦੇ, ਭੋਲਾ ਪੰਛੀਆਂ ਲੱਭਿਆ। Thank you.
ਸਾਰਿਆ ਪੀਤਰ ਚੋਗ ਬਣਾਏ। ਮਹਾਰਾਜ ਕਹਿੰਦੇ ਮਾਇਆ ਨੇ ਆ ਜਾਲ ਫਸਾ ਤਾ ਸਾਰਾ, ਜਿੰਨਾ ਜਿੰਨੇ ਰਿਲੇਸ਼ਨ, ਜਿੰਨੀ ਪ੍ਰੋਪਰਟੀ, ਜਿੰਨੀ ਅੰਦਰ ਵਾਸ਼ਨਾਵਾਂ, ਬਹੁਤ ਅਜੀਬ ਕਿਸਮ ਦਾ ਜਾਲ ਵਿਛਾਇਆ ਹੋਇਆ। ਮਾਇਆ ਜਾਲ ਪਛਾ ਪਸਾਰਿਆ ਪੀਤਰ ਚੋਗ ਬਣਾਏ। ਪੀਤਰ ਹੇਠਾਂ ਚੋਗਾ ਰੱਖ ਦਿੱਤਾ, ਜਿਹੜਾ ਇਹਨੂੰ ਵਧੀਆ ਰੱਖਦਾ ਸੀ, ਚੌਲਾਂ ਦਾ ਚੋਗਾ ਰੱਖਦਾ, ਦੂਰੋਂ ਦੇਖਦਾ ਕਬੂਤਰਾਂ ਨੂੰ, ਉਹ ਨਹੀਂ ਦੇਖਦੇ ਵੀ ਆਹ ਜਾਲ ਹੈ, ਆ ਕੇ ਇਕਦਮ ਚੋਣ ਲੱਗਦੇ ਨੇ, ਸ਼ਿਕਾਰੀ ਝਟਕਾ ਮਾਰਦਾ, ਸਾਰੇ ਹੀ ਵਿੱਚ ਫਸ ਜਾਂਦੇ। ਤ੍ਰਿਸ਼ਨਾ ਪੰਖੀ ਫਸਿਆ, ਨਿਕਸ ਨਾ ਪਾਏ ਮਾਏ। ਕਹਿੰਦੇ ਹੁਣ ਤ੍ਰਿਸ਼ਨਾ ਤਾਂ ਵੱਜਿਆ ਹੋਇਆ ਪੰਛੀ ਫਸ ਗਿਆ, ਹੁਣ ਨਿਕਲ ਨਹੀਂ ਆਉਂਦਾ, ਹੁਣ ਕਰੋੜਾਂ ਜਨਮੇ ਨੂੰ ਚੱਕਰ ਲੱਗਣਾ ਪੈਣਾ, ਚੱਕਰ ਖਾਏਗਾ, ਕਿਉਂਕਿ ਨਾਮ ਨੂੰ ਭੁੱਲਿਆ, ਮਾਇਆ ਦੇ ਜਾਲ ਚ ਫਸ ਗਿਆ। ਪੰਖੀ ਬਿਰਖ ਸਵਾਬੜੇ, ਉਡੇ ਚੌ ਦਿਸ ਜਾਏ, ਜੇਤਾ ਉਡੇ ਦੂਹ ਕਣੋ ਦਾਜੇ ਤੇ ਵੇਲਾ। ਜਿੰਨਾ ਉੱਡਦਾ, ਜਿੰਨੇ ਕਰਮ ਕਰਦਾ, ਉਨਾ ਹੀ ਦੁੱਖ ਇਹਦੇ ਗਲ ਪੈਂਦਾ, ਮੁੱਕਦਾ ਹੀ ਨਹੀਂ ਕਰਮ, ਇੰਨੇ ਗਲ ਚ ਪੈ ਜਾਂਦੇ ਨੇ। ਬਾਰ ਬਾਰ ਜੰਮਦਾ, ਬਾਰ ਬਾਰ ਮਰਦਾ, ਕਦੇ ਕੁਛ ਬਣਦਾ, ਕਦੇ ਕੁਛ ਬਣਦਾ। ਆਹ ਸਾਡਾ ਹਾਲ ਮਹਾਰਾਜ ਜੀ ਨੇ ਦੱਸਿਆ ਕਿ ਪਿਆਰਿਆ ਤੂੰ ਆਇਆ ਕਿਹੜੇ ਕੰਮ ਸੀ, ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ, ਕਿਤ ਖੁਫਕੜੇ ਮੁਕਤੀ ਚੱਲੀ ਰਹਿਣ, ਤੇਰੀ ਤਾਂ ਉਮਰ ਮੁੱਕ ਰਹੀ ਹੈ, ਤੂੰ ਕਿਹੜੇ ਚੇਤਨਾ ਚ ਪੈ ਗਿਆ, ਤੈਨੂੰ ਨਾਮ ਦੇ ਬਾਰੇ ਨਹੀਂ ਪਤਾ ਲੱਗਿਆ, ਕਿਉਂਕਿ ਤੂੰ ਗੁਰੂ ਨਹੀਂ ਧਾਰਨ ਕਰਿਆ, ਨਾਮ ਜਪਿਆ ਨਹੀਂ, ਨਾਮ ਦੇ ਉੱਤੇ ਤੈਂ ਵਿਸ਼ਵਾਸ ਨਹੀਂ ਲਿਆਂਦਾ, ਤੇ ਨਾਮ ਦੀ ਮਹਿਮਾ ਦਾ ਤੈਨੂੰ ਪਤਾ ਨਹੀਂ ਲੱਗਿਆ ਵੀ ਨਾਮ ਕੀ ਚੀਜ਼। ਕਹਿੰਦੇ ਜੇ ਇੱਕ ਵਾਰੀ ਤੂੰ ਨਾਮ ਲੈ ਰਹੇ ਨਾ ਹਿਰਦੇ ਤੋਂ, ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ, ਤੇਰੇ ਗਲ ਚੋਂ ਕਾਲ ਦੀ ਫਾਸੀ ਲੈ ਜੂ। ਪਰ ਇੱਕ ਚਿੱਤ ਹੁੰਦਾ ਹੀ ਨਹੀਂ ਹੈ, ਪਤਾ ਹੀ ਨਹੀਂ ਇੱਕ ਚਿੱਤ ਕਾਸ ਨੂੰ। ਕਹਿੰਦੇ ਨੇ ਜੀਵ ਨਾਲ ਤਾਂ ਕਰਦਾ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਸੋ ਮਹਾਰਾਜ ਜੀ ਨੇ ਬਹੁਤ ਤਰੀਕੇ ਨਾਲ ਸਾਨੂੰ ਜਗਾਉਣ ਦਾ ਯਤਨ ਕੀਤਾ ਹੈ, ਲੇਕਿਨ ਇਹ ਜੀਵ ਕੀ ਹੈ ਕਿ ਹਾਕਾਂ ਮਾਰੀ ਜਾਂਦੇ ਨੇ, ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਵਜਾਇਆ ਸੋ ਕਿਤ ਫੇਰੇ ਚਿੱਤ। ਉਧਰ ਨੂੰ ਤਾਂ ਜਾਂਦਾ ਜਿਹਨੇ ਸਰਵਨਾਸ਼ ਕਰਨਾ, ਜਿਹਨੇ ਬਚਾਉਣਾ, ਉਧਰਲੀ ਗੱਲ ਨਹੀਂ ਸੁਣਦਾ। ਬਾਰ ਬਾਰ ਮਹਾਰਾਜ ਜੀ ਇਸ ਤਰ੍ਹਾਂ ਸਾਨੂੰ ਫਰਮਾਨ ਕਰਦੇ ਨੇ।
ਗਾਫਲ ਸੋਇਆ ਜਾਗ ਲੈ ਰੇ ਮਨ ਜਾਗ ਲਿਓ, ਗਾਫਲ ਸੋਇਆ ਜਾਗ ਲਿਓ ਰੇ ਮਨ ਜਾਗ
ਗਾਫਲ ਸੋਇਆ, ਜੋ ਤੁਹਾਨੂੰ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ, ਜੀਓ ਛੁਟਿਓ ਜਬ ਦੇ ਤੇ ਡਾਰ ਅਗਨ ਮੇਰੀ। ਇਹ ਵਿਧ ਕੋ ਵਿਵਹਾਰ ਬਣਿਆ ਹੈ, ਜਗ ਕੋ ਤੁਮ ਜਾਣੋ, ਨਾਨਕ ਹਰ ਗੁਣ ਗਾਇ ਲੈ ਸਭ ਸੁਪਨ ਸਮਾਨੋ। ਇਹ ਤਾਂ ਸੁਪਨਾ ਆ ਰਿਹਾ, ਤੈਨੂੰ ਸੁਪਨੇ ਵਿਚ ਉਲਝ ਗਿਆ ਪਿਆਰਿਆ, ਤੈਨੂੰ ਗੁਰੂ ਜਗਾਉਂਦੇ ਨੇ ਪਰ ਤੈਨੂੰ ਜਾਗ ਨਾ ਆਈ। ਕਹਿੰਦੇ ਕੀ ਕੀਤਾ ਜਾਵੇ, ਚਾਰੇ ਵੇ 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਗੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਲੱਖਾਂ ਹੀ ਮਹਾਤਮਾ ਹਾਕਾਂ ਮਾਰਦੇ ਨੇ, ਉਹ ਕੰਨ ਤੋਂ ਗਾਹਾਂ ਨਹੀਂ ਜਾਂਦੀ ਹੈ। ਜਿੱਥੇ ਪਹੁੰਚਣੀ ਚਾਹੀਦੀ ਆਵਾਜ਼ ਉੱਥੇ ਨਹੀਂ ਪਹੁੰਚ ਰਹੀ। ਸਾਰੇ ਮਹਾਂਪੁਰਸ਼ ਇਸ ਗੱਲ ਦੇ ਉੱਤੇ ਸੋਚਦੇ ਨੇ ਵੀ ਹੈ ਕੀ ਗੱਲ, ਗੱਲ ਸਿੱਧੀ ਜੀ ਹੈ, ਗੱਲ ਸਮਝਾਉਣੀ ਹੈ, ਗੁਰੂਆਂ ਦੀ ਕਹੀ ਹੋਈ ਗੱਲ ਹੈ, ਪਰ ਇਸ ਜਾਗਦਾ ਨਹੀਂ ਹੈ, ਗੱਲ ਸੁਣਦਾ ਨਹੀਂ, ਇਸ ਰਸਤੇ ਤੇ ਲੱਗਦਾ ਨਹੀਂ। ਜਦ ਕਰੂ ਆਪਣੀ ਬਾਤ ਕਰੂ, ਇਸ ਬਾਤ ਦੀ ਕਦੇ ਨਹੀਂ ਕਰੇਗਾ, ਮੇਰਾ ਨਾਮ ਨਹੀਂ ਚੱਲਦਾ ਜੀ, ਮੈਨੂੰ ਗਾਂ ਰਸਤਾ ਦੱਸੋ ਕੋਈ। ਮੈਨੂੰ ਤਾਂ ਬੜਾ ਫਿਕਰ ਹੋ ਗਿਆ ਕਿ ਮੈਂ ਕਿਵੇਂ ਪਾਰ ਲੰਘਾਂਗਾ, ਪਾਰ ਉਤਾਰਾ ਮੇਰਾ ਕਿਵੇਂ ਹੋਏਗਾ। ਸਮਾਂ ਬੀਤਦਾ ਜਾਂਦਾ, ਕੱਲ ਦਾ ਦਿਨ ਲੰਘ ਗਿਆ, ਮਹੀਨੇ ਲੰਘ ਗਏ, ਸਾਲ ਲੰਘ ਗਏ, ਬਚਨ ਸੁਣਦਿਆਂ ਸੁਣਦਿਆਂ ਗੱਲ ਤਾਂ ਕੋਈ ਬਣੀ ਨਹੀਂ, ਉੱਥੇ ਦੇ ਉੱਥੇ ਲੜਕ ਰਹੇ ਹਾਂ। ਕੋਈ ਜਾਗਣ ਦਾ ਯਤਨ ਕਰ ਪਿਆਰਿਆ, ਕਹਿੰਦੇ ਕਰਿਆ ਕੀ ਜਾਵੇ, ਜੋ ਸ਼ੈਤਾਨ ਵਜਾਇਆ ਸਿੱਕਿਤ ਫੇਰੇ ਚ, ਜਿਹਦੇ ਹਿਰਦੇ ਚ ਮਨਮੁਖ ਤਾਇਆ। ਕੰਨ ਦੇ ਵਿੱਚ ਆਵਾਜ਼ ਸੁਣਦਾ ਉਪਰਲੇ ਉਪਰਲੇ ਪਾਸੇ, ਹੇਠਾਂ ਆਵਾਜ਼ ਨਹੀਂ ਜਾਂਦੀ। ਉਸ ਵੇਲੇ ਮਹਾਂਪੁਰਸ਼ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ,
ਬਾਜਨਾ ਦੇ ਮੁੰਦੇ ਦਿੱਤੀਆਂ ਮੰਗਾਂ ਤੇ ਨਾ ਜਾਵੇ, ਬਾਜਨਾ ਦੇ ਮੁੰਦੇ
ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰੇ ਚ, ਕਿਉਂਕਿ ਨਾਮ ਦੀ ਮਹਿਮਾ ਐਡੀ ਵੱਡੀ ਹੈ, ਸਮਝ ਚ ਕਿਉਂ ਨਹੀਂ ਆਉਂਦੀ, ਕਿਉਂ ਨਹੀਂ ਬੰਦਾ ਨਾਮ ਜਪਦਾ, ਕਿਉਂਕਿ ਉਹਨੂੰ ਜਾਗ ਨਹੀਂ ਆਉਂਦੀ, ਮਾਇਆ ਦੀ ਨੀਂਦ ਵਿੱਚ ਸੌਂ ਗਿਆ, ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਪਿਆ। ਇਹ ਮਹਿਮਾ ਜੋ ਨਾਮ ਦੀ ਹੈ, ਇਹ ਕੇਵਲ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹਨਾਂ ਨੂੰ ਇਸ ਮਹਿਮਾ ਦਾ ਪਤਾ ਹੈ। ਨਾਮ ਕੀ ਮਹਿਮਾ, ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸ, ਸੰਤ ਕਾ ਸੰਗ ਬਟਭਾਗੀ ਪਾਏ, ਸੰਤ ਕੀ ਸੇਵਾ ਨਾਮ ਤੇ ਆਈ। ਸੰਤਾਂ ਨੂੰ ਪਤਾ ਹੈ ਇਸ ਨਾਮ ਦੀ ਮਹਿਮਾ ਦਾ। ਮਹਾਰਾਜ ਕਹਿੰਦੇ ਪੁੱਛੋ ਸੰਤਾਂ ਕਿੰਨੀ ਮਹਿਮਾ, ਸੱਤ ਦੀ ਬਾਤ ਤੁਹਾਨੂੰ ਸੁਣਾਉਣੀ, ਉਹ ਤਵਾਰ ਕਿਉਂ ਨਹੀਂ ਆਉਂਦਾ, ਕਿਉਂ ਨਹੀਂ ਯਕੀਨ ਤੁਹਾਨੂੰ ਆਉਂਦਾ, ਇਸ ਤਰ੍ਹਾਂ ਫਰਮਾਨ ਕਰ ਲਿਆ।
ਨਾਮ ਜਪ ਕੇ ਲੱਖਾਂ ਦਾ ਵਈ ਹੋ ਗਿਆ, ਨਾਮ ਅਸੀਂ ਜਪ ਕੇ
ਨਾਮ ਦੇ ਮਨ ਲੀਨ ਲੀਨ ਹੋ ਗਿਆ ਮਨ ਨਾਮ ਦੇ ਨਾਲ ਨਾਮ ਦੇ ਅਵਸਥਾ ਕੀ ਬਣੀ ਜਦੋਂ ਨਾਮ ਹਿਰਦੇ ਚ ਆ ਗਿਆ ਆੜ ਦਾਮ ਕੋ ਛੀਪਰੋ ਹੋਇਓ ਲਾਖੀ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸ਼ਾਹ ਸਲੇਮ ਲੋਧੀ ਖਾਨਦਾਨ ਨਾਲ ਸੰਬੰਧ ਰੱਖਣ ਵਾਲਾ ਜਦੋਂ ਮਰੀ ਹੋਈ ਗਊ ਜਿਉਂਦੀ ਕਰਾਈ ਉਸਨੇ ਨਾਮਦੇਵ ਜੀ ਤੋਂ ਪਰਮੇਸ਼ਰ ਨੇ ਆ ਕੇ ਕਰੀ ਉਸ ਵੇਲੇ ਉਹਨੂੰ ਸਜ਼ਾ ਦਿੱਤੀ ਥੋੜੀ ਐਸਾ ਦਰਦ ਉੱਠਿਆ ਪੇਟ ਵਿਚ ਲਿਟਦਾ ਫਿਰਦਾ ਮੈਨੂੰ ਬਚਾਓ ਹਕੀਮਾਂ ਨੇ ਜਵਾਬ ਦਿੱਤਾ ਵੀ ਬਾਦਸ਼ਾਹ ਇਹ ਤਾਂ ਦਰਦ ਐਸਾ ਹੈ ਤੇਰੀ ਹੁਣ ਘੜੀ ਸਹਿਣ ਤੇ ਹੈ ਬਸ ਤੇਰਾ ਪ੍ਰਾਣ ਨਿਕਲਣ ਵਾਲੀ ਨੇ ਕਹਿੰਦਾ ਮੈਨੂੰ ਬਚਾਓ ਸਿਆਣੇ ਨੇ ਕਿਹਾ ਵੀ ਤਾਂ ਭਗਤ ਨੂੰ ਦੁੱਖ ਦਿੱਤਾ ਹੈ ਤੇ ਉਹ ਹੀ ਮਾਫ਼ ਕਰ ਸਕਦਾ ਉਸ ਵੇਲੇ ਨਾਮਦੇਵ ਜੀ ਨੂੰ ਬੁਲਾਉਂਦਾ ਹੈ ਗਲ ਚ ਪੱਲਾ ਪਾ ਲਿਆ ਮੂੰਹ ਚ ਘਾ ਪਾ ਲਿਆ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਜਿਹੜਾ ਥੋੜਾ ਚਿਰ ਪਹਿਲਾਂ ਇਹਨੂੰ ਮਾਰਨ ਵਾਸਤੇ ਤਿਆਰ ਹੋਇਆ ਹੋਇਆ ਸੀ ਦੋ ਹੱਥ ਬੰਨੀ ਖੜਾ ਸਾਹਮਣੇ ਮੂੰਹ ਚ ਘਾ ਪਾਇਆ ਤੇ ਕਹਿੰਦਾ ਕੀ ਹੈ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਹੇ ਹਿੰਦੂ ਨਾਮ ਦੇ ਮੈਨੂੰ ਬਖਸ਼ਦੇ ਮੈਨੂੰ ਗਊ ਜਾਣ ਕੇ ਬਖਸ਼ਦੇ ਕਾਲੀ ਗਊ ਸਮਝ ਲੈ ਮੈਂ ਤੇਰੀ ਕਾਲੀ ਗਊ ਹੈ ਮੈਨੂੰ ਬਖਸ਼ ਲੈ ਕਹਿੰਦੇ ਕਿੱਡੀ ਬੜੀ ਪਦਵੀ ਹੋਈ ਉਹ ਜਿਹਨੂੰ ਰੋਟੀ ਮਸਾਂ ਮਿਲਦੀ ਸੀ ਗੋਬਿੰਦ ਗੋਬਿੰਦ ਸੰਘ ਨਾਮ ਦੇ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ ਜਦੋਂ ਪਰਮੇਸ਼ਰ ਮਿਲ ਗਿਆ ਫਿਰ ਸਾਰੀ ਸ੍ਰਿਸ਼ਟੀ ਦਾ ਮਾਲਕ ਬਣ ਜਾਂਦਾ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈ ਜੇ ਪਰ ਪਰਮੇਸ਼ਰ ਨਾ ਤਾਂ ਕਿਸੇ ਭੇਟ ਨਾਲ ਮਿਲਦਾ ਨਾ ਕਿਸੇ ਹੋਰ ਕਰਮ ਨਾਲ ਮਿਲਦਾ ਉਹ ਇੱਕੋ ਹੀ ਚੀਜ਼ ਹੈ ਹਿਰਦੇ ਦੇ ਵਿੱਚ ਪਹਿਲਾਂ ਪੂਰਨ ਵਿਸ਼ਵਾਸ ਹੋਵੇ ਪੂਰਾ ਵਿਸ਼ਵਾਸ ਐ ਨਹੀਂ ਵੀ 90% ਵਿਸ਼ਵਾਸ ਨਾਲ ਨਹੀਂ ਮਿਲਦਾ 100% ਵਿਸ਼ਵਾਸ ਹੋਵੇ ਜੇ 10% ਤਰਕ ਹੈ ਮਨ ਦੇ ਵਿੱਚ ਖਰਲ ਪਈ ਹੋਈ ਹੈ ਇਹ ਤਾਂ ਦੁਨੀਆਂ ਦਾ ਪਿਆਰ ਨਹੀਂ ਨਿਭਦਾ ਕਹਿੰਦੇ ਇਹਦੇ ਮਨ ਵਿੱਚ ਖੋਟ ਹੈ ਚਾਹੇ ਥੋੜੀ ਹੈ ਚਾਹੇ ਬਹੁਤੀ ਹੈ ਸੋ ਪਿਆਰ ਦਾ ਅਸੂਲ ਇਹੀ ਹੈ ਕਿ ਖੋਟ ਨਹੀਂ ਕੋਈ ਵੀ ਹੁੰਦੀ 100% ਲੀਨ ਹੁੰਦਾ ਆਪਣਾ ਆਪਾ ਗੁਆ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਪਿਆਰ ਤੋਂ ਬਿਨਾਂ ਵਾਹਿਗੁਰੂ ਨਹੀਂ ਮਿਲਿਆ ਕਰਦਾ ਭਗਤ ਜਿਹੜੇ ਨੇ ਪੈ ਗਤੀ ਪਿਆਰ ਦੇ ਵਿੱਚ ਚੱਲਣ ਵਾਲੇ ਅਦਬ ਦੇ ਵਿੱਚ ਚੱਲਣ ਵਾਲੇ ਉਹਨਾਂ ਦਾ ਜ਼ਿਕਰ ਕਰਦੇ ਨੇ ਕਿ ਬੁਣਨਾ ਤਾਣਾ ਤੇ ਆ ਕੇ ਪ੍ਰੀਤ ਚਰਨ ਕਬੀਰਾ ਨੀਚ ਗੁਲਾ ਜਲਾਹਰੋ ਪਇਓ ਗੁਣੀ ਗਹੀਰਾ ਜਦੋਂ ਪ੍ਰੀਤ ਪਰਮੇਸ਼ਰ ਨਾਲ ਪਾਈਏ ਇਸਨੇ ਕਹਿੰਦੇ ਕੋਈ ਪੁੱਛਦਾ ਨਹੀਂ ਸੀਗਾ ਰੋਟੀ ਵੀ ਮਸਾਂ ਬਣਦੀ ਸੀ ਲੇਕਿਨ ਹੋਇਆ ਕਿ 1.5 ਕਰੋੜ ਬੰਦੇ ਨੂੰ ਤਾਰਿਆ ਕਬੀਰ ਸਾਹਿਬ ਨੇ ਰਵਿਦਾਸ ਢਮੰਤਾ ਢੋਰ ਨੀ ਤਿੰਨ ਤਿਆਗੀ ਮਾਇਆ ਹਿਰਦੇ ਵਸਿਆ ਪਾਰ ਬ੍ਰਹਮ ਹਰ ਦਰਸ਼ਨ ਪਾਇਆ ਮਾਇਆ ਦਾ ਤਿਆਗ ਕਰ ਦਿੱਤਾ ਜਿਹਨੂੰ ਹੁਣ ਤੇ ਅਸੀਂ ਮਾਇਆ ਮਾਇਆ ਕਹਿੰਦੇ ਹਾਂ ਉਹ ਬਿਲਕੁਲ ਨੇੜੇ ਨਾ ਆਉਣ ਦਿੱਤੀ ਨਾ ਚੇਤਨ ਮਾਇਆ ਆਉਣ ਦਿੱਤੀ ਨਾ ਜੜ ਮਾਇਆ ਆਉਣ ਦਿੱਤੀ ਨਾ ਮਾਨਸਿਕ ਮਾਇਆ ਆਉਣ ਦਿੱਤੀ ਤਿੰਨੇ ਮਾਇਆ ਦਾ ਤਿਆਗ ਕਰ ਦਿੱਤਾ ਤੇ ਫਿਰ ਪਾਰ ਬ੍ਰਹਮ ਹਿਰਦੇ ਚ ਵਸਿਆ ਤਾਂ ਉਸ ਵੇਲੇ ਦਰਸ਼ਨ ਦਿੰਦਾ ਵਾਹਿਗੁਰੂ ਆ ਕੇ ਤੋਈ ਮੋਈ ਮੋਈ ਤੋਈ ਅੰਤਰ ਕੈਸਾ ਕਿ ਵੀ ਭਗਤ ਰਵਿਦਾਸ ਜੀ ਕਹਿੰਦੇ ਹੇ ਵਾਹਿਗੁਰੂ ਤੇਰਾ ਮੇਰਾ ਤੇ ਮੇਰਾ ਤੇਰਾ ਕੀ ਫਰਕ ਹੋਇਆ ਕੰਨ ਕਟ ਜਲ ਤਰੰਗ ਜੈਸਾ ਜਿਵੇਂ ਪਾਣੀ ਤੋਂ ਲਹਿਰ ਉੱਠੀ ਤੇ ਜਾਂ ਸੋਨੇ ਤੋਂ ਗਹਿਣਾ ਬਣ ਗਿਆ ਇੰਨਾ ਹੀ ਫਰਕ ਹੈ ਨਾ ਹਾਂ ਤਾਂ ਮੈਂ ਵੀ ਸੋਨਾ ਜੇ ਲਹਿਰ ਹੈ ਤਾਂ ਮੈਂ ਪਾਣੀ ਹਾਂ ਆਪਣਾ ਫਰਕ ਨਹੀਂ ਹੈ ਕਿਉਂਕਿ ਦਰਸ਼ਨ ਦੇ ਕੇ ਪਿਆਰ ਦੇ ਵਿੱਚ ਇੰਨਾ ਡਿਸੋਲਵ ਹੋ ਗਿਆ ਤੇ ਵਾਹਿਗੁਰੂ ਤੇ ਅਰਦਾਸ ਇੱਕ ਬਣ ਗਏ। ਸਹਿਨਾ ਹੀ ਬੁਤਕਾਰੀ ਆ, ਉਹ ਘਰ ਘਰ ਸੁਣਿਆ, ਹਿਰਦੇ ਵਸਾਇਆ ਪਾਰ ਬ੍ਰਹਮ, ਭਗਤਾਂ ਮੈਂ ਗਿਣਿਆ। ਵਾਹਿਗੁਰੂ ਜੀ ਆਪ ਸਰੀਰ ਧਰ ਕੇ ਰੇਵਾ ਦੇ ਰਾਣੇ ਦੀ ਸੇਵਾ ਕਰਨ ਆਏ, ਸੇਵਾ ਕਰਦੇ ਫਿਰਦੇ ਨੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ। ਇਹ ਵੀ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪਤਕ ਗਸਾਈਆ ਧੰਨਾ ਅੰਮ੍ਰਿਤ ਪਾਲ, ਭਗਤੀ ਕਰਨ ਲੱਗਿਆ, ਪਰਮੇਸ਼ਰ ਨੂੰ ਪਿਆਰ ਕਰਿਆ, ਧੰਨੇ ਨੇ ਹੋਇਆ ਕੀ? ਕਹਿੰਦੇ ਪਰਮੇਸ਼ਰ ਪ੍ਰਤੱਖ ਹੋ ਕੇ ਨਿਰਗੁਣ ਰੂਪ, ਜਿਹਦਾ ਰੂਪ ਨੀ, ਰੰਗ ਨੀ, ਚੱਕਰ ਨੀ, ਚੈਨ ਨੀ, ਜਾਤ ਨੀ, ਪਾਤ ਨੀ, ਅਸੀਂ ਤਾਂ ਘਬਰਾ ਜਾਂਦੇ ਹਾਂ ਵੀ ਹੋਣਾ ਹੀ ਨੀ ਕੁਛ ਜਿਹਦਾ ਆਹ ਚੀਜ਼ਾਂ ਨੇ। ਆਕਾਸ਼ ਜਿਹਾ ਜਾ ਹੋਇਆ ਨਾ ਹੋਇਆ ਸਾਨੂੰ ਕੀ ਹੈ, ਇਸ ਨਾਲ ਆਕਾਸ਼ ਨਾ ਸਮਾਂ ਉਵੇਂ ਅਸੀਂ ਵਾਹਿਗੁਰੂ ਨੂੰ ਗਿਣ ਲੈਂਦੇ ਹਾਂ। ਸਾਧ ਜੀ ਵਾਹਿਗੁਰੂ ਸਭ ਕੁਛ ਜਾਣਨਹਾਰ, ਅੰਦਰ ਬਾਹਰ ਵਸਦਾ, ਆਪਣੇ ਹੁਕਮ ਨੂੰ ਚਲਾਉਣ ਵਾਲਾ, ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਵਿਸ਼ੰਬਰ ਰਾਖੀ ਕਰਨ ਵਾਲਾ, ਬਚਾਉਣ ਵਾਲਾ ਪਰਮੇਸ਼ਰ ਹੈ। ਉਹਨੂੰ ਅਸੀਂ ਇਸ ਕਰਕੇ ਸਾਡੇ ਮਨ ਨੂੰ ਲੱਗਦਾ ਨਹੀਂ ਵੀ ਜਿਹਦਾ ਰੂਪ ਨੀ, ਰੰਗ ਨੀ, ਰੇਖ ਨੀ, ਭੇਖ ਨੀ, ਚੱਕਰ ਨੀ, ਚੈਨ ਨੀ, ਜਾਤ ਨੀ, ਪਾਤ ਨੀ ਹੈ ਵੀ ਉਹ ਕੀ ਹੋਇਆ ਸੁਣ ਮੁਨ ਜੀ ਹੋਈ, ਐ ਪਿਆਰ ਨੀ ਲੱਗਦਾ। ਜਿਹਦੇ ਜਿਹਨੂੰ ਪਿਆਰ ਹੈ ਇਹਦੇ ਪਿੱਛੇ ਦੇਖਦਾ ਵੀ ਇਹਦੇ ਪਿੱਛੇ ਤਾਂ ਵਾਹਿਗੁਰੂ ਜੀ ਆਪ ਹੀ ਨੇ, ਹੋਰ ਕੋਈ ਹੈ ਹੀ ਨੀ ਇੱਥੇ। ਸੋ ਮਹਾਰਾਜ ਕਹਿੰਦੇ ਇਹ ਵਸਤੂ ਗਿਣਤੀਆਂ ਮਿਣਤੀਆਂ ਦੀ ਨੀ ਪਿਆਰਿਓ, ਇਹ ਤਾਂ ਸਿਰਫ ਪਿਆਰ ਦੇ ਨਾਲ ਪਰਮੇਸ਼ਰ ਨੂੰ ਮਿਲਿਆ ਜਾਂਦਾ, ਹੋਰ ਕੋਈ ਸਾਧਨ ਨੀ ਹੈ। ਇਸ ਤਰ੍ਹਾਂ ਫਰਮਾਨ ਕਰਦੇ ਨੇ ਚਤਰਾਈ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾ। ਕੋਈ ਫਿਲਾਸਫੀ ਸੋਚੈ ਸੋਚ ਨਾ ਹੋਵੇ ਜੇ ਸੋਚੇ ਲੱਖ ਵਾ। ਕੋਈ ਸਮਾਧੀ ਚੁੱਪੈ ਚੁੱਪ ਨਾ ਹੋਵੇ ਜੇ ਲੈ ਰਹਾਂ ਲਵਤਾਰ। ਪਦਾਰਥਾਂ ਦਾ ਭੋਗ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਫਿਰ ਵਾਹਿਗੁਰੂ ਮਿਲੇ ਕਿਵੇਂ? ਕਹਿੰਦੇ ਉਹ ਪਿਆਰ ਤੋਂ ਬਗੈਰ ਨੀ, ਉਹ ਆਪ ਪਿਆਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਹੁੰਦਾ। ਨਾਮਦੇਵ ਦੇ ਮਨ ਵਿੱਚ ਬਚਪਨ ਤੋਂ ਸਤਸੰਗ ਕਰਦਾ ਸੀ ਜਿਵੇਂ ਛੋਟੇ ਬੱਚੇ ਕਰਦੇ ਨੇ। ਆਮ ਜਾਇਆ ਕਰਦਾ ਸੀ, ਆਪਣੇ ਪਿਤਾ ਹੈ ਨਹੀਂ ਸੀ, ਨਾਨਾ ਜੀ ਸੀ ਉਹਦੇ ਨਾਲ ਜਾਇਆ ਕਰਦਾ ਸੀ। ਉਹ ਵੀ ਭਲੇ ਪੁਰਸ਼ ਸੀ, ਘਰ ਆ ਕੇ ਉਹ ਪੂਜਾ ਪਾਠ ਕਰਦੇ ਸੀ ਤੇ ਨਾਮਦੇਵ ਨੂੰ ਸੋਹਣੀਆਂ ਸਾਖੀਆਂ ਸੁਣਾਉਣੀਆਂ। ਕੋਈ ਮਹਾਂਪੁਰਸ਼ ਬਚਪਨ ਚ ਮਿਲ ਗਏ ਤੇ ਨਾਮਦੇਵ ਜੀ ਨੂੰ ਭਜਨ ਕਰਨ ਦੀ ਲਟਕ ਲਾ ਦਿੱਤੀ। ਸ਼ੁੱਧ ਹਿਰਦਾ ਸੀ, ਜਿਵੇਂ ਦੀਵਾ ਬੱਤੀ ਵੀ ਹੋਵੇ ਤੇ ਤੇਲ ਵੀ ਹੋਵੇ ਤੇ ਠੂਠੀ ਵੀ ਹੋਵੇ ਤਾਂ ਸਿਰਫ ਬੱਤੀ ਨਾਲ ਬੱਤੀ ਲਾਉਣ ਦੀ ਦੇਰ ਹੋਇਆ ਕਰਦੀ। ਐਸਾ ਮਹਾਤਮਾ ਪੂਰਾ ਮਿਲਿਆ, ਭਜਨ ਕਰਨ ਲਾ ਦਿੱਤਾ ਇਸ ਨੂੰ ਬਚਪਨ ਚ। ਇਹਦੇ ਮਨ ਵਿਚ ਬੜਾ ਚਾਅ ਕਿ ਮੈਂ ਪਰਮੇਸ਼ਰ ਦੇ ਦਰਸ਼ਨ ਕਰਾਂ, ਮੈਨੂੰ ਪ੍ਰਭੂ ਕਿਵੇਂ ਦਰਸ਼ਨ ਦੇ ਦੇਵੇ। ਨਾਨੇ ਨੇ ਪਰਦਾ ਰੱਖਿਆ ਹੋਇਆ ਸੀ, ਰੋਜ਼ ਪੂਜਾ ਕਰਦਾ ਸੀ। ਉਹਨੂੰ ਉਪਾਸ਼ਨਾ ਕਹਿੰਦੇ ਨੇ। ਉਪਾਸ਼ਨਾ ਭਗਤੀ ਦੇ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਹੈ ਤੇ ਉਪਾਸ਼ਨਾ ਕਰਦਾ ਸੀ। ਬਹੁਤ ਪੜ੍ਹ ਕੇ ਬਹੁਤ ਸਾਰੇ ਵਿਸ਼ਨ ਪਦੇ ਪੜ੍ਹਨੇ ਤੇ ਉਹਦੇ ਬਾਅਦ ਉਸਨੇ ਭੋਗ ਲਵਾਉਣਾ। ਬੜੀ ਦੇਰ ਤੱਕ ਬੈਠਾ ਰਹਿੰਦਾ ਸੀ ਪਰਦਾ ਸਿੱਟ ਕੇ ਤੇ ਨਾਮਦੇਵ ਜੀ ਦਾ ਭੋਲਾ ਮਨ ਇਹ ਸਮਝਦਾ ਸੀ ਵੀ ਮੇਰੇ ਨਾਨਾ ਜੀ ਰੋਜ਼ ਪਰਮੇਸ਼ਰ ਨੂੰ ਮਿਲਦੇ ਨੇ, ਕਦੇ ਮੈਨੂੰ ਵੀ ਇਹ ਲੈ ਜਾਣ ਤੇ ਮੈਂ ਵੀ ਝਾਤੀ ਪਾ ਲਾਂ ਵੀ ਉਹ ਕਿਹੋ ਜਿਹੇ ਨੇ। ਵੈਸੇ ਮਨ ਵਿੱਚ ਸਾਕਾਰ ਪ੍ਰਭੂ ਦਾ ਧਿਆਨ ਧਰਦੇ ਸੀ, ਕਿਉਂਕਿ ਜਿੰਨਾ ਚਿਰ ਸਾਕਾਰ ਦਾ ਧਿਆਨ ਨਾ ਧਰਿਆ ਜਾਵੇ ਨਿਰਾਕਾਰ ਚ ਪਹੁੰਚਣਾ ਹੀ ਬੜਾ ਔਖਾ ਹੁੰਦਾ। ਗੁਰੂ ਘਰ ਦੇ ਅੰਦਰ ਧਿਆਨ ਦਾ ਜੋ ਧਿਆਨ ਦੀ ਜੋ ਅਵਸਥਾ ਹੈ ਸਾਨੂੰ ਬਹੁਤ ਸੁਖਾਲਾ ਕਰਨ ਵਾਸਤੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਇਆ।
ਸਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਸਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ।
ਸ਼ਬਦ ਮੰਤਰ ਮਨਮਾ, ਕਿਉਂਕਿ ਮਨ ਟਿਕਿਆ ਨਹੀਂ ਕਰਦਾ ਜਦ ਤੱਕ ਇਹਨੂੰ ਕੰਸੈਂਟਰੇਟ ਕਰਨ ਵਾਸਤੇ, ਉਪਾਸ਼ਨਾ ਕਰਨ ਵਾਸਤੇ ਗੁਰੂ ਦਾ ਧਿਆਨ ਨਾ ਧਰਿਆ ਜਾਵੇ। ਬਹੁਤ ਸਾਰੇ ਬੰਦਿਆਂ ਦੇ ਮਨ ਵਿੱਚ ਸ਼ੰਕੇ ਹੁੰਦੇ ਨੇ, ਕਿਉਂਕਿ ਰਾਹ ਦੇ ਜਾਣੂ ਨਾ ਹੋਣ ਕਰਕੇ ਕਈ ਕਿਸਮ ਦੇ ਸ਼ੰਕੇ ਆਪ ਵੀ ਖਾਧੇ ਹੁੰਦੇ ਨੇ ਤੇ ਸੁਣਨ ਵਾਲਿਆਂ ਨੂੰ ਵੀ ਪਾ ਦਿੰਦੇ ਨੇ। ਮਹਾਤਮਾ ਦਾ ਰਾਹ ਆਪਣਾ ਹੁੰਦਾ, ਉਹ ਜਾਣਦੇ ਨੇ ਵੀ ਜਦ ਤੱਕ ਮਨ ਨੂੰ ਗੁਰੂ ਦੇ ਚਰਨਾਂ ਨਾਲ ਨਾ ਬੰਨਿਆ ਜਾਵੇ ਇਹ ਮਨ ਬੰਨ ਨਹੀਂ ਹੁੰਦਾ। ਪਿਆਰ ਕਿਹਦੇ ਨਾਲ ਕਰੂ, ਸੁਣ ਨੂੰ ਕੌਣ ਦੁਨੀਆਂ ਚ ਪਿਆਰ ਕਰਦਾ? ਗੁਰੂ ਨਾਨਕ ਹਾਜ਼ਰ ਨਾਜ਼ਰ ਨੇ ਕਿਤੇ ਗਏ ਨਹੀਂ ਹੈ। ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ ਸੀ, ਪੰਥ ਖਾਲਸਾ ਖੇਤੀ ਮੇਰੀ, ਕਰੋ ਸਵਾਲ ਮੈਂ ਤੇ ਸਕੇਰੀ। ਬਾਅਦ ਵਿਚ ਵੀ ਮਿਲਦੇ ਚ ਰਹੇ ਸਾਰਿਆਂ ਨੂੰ। ਇਸ ਤਰ੍ਹਾਂ ਦੇ ਨਾਲ ਇਹ ਸ਼ੰਕਾ ਨਿਰਮੂਲ ਹੋਇਆ ਕਰਦਾ, ਕੋਈ ਇਹ ਮਹਿਨਾ ਨਹੀਂ ਰੱਖਦਾ। ਸੋ ਨਾਮਦੇਵ ਜੀ ਦੇ ਮਨ ਵਿਚ ਜੋ ਮੂਰਤ ਸੀ ਪ੍ਰਭੂ ਸੀ, ਉਹ ਬੜੀ ਅਲੌਕਿਕ ਸੀ। ਮਣੀਆਂ ਦੁਬਾਰਾ ਤਾਜ ਰੱਖਿਆ ਹੋਇਆ ਸਿਰ ਤੇ, ਮਣੀਆਂ ਦੀ ਰੋਸ਼ਨੀ ਇੰਨੀ ਹੈ ਕਿ ਅੱਖ ਨਹੀਂ ਉਹਨਾਂ ਦੇ ਉੱਤੇ ਟਿਕਦੀ, ਚਿਲਮਿਲ ਚਿਲਮਿਲ ਕਰ ਰਿਹਾ ਤੇ ਸਰੀਰ ਐਸਾ ਹੈ ਜਿਹਾ ਜਿਹਾ ਸੋਨੇ ਦਾ ਰੰਗ, ਬਹੁਤ ਸੁੰਦਰ ਸਰੀਰ, ਬਹੁਤ ਹੋ ਜਾਂਦਾ ਆਦਮੀ ਦੇਖਦੀ ਸਾਰ। ਐਸੇ ਸਰੂਪ ਦਾ ਧਿਆਨ ਧਰਿਆ ਕਰਦੇ ਸੀ ਹਮੇਸ਼ਾ ਹੀ, ਤੇ ਮਨ ਵਿਚ ਸੀ ਵੀ ਮੈਨੂੰ ਦਰਸ਼ਨ ਹੋ ਜਾਣ। ਤੇ ਅੱਜ ਸਮਾਂ ਬਣ ਗਿਆ, ਪਿਤਾ ਨੇ ਕਿਸੇ ਕੰਮ ਜਾਣਾ ਸੀ ਤੇ ਨਾਮਦੇਵ ਜੀ ਨੂੰ ਬੁਲਾਇਆ, ਕਹਿੰਦੇ ਬੇਟਾ ਮੈਂ ਰੋਜ਼ ਉਪਾਸ਼ਨਾ ਕਰਨਾ, ਤੂੰ ਹੁਣ ਸਮਝਦਾਰ ਹੈ, ਭਜਨ ਬੰਦਗੀ ਕਰਨ ਵਾਲਾ ਹੈ, ਤੇ ਤੂੰ ਐਂ ਕਰੀ ਮੇਰੇ ਜਿੰਨੇ ਦਿਨ ਮੈਂ ਨਹੀਂ ਆਉਂਦਾ ਤੇ ਤੂੰ ਉਪਾਸ਼ਨਾ ਕਰੀ, ਇਸ ਤਰ੍ਹਾਂ ਨਾਲ ਵਿੱਚ ਚੋਲਿਆ ਕਰੀ ਇਸ਼ਨਾਨ ਕਰਕੇ, ਉਹਦੇ ਬਾਅਦ ਠਾਕਰ ਦਾ ਇਸ਼ਨਾਨ ਕਰਾਇਆ ਕਰੀ। ਫੇਰ ਨਾਮਦੇਵ ਬੜੇ ਪਿਆਰ ਨਾਲ ਭੋਗ ਪਲਾਈ, ਦੁੱਧ ਪਲਾਈ ਠਾਕਰ, ਇੰਨੀ ਗੱਲ ਕਹਿ ਦਿੱਤੀ। ਆਹ ਗੱਲ ਨਾ ਦੱਸੀ ਵੀ ਇਹ ਵੱਟੇ ਵੱਟੇ ਦੁੱਧ ਨਹੀਂ ਪੀਂਦੇ। ਨਾਮਦੇਵ ਨੂੰ ਇਹ ਸੀ ਵੀ ਸੱਚਮੁੱਚ ਠਾਕਰ ਤਾਂ ਹਾਜ਼ਰ ਨਾਜ਼ਰ ਹੈ, ਜੈ ਜੈ ਪੇਖਾਂ ਤੈ ਹਜ਼ੂਰ ਦੂਰ ਕਤੇ ਨਾ ਜਾਏ, ਤੇ ਉਹ ਜਿਹੜਾ ਮੇਰੇ ਨਾਲ ਹੈ ਅੰਦਰ ਬਾਹਰ ਰਵ ਰਿਹਾ ਸਰਵਤਰ ਮੈਂ ਤੇ ਸਦਾ ਧਿਆਈ, ਇਹ ਤੂਤ ਨਹੀਂ ਵਿਛੜਾ ਸੋ ਸੰਗੀ ਗਣੀ ਹੈ, ਬਿਨਸ ਜੈ ਜੋ ਨਿਮਖ ਮੈਂ ਸੋ ਅਲਪ ਸੁਖ ਬਣੀ ਹੈ। ਹੁਣ ਮੈਨੂੰ ਉਹਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਜਾਏਗਾ, ਕਿਉਂਕਿ ਦੁੱਧ ਪਿਲਾਉਣਾ, ਜਦ ਦੁੱਧ ਪੀਣਗੇ ਤਾਂ ਮੈਂ ਇਸ ਤਰ੍ਹਾਂ ਉਹਨਾਂ ਦੇ ਦਰਸ਼ਨ ਕਰਾਂਗਾ, ਐ ਟਿਕ ਟਿਕੀ ਲਾ ਕੇ ਦੇਖਾਂਗਾ, ਐ ਨਮਸਕਾਰ ਕਰਾਂ। ਬੜੇ ਮਨ ਵਿੱਚ ਖਿਆਲ ਹੈ, ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਅਕਸਦ ਆਇਆ, ਠਾਕਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ, ਸਮਝਾ ਦਿੱਤਾ ਵੀ ਇਸ ਤਰ੍ਹਾਂ ਦੇ ਨਾਲ ਤੈਨੂੰ ਦੁੱਧ ਪਿਲਾਉਣਾ। ਸੋ ਨਾਮਦੇਵ ਦੇ ਮਨ ਵਿੱਚ ਬੜਾ ਚਾਅ ਉਪਜਿਆ, ਅੰਮ੍ਰਿਤ ਵੇਲੇ ਉੱਠ ਗਿਆ, ਆਪ ਇਸ਼ਨਾਨ ਕਰਿਆ ਤੇ ਉਸ ਤੋਂ ਬਾਅਦ ਠਾਕਰ ਦਾ ਇਸ਼ਨਾਨ ਕਰਾਇਆ, ਚਰਨਾ ਮਿਰਤ ਲਿਆ, ਗਊ ਕੋਲ ਗਿਆ, ਜਾ ਕੇ ਥਣ ਧੋਤੇ, ਸ਼ੁੱਧ ਬਰਤਨ ਲਿਆ, ਉਹਦੇ ਵਿੱਚ ਦੁੱਧ ਚੋਇਆ ਕਪਲ ਗਊ ਦਾ, ਬੜੀ ਸੋਧ ਨਾਲ ਲੈ ਕੇ ਆਇਆ, ਲਿਆ ਕੇ ਜਿੰਨਾ ਕੁ ਲਿਜਾਂਦਾ ਹੁੰਦਾ ਸੀ ਪਿਤਾ ਉਹਨਾਂ ਕੁ ਦੁੱਧ ਲੈ ਕੇ ਕਟੋਰੀ ਭਰ ਕੇ ਨਾਮਦੇਵ ਜੀ ਛੋਟਾ ਜਿਹਾ ਮੰਦਰ ਬਣਾਇਆ ਸੀ ਘਰ ਦੇ ਅੰਦਰ, ਇਹ ਉੱਥੇ ਚਲੇ ਜਾਂਦੇ ਤੇ ਉੱਥੇ ਜਾ ਕੇ ਦੁੱਧ ਕਟੋਰੇ ਗੜਵੇ ਪਾਣੀ, ਹੱਥ ਧੋਣ ਨੂੰ ਨਾਲ ਪਾਣੀ ਲੈ ਗਿਆ ਵੀ ਦੁੱਧ ਜਦ ਪੀਣਗੇ ਫਿਰ ਮੈਂ ਹੱਥ ਵੀ ਧੋਣੇ ਆ, ਸੁੱਤੇ ਕਰਨੇ ਆ। ਦੁੱਧ ਕਟੋਰਾ ਗੜਵੇ ਪਾਣੀ, ਕਪਲ ਗਾਏ ਨਾਮੇ ਦੋਇਆ ਨੇ, ਨਾਮਦੇਵ ਕਪਲ ਗਾਏ ਗਊ ਨੂੰ ਧੋ ਕੇ ਲਿਆ, ਉੱਥੇ ਆ ਕੇ ਕਟੋਰੀ ਅੱਗੇ ਰੱਖ ਦਿੱਤੀ ਤੇ ਨਾਲ ਬੇਨਤੀ ਕਰਨ ਲੱਗਿਆ ਇਸ ਤਰ੍ਹਾਂ ਦੇ ਨਾਲ, ਬੜੋ ਪਿਆਰ ਨਾਲ, ਦੁੱਧ ਭਰ ਕੇ ਕਟੋਰੀ ਰੱਖਦੀ ਹਰਜੀ ਅੱਗੇ ਨਾਮਦੇਵ ਨੇ, ਹਰਜੀ ਅੱਗੇ ਨਾਮਦੇਵ ਨੇ। ਨਾਮਦੇਵ ਇਸ਼ਨਾਨ ਕਰ ਕਪਲ ਗਾਏ ਦੋਹੇ ਕੇ ਲੈ ਠਾਕਰ ਨੂੰ ਨਵਾਲ ਕੇ ਚਰਨੋਦਕ ਲੈ ਤਿਲਕ ਚੜਾਇਆ ਇਸ਼ਨਾਨ ਕਰਾ ਦਿੱਤਾ ਉਸ ਜੋ ਵੱਟਾ ਹੁੰਦਾ ਜਿਸ ਨੂੰ ਠਾਕਰ ਕਹਿੰਦੇ ਨੇ ਉਹਦੇ ਵਿਚਾਲੇ ਚਿੱਠੀ ਧਾਰੀ ਹੋਇਆ ਕਰਦੀ ਹੈ ਗੰਡਕ ਨਦੀ ਚੋਂ ਨਿਕਲਦਾ ਸੋ ਉਹਦੇ ਤੇ ਨੇਸ਼ਟਾ ਇਹ ਹੁੰਦੀ ਹੈ ਕਿ ਇਹ ਤਾਂ ਪ੍ਰਤੀਕ ਹੈ ਲੇਕਿਨ ਸੂਖਸ਼ਮ ਰੂਪ ਦੇ ਅੰਦਰ ਮੇਰਾ ਭਗਵਾਨ ਇਹਦੇ ਪਿੱਛੇ ਹੈ ਪੱਕਾ ਨਿਸ਼ਚਾ ਹੁੰਦਾ ਜਿੰਨਾ ਚਿਰ ਨਿਸ਼ਚਾ ਨਹੀਂ ਹੁੰਦਾ ਗੱਲ ਬਣਦੀ ਨਹੀਂ ਹੈ ਜਾਂ ਕਹਿ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ ਵਾਹਿਗੁਰੂ ਚਿੱਤੇ ਤਾਂ ਆਉਂਦਾ ਜੇ ਪ੍ਰਤੀਤ ਹਿਰਦੇ ਚ ਹੋਵੇ ਜੇ ਪ੍ਰਤੀਤ ਨਾ ਹੋਵੇ ਕਰਨੀ ਸੁਣ ਸੁਣ ਜੀਵਿਆ ਪਾਈ ਨੇਚਰ ਪਾਇਆ ਥਾਂ ਜਿਸ ਪ੍ਰਤੀਤ ਨਾ ਆਵੇ ਸੋ ਜੀਵੜਾ ਜਲ ਜਾਓ ਫਿਰ ਤਾਂ ਉਹ ਜਲ ਜਾਂਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਤਰਕ ਵਾਲਾ ਹੋ ਜਾਂਦਾ ਰਸ ਨਹੀਂ ਆਉਂਦਾ ਨਾ ਰੱਬ ਨਾਲ ਸੰਬੰਧ ਜੁੜਦਾ ਸੋ ਉਸ ਵੇਲੇ ਅੱਗੇ ਰੱਖ ਦਿੱਤਾ ਠਾਕਰ ਨੂੰ ਨਵਾਲ ਕੇ ਚਰਨੋਦਕ ਲੈ ਤਿਲਕ ਚੜਾਇਆ ਦੁੱਧ ਰੱਖਣ ਤੋਂ ਬਾਅਦ ਬੜੇ ਹੀ ਪਿਆਰ ਦੇ ਨਾਲ ਅਦਬ ਦੇ ਨਾਲ ਦੋਵੇਂ ਹੱਥ ਜੁੜ ਕੇ ਬੇਨਤੀ ਕਰਦਾ ਇਸ ਤਰ੍ਹਾਂ
ਦੁੱਧ ਪੀ ਲੈ ਮੇਰੇ ਗੋਬਿੰਦ ਰਾਇਆ ਹੱਥ ਜੋੜ
ਜੋੜ ਬੇਨਤੀ ਕਰੇ ਦੁੱਧ ਪੀਓ ਜੀ ਗੋਬਿੰਦ ਰਾਏ ਸ਼ੱਕ ਨੀ ਮਨ ਵਿਚ 1% ਵੀ ਇਹਨੇ ਦੁੱਧ ਨੀ ਪੀਣਾ ਹੱਥ ਜੋੜੇ ਬੇਨਤੀ ਕਰੀ ਕਿ ਹੇ ਪ੍ਰਭੂ ਦੁੱਧ ਆਪ ਦੇ ਅੱਗੇ ਮੈਂ ਲੈ ਆ ਤੇ ਆਪ ਲੋੜ ਅਨੁਸਾਰ ਛੱਕ ਲੋ ਇਸ ਬਹੁਤ ਨੇਚੇ ਦੇ ਨਾਲ ਰਾਧਿਆ ਥੋੜਾ ਚਿਰ ਜਦ ਨਾ ਛਕਿਆ ਉਸ ਵੇਲੇ ਆਪਨੇ ਇੱਕ ਮਜਬੂਰੀ ਦੱਸੀ ਕਹਿੰਦੇ ਦੁੱਧ ਪੀਓ ਗੋਬਿੰਦ ਰਾਏ ਦੁੱਧ ਪੀਓ ਮੇਰਾ ਮਨ ਪਤੀਆ ਹੈ ਮੇਰੇ ਮਨ ਵਿਚ ਵੀ ਭਤੀਜਣਾ ਆ ਜਾਏਗੀ ਵੀ ਤੁਸੀਂ ਮੇਰੇ ਤੋਂ ਵੀ ਦੁੱਧ ਪੀ ਲੈਂਦੇ ਹੋ ਮੇਰੇ ਪਿਤਾ ਜੀ ਤੋਂ ਤਾਂ ਰੋਜ਼ ਪੀਂਦੇ ਹੋ ਤੇ ਜੇ ਤੁਸੀਂ ਦੁੱਧ ਨਾ ਪੀਤਾ ਤਾਂ ਮੈਨੂੰ ਬੜੀ ਤੰਗੀ ਹੋ ਜਾਣੀ ਹੈ ਮੈਂ ਅੱਜ ਤੱਕ ਕੋਈ ਵਗਿਆ ਐਸੀ ਨਹੀਂ ਕਰੀ ਕਿ ਉਹ ਮੇਰੇ ਨਾਲ ਨਾਰਾਜ਼ ਹੋ ਜਾਂਦੇ ਤੇ ਜੇ ਤੁਸੀਂ ਨਾ ਦੁੱਧ ਪੀਤਾ ਫੇਰ ਮੈਂ ਬਾਲਕਾਂ ਛੋਟਾ ਤੇ ਉਹ ਮੇਰੇ ਨਾਲ ਨਾਰਾਜ਼ ਹੋਣਗੇ, ਮੈਨੂੰ ਡਾਂਟਾਂ ਪੈਣਗੀਆਂ, ਨਹੀਂ ਤਾਂ ਘਰ ਕੋ ਵਾਪਰਸ ਆਏ, ਨਹੀਂ ਤਾਂ ਘਰ ਦਾ ਜੋ ਮਾਲਕ ਬਾਪ ਹੈ ਮੇਰਾ ਉਹ ਕਹਿੰਦੇ ਰੁੱਸ ਜਾਏਗਾ ਮੇਰੇ ਨਾਲ, ਮਾੜੇ ਚੰਗੇ ਸ਼ਬਦ ਕਹੇਗਾ, ਤਾੜਨਾ ਕਰੇਗਾ, ਹੋ ਸਕਦਾ ਕੁਛ ਮਾਰੇ ਵੀ ਮੈਨੂੰ। ਤੁਸੀਂ ਦੁੱਧ ਪੀ ਲਓ, ਜੇ ਕੋਈ ਗਲਤੀ ਵੀ ਹੋਈ ਹੈ ਮੇਤੇ ਤਾਂ ਤੁਸੀਂ ਉਹ ਮਾਫ਼ ਕਰ ਦਿਓ। ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਅੱਗੇ ਤਰੀ। ਉਸ ਵੇਲੇ ਦੁੱਧ ਪਿਆਉਣ ਵਿੱਚ ਉਸਨੂੰ ਭੋਰਾ ਜਿੰਨਾ ਵੀ ਸ਼ੱਕ ਨਹੀਂ ਸੀ ਵੀ ਪੀਊਗਾ ਕਿ ਨਹੀਂ ਪੀਊਗਾ, ਉਹਨੂੰ ਪਤਾ ਸੀ ਪੀਂਦੇ ਨੇ ਰੋਜ਼ ਪੀ ਲੈਣਗੇ। ਮੈਂ ਬੇਨਤੀ ਕਰਦਾ, ਬਾਰ ਬਾਰ ਬੇਨਤੀਆਂ ਕਰਦਾ, ਜਦ ਬਾਰ ਬਾਰ ਕਰਿਆ ਕਹਿੰਦੇ ਨੇਚੋ ਕਰੋ ਰਾਧਿਆ, ਐਵੇਂ ਨਹੀਂ ਰਾਧਿਆ, ਪੂਰੇ ਨੇਚੇ ਨਾਲ 100%। ਤੇ ਜਿੱਥੇ ਨੇਚਾ ਹੋਵੇ ਤੇ ਪਿਆਰ ਹੋਵੇ ਉੱਥੇ ਵਾਹਿਗੁਰੂ ਨੂੰ ਦਰਸ਼ਨ ਦਿਖਾਉਣ ਨੂੰ ਕੋਈ ਦੇਰ ਲੱਗਦੀ ਹੈ। ਉਸ ਵੇਲੇ ਮੁਕਟਧਾਰੀ ਪਰਮੇਸ਼ਰ ਜੀ ਦਾ ਇਹ ਧਿਆਨ ਤਰਿਆ ਕਰਦਾ ਸੀ ਭਜਨ ਕਰਨ ਵੇਲੇ, ਕੀ ਦੇਖਦੇ ਨੇ ਹਾਂ ਸਾਹਮਣੇ ਚਿਲਮਿਲ ਚਿਲਮਿਲ ਹੋ ਰਹੀ ਹੈ, ਮਣੀਆਂ ਦੇ ਲਿਸ਼ਕਾਰੇ ਵੱਜ ਰਹੇ, ਤਾਰ ਜਿਹੜਾ ਨਿਗਾਹ ਨਹੀਂ ਉਹ ਤੇ ਹੁੰਦੀ, ਖੁਸ਼ ਹੋ ਗਿਆ, ਬਹੁਤ ਲਹਿਰ ਚੱਲ ਗਈ ਖੁਸ਼ੀ ਦੀ ਵੀ ਹੁਣ ਆ ਗਏ, ਹੁਣ ਦੁੱਧ ਪੀਣਗੇ। ਉਸ ਨੂੰ ਨਾਮ ਦੇਵੇ ਜਾਣਦਾ, ਦੂਜਾ ਨਹੀਂ ਅਨੁਭਵ ਕਰ ਸਕਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਹਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਮਾ। ਉਸ ਵੇਲੇ ਜੋ ਪਹਿਲਾ ਵਚਨ ਵਾਹਿਗੁਰੂ ਜੀ ਨੇ ਕੀਤਾ ਨਾਮਦੇਵ ਨਾਲ, ਕਹਿੰਦੇ ਨਾਮਦੇਵ ਪਿਆਰਿਆ, ਕਹਿੰਦੇ ਮੈਂ ਦੁੱਧ ਦਾ ਭੁੱਖਾ ਨਹੀਂ ਹਾਂ, ਇਹ ਤਾਂ ਦਾਤਾਂ ਸਾਰੀਆਂ ਮੈਂ ਹੀ ਦਿੰਦਾ, ਸਭ ਚੀਜ਼ਾਂ ਨੂੰ, ਅੰਨ ਵੀ ਮੈਂ ਦਿੰਦਾ, ਦੁੱਧ ਵੀ ਮੈਂ ਦਿੰਦਾ, ਕੱਪੜੇ ਲੀੜੇ ਮਾਂ ਬਾਪ ਸੁੱਖ ਸ਼ਾਂਤੀ ਜਿੰਨੀਆਂ ਪ੍ਰੋਪਰਟੀਆਂ ਸਭ ਮੈਂ ਦਿੰਦਾ ਸਾਰੀ ਦੁਨੀਆਂ, ਪਰ ਮੈਨੇ ਮੇਰੇ ਨਾਲ ਕੋਈ ਪਿਆਰ ਨਹੀਂ ਕਰਦਾ। ਇਹੋ ਜਿਹੇ ਖੁੱਟਰ ਨੇ ਬੰਦੇ ਮੇਰੇ ਨਾਲ ਨਹੀਂ ਪਿਆਰ ਕਰਦਾ, ਮੇਰੀ ਦਿੱਤੀਆਂ ਹੋਈਆਂ ਚੀਜ਼ਾਂ ਨਾਲ ਪਿਆਰ ਕਰਦਾ। ਦਾਤ ਪਿਆਰੀ ਵਿਸਰਿਆ ਦਾਤਾ, ਪਿਆਰਿਆ ਇੱਕ ਤੂੰ ਮੈਂ ਦੇਖਿਆ ਕਿ ਤੇਰੇ ਹਿਰਦੇ ਦੇ ਵਿੱਚ ਸੱਚਾ ਪਿਆਰ ਹੈ, ਤੇਰਾ ਪਿਆਰ ਜਿਹੜਾ ਹੈ ਉਹ ਮੇਰੇ ਹਿਰਦੇ ਚ ਵਸ ਗਿਆ, ਇਸ ਤਰ੍ਹਾਂ ਗੱਲ ਕਰਦੇ ਨੇ।
ਤੇਰਾ ਵਸਿਆ ਪਿਆਰ ਹਿਰਦੇ ਮੇਰੇ, ਨਾ ਮੈਨੂੰ ਹਰਜੀ ਆਪ ਦੱਸ ਦੇ, ਵਸਿਆ ਪਿਆਰ ਹਿਰਦੇ ਮੇਰੇ, ਨਾ ਮੈਨੂੰ ਹਰਜੀ ਆਪ ਦੱਸ ਦੇ। Thank you.
ਕਹਿਣ ਲੱਗੇ ਨਾਮਦੇਵ ਇਹ ਭਗਤ ਮੇਰੇ ਹਿਰਦੇ ਵਸੈ, ਮੈਨੂੰ ਸਿਰਫ ਜਿਹੜਾ ਪਿਆਰ ਕਰਦਾ ਉਹ ਮੇਰੇ ਹਿਰਦੇ ਚ ਵਸਦਾ, ਮੈਨੂੰ ਚੰਗਾ ਲੱਗਦਾ, ਮੈਂ ਆ ਜਾਂਦਾ ਉਹਨਾਂ ਨਿਰਾਕਾਰ ਹਾਂ, ਮੇਰਾ ਰੂਪ ਰੰਗ ਰੇਖ ਪੇ ਕੋਈ ਨਹੀਂ ਹੈ, ਪਰ ਜਿਸ ਸ਼ਕਲ ਚ ਜਿਸ ਸੂਰਤ ਚ ਮੈਨੂੰ ਕੋਈ ਯਾਦ ਕਰਦਾ ਉਹੀ ਰੂਪ ਧਾਰ ਕੇ ਮੈਂ ਆ ਜਾਂਦਾ, ਤੇ ਮੈਂ ਪਿਆਰ ਦਾ ਬੰਨਿਆ ਹੋਇਆ ਵੀ ਨੀਂਦੇ ਜੂਠੇ ਵੇਰ ਵੀ ਖਾਂਦਾ ਰਿਹਾ, ਤੇ ਪਿਆਰ ਦਾ ਬੰਨਿਆ ਹੋਇਆ ਬਿਦਰ ਦੇ ਘਰ ਜਾ ਕੇ ਕੇਲਿਆਂ ਦੇ ਛਿੱਲੜ ਵੀ ਖਾਂਦਾ ਰਿਹਾ, ਉਹ ਲੂਣੇ ਸਾਗ ਵੀ ਮੈਂ ਖਾਂਦਾ ਰਿਹਾ। ਨਾਮਦੇਵ ਅੱਜ ਤੇਰੇ ਪਿਆਰ ਦਾ ਬੰਨਿਆ ਹੋਇਆ ਮੈਂ ਫੇਰ ਆ ਰਿਹਾ, ਮੇਰੇ ਹਿਰਦੇ ਚ ਵਸਦੀ ਹੈ, ਵਸਦਾ ਹੈ, ਜੇ ਕੋਈ ਮੈਨੂੰ ਪਿਆਰ ਕਰਦਾ ਮੇਰੇ ਹਿਰਦੇ ਚ ਵਸ ਜਾਂਦਾ ਹੈ, ਕਿਉਂਕਿ ਮੈਨੂੰ ਪਿਆਰ ਦੀ ਕਦਰ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਪਿਆਰ ਕਰਿਆ ਤੇ ਮੈਂ ਮਿਲਦਾ, ਸੱਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਹੈ। ਤੈਂ ਮੈਨੂੰ ਪਿਆਰ ਕਰਿਆ, ਸੱਚਾ ਪਿਆਰ ਮਾਸੂਮ ਪਿਆਰ ਹੈ, ਇਹਦੇ ਵਿੱਚ ਸ਼ੱਕ ਦੀ ਗੁੰਜਾਇਸ਼ ਕੋਈ ਨਹੀਂ, ਅਗਰ ਮਗਰ ਨਹੀਂ ਹੈ। ਸੋ ਪਿਆਰਿਆ ਮੈਂ ਤੇਰੇ ਪਿਆਰ ਦਾ ਬੰਨਿਆ ਹੋਇਆ ਆ ਗਿਆ, ਦੁੱਧ ਪਿਓ। ਏਕ ਭਗਤ ਮੇਰੇ ਹਿਰਦੇ ਵਸੈ, ਨਾਮੇ ਦੇਖ ਨਾਰਾਇਣ ਹਸੈ। ਦੁੱਧ ਪਿਆਏ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਪਏ। ਕਿਉਂਕਿ ਨੇਚੋ ਕਰ ਰਾਧਿਆ, ਨੇਚੇ ਨਾਲ ਰਾਧਿਆ ਸੀ, ਹੋਏ ਦਿਆਲ ਦਰਸ ਦਿਖਲਾਇਆ, ਭਰੀ ਕਟੋਰੀ ਨਾਮ ਦੇ ਉਹ ਲੈ ਠਾਕਰ ਨੂੰ ਦੁੱਧ ਪਿਆਇਆ। ਇੱਡੀ ਬੜੀ ਗੱਲ ਕਰ ਦਿੱਤੀ, ਕਰੋੜਾਂ ਮਨਮੰਡਾਂ ਦਾ ਮਾਲ ਸਾਹਮਣੇ ਬੈਠਾ, ਚਿਰਮਿਲ ਚਿਰਮਿਲ ਚਿਲਕਾਰੇ ਵੱਜਦੇ ਨੇ, ਕਿੰਨਾ ਸੁੰਦਰ ਸਰੂਪ ਹੋਏਗਾ, ਕਿੰਨੀ ਮੋਹਣੀ ਸੂਰਤ ਹੋਏਗੀ, ਤੇ ਨਾਮਦੇਵ ਨਾਲ ਗੱਲਾਂ ਕਰਦੇ ਨੇ ਤੇ ਪਿਆਰ ਦੀਆਂ, ਤੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਦੇਖੋ ਪਿਆਰਿਓ, ਪਿਆਰ ਦੇ ਨਾਲ ਜਦੋਂ ਪਰਮੇਸ਼ਰ ਹੈਗਾ ਉਹਦੇ ਨਾਲ ਪਿਆਰ ਨਹੀਂ ਸੰਸਾਰ ਕਰਦਾ, ਉਲਟੇ ਚੱਕਰ ਚ ਪਿਆ ਆ, ਮਾਇਆ ਨਾਲ ਪਿਆਰ ਕਰਦਾ, ਤੇ ਪਿਆਰ ਦੇ ਬੰਨੇ ਹੋਏ ਪਰਮੇਸ਼ਰ ਨੇ ਨਾਮਦੇਵ ਦਾ ਦੁੱਧ ਪੀ ਲਿਆ,
ਦੁੱਧ ਪੀ ਲਿਆ ਹਰੀ ਨੇ ਬਈਆ ਕੇ, ਬਸ ਹੋ ਕੇ ਸੱਚੇ ਪਿਆਰ ਦੇ ਸੰਗਤ 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 ਸ
ਜਾਲ ਟੁੱਟ ਜਾਂਦਾ ਹੈ ਕਿਉਂਕਿ ਸੰਤਾਂ ਦੇ ਨਾਲ ਮਿਲ ਕੇ ਜਦ ਅਸੀਂ ਗੁਣ ਗਾਉਂਦੇ ਹਾਂ ਪ੍ਰਭੂ ਦੇ, ਉਹਨਾਂ ਦਾ ਪ੍ਰਤੱਖ ਅਨੁਭਵ ਹੁੰਦਾ ਹੈ। ਸੋ ਉਹਦੇ ਨਾਲ ਸਾਡੇ ਹਿਰਦੇ ਚ ਪਿਆਰ ਆਉਂਦਾ ਹੈ, ਜਿਉਂ ਜਿਉਂ ਪਿਆਰ ਵੱਧਦਾ ਤਿਉਂ ਤਿਉਂ ਮਾਇਆ ਦੇ ਤੰਦ ਟੁੱਟਦੇ ਜਾਂਦੇ। ਸੋ ਮਹਾਰਾਜ ਜੀ ਫਰਮਾਨ ਕਰਦੇ ਆ ਕਿ ਪੋਖ ਤੁਖਾਰ ਨਾ ਵਿਆ ਪਈ ਕੰਠ ਮਿਲਿਆ ਹਰਨਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਮਿਲ ਗਿਆ ਉਹਨਾਂ ਨੂੰ ਜਿਹੜੇ ਕੱਕਰਾਂ ਦੇ ਝੋਲੇ ਨੇ, ਕਹਿੰਦੇ ਠੰਡ ਹੈ ਜੀਵਨ ਦੇ ਅੰਦਰ, ਉੱਚੇ ਨੀਵੀਆਂ ਗੱਲਾਂ ਨੇ, ਕਹਿੰਦੇ ਉਹ ਨੀ ਵਿਆਪਿਆ ਕਰਦੀਆਂ ਦੁੱਖ ਦੇਣ ਨਾਲ, ਕਿਉਂਕਿ ਉਹਨਾਂ ਦਾ ਮਨ ਜਿਹੜਾ ਮਨ ਵੇਧਿਆ ਚਰਨਾਰਵਿੰਦ ਦਰਸ਼ਨ ਲੱਗਣਾ ਸਾਹਿਬ, ਉਹਨਾਂ ਦਾ ਚਰਨਾਂ ਦੇ ਨਾਲ ਮਨ ਬਿੰਨਿਆ ਪਿਆ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਅਹ ਅਵਸਥਾ ਹੋਈ ਹੋਈ ਹੈ ਤੇ ਦਰਸ਼ਨਾਂ ਦੀ, ਵਾਹਿਗੁਰੂ ਦੇ ਦਰਸ਼ਨਾਂ ਦੀ ਲੋਚਾ ਲੱਗੀ ਪਈ ਹੈ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਓ, ਓਟ ਉਹਨਾਂ ਨੇ ਵਾਹਿਗੁਰੂ ਦੀ ਰੱਖੀ ਹੋਈ ਹੈ ਤੇ ਸੇਵਾ ਦਾ ਲਾਹਾ ਖੱਟਦੇ ਨੇ। ਮਿਖਿਆ ਪੋ ਨਾ ਸਕੇ ਮਿਲ ਸਾਧੂ ਗੁਣ ਗਾਓ, ਫੇਰ ਜਿਹੜੀ ਮਾਇਆ ਦਾ ਆਪਾਂ ਇੰਨਾ ਲੰਮਾ ਚੌੜਾ ਜ਼ਿਕਰ ਕਰਿਆ ਉਹ ਕਹਿੰਦੇ ਫੇਰ ਨੀ ਇਹ ਅਸਰ ਕਰਦੀ। ਜਦੋਂ ਸੰਤਾਂ ਨਾਲ ਮਿਲ ਕੇ ਤੁਸੀਂ ਵਾਹਿਗੁਰੂ ਦੇ ਗੁਣ ਗਾਵੋ, ਫੇਰ ਕੀ ਹੋਏਗਾ, ਮਾਇਆ ਹਟ ਗਈ, ਹਉਮੈ ਹਟ ਗਈ, ਇਹ ਜਿਹੜੀ ਸੁਰਤ ਹੈ ਜਾਪ ਮਰੇ ਜਪਾ ਮਰੇ ਅਨਹਦੀ ਵੀ ਮਰ ਜਾਏ, ਸੁਰਤ ਸਮਾਨੀ ਸੁਰਤ ਮੈਂ ਆਪ ਕੋ ਖਾਏ, ਜਿਹੜੀ ਮੇਰੀ ਛੋਟੀ ਮਾਇਆ ਇਹ ਖਤਮ ਹੋ ਜਾਏਗੀ ਤੇ ਜਿੱਥੋਂ ਅਸੀਂ ਵਿਛੜੇ ਹਾਂ ਉਹਦੇ ਨਾਲ ਮਿਲ ਜਾਵਾਂਗੇ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਵਾ, ਇਹ ਪਿਆਰ ਨੇ ਚੁੱਕ ਕੇ ਵਾਹਿਗੁਰੂ ਦੇ ਵਿੱਚ ਮਿਲਾਤਾ ਸਾਨੂੰ, ਫੇਰ ਜਾ ਵਾਹਿਗੁਰੂ ਦੇ ਵਿੱਚ ਮਿਲ ਗਏ, ਫੇਰ ਨਹੀਂ ਹੈ ਵੀ ਅਸੀਂ ਫੇਰ ਮਾਇਆ ਦੇ ਚੱਕਰ ਚ ਆ ਜਾਵਾਂਗੇ, ਕਿਉਂਕਿ ਇਹ ਪਿਆਰ ਐਸਾ ਹੈ ਉਥੋਂ ਦੁਬਾਰਾ ਨਹੀਂ ਆਉਂਦਾ, ਫੇਰ ਵਾਹਿਗੁਰੂ ਦਾ ਵਿਛੋੜਾ ਮਿਲਣ ਤੋਂ ਬਾਅਦ ਨਹੀਂ ਹੋਇਆ ਕਰਦਾ। ਕਿਉਂਕਿ ਉਹਨੇ ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ, ਫੇਰ ਦੁਬਾਰਾ ਨਹੀਂ ਮਾਇਆ ਦਾ ਅਸਰ ਪੈਂਦਾ। ਬਾਹਰ ਜਾਓ ਲੱਖ ਵੇਰੀਆਂ ਔਰ ਸੱਜਣਾ ਗੁੰਮਦਾ, ਐਸੇ ਸੱਜਣ ਤੋਂ ਕਹਿੰਦੇ ਬਾਹਰ ਜਾਂਦੇ ਹਨ ਲੱਖਾਂ ਵਾਰੀ। ਸ਼ਰਮ ਪਈ ਨਾਰਾਇਣ ਨਾਨਕ ਦਰ ਪਿਆ, ਸ਼ਰਮ ਦਰਾਂ ਤੇ ਪਿਆਂ ਦੀ, ਦਰਵਾਜ਼ੇ ਤੇ ਪਿਆਂ ਦੀ ਲਾਜ ਰੱਖ ਲਈ ਪ੍ਰਭੂ ਨੇ। ਭੋਗ ਸਮਾਂਦਾ ਸਰਵ ਸੁੱਖ ਜਿਸ ਬਖਸੇ ਵੇ ਪ੍ਰਭਾ, ਕਹਿੰਦੇ ਸਾਰੇ ਹੀ ਹੁਣ ਸੁੱਖ ਮਿਲ ਗਏ ਕਿਉਂਕਿ ਪਰਬ੍ਰਹਮ ਪਰਮੇਸ਼ਰ ਨੇ ਬਖਸ਼ ਦਿੱਤੇ। ਸੋ ਇਸ ਮਹੀਨੇ ਦੇ ਨਾਲ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਪਿਆਰਿਓ ਜਨਮ ਬਿਰਤਾ ਜਾ ਰਿਹਾ ਤੁਹਾਡਾ, ਵਾਹਿਗੁਰੂ ਪਿਆਰ ਨਾਲ ਮਿਲਦਾ, ਤੁਸੀਂ ਮਾਇਆ ਦੇ ਚੱਕਰਾਂ ਚ ਪੈ ਗਏ, ਉਹਨੂੰ ਭੁੱਲੇ ਬੈਠੇ ਹੋ। ਜਨਮ ਲੰਘ ਜਾਣਾ, ਸਰੀਰ ਨੇ ਬਿਣਸ ਜਾਣਾ, ਮੁੜ ਕੇ ਹੱਥ ਨਹੀਂ ਆਉਣਾ। ਇਹ ਜਿਹੜੇ ਕੰਮ ਨੂੰ ਕਰਨ ਵਾਸਤੇ ਆਏ ਉਹ ਕਰ ਲਓ, ਪਿਆਰ ਕਰਦਾ ਵਾਹਿਗੁਰੂ, ਪਿਆਰ ਨੂੰ ਹਿਰਦੇ ਚ ਵਸਾ ਲਓ। ਜੇ ਨਾਮਦੇਵ ਦਾ ਦੁੱਧ ਪੀ ਸਕਦਾ ਤਾਂ ਤੁਹਾਡੇ ਨਾਲ ਵੀ ਪਿਆਰ ਕਰ ਸਕਦਾ, ਪਰ ਸਾਡੇ ਪਿਆਰ ਚ ਖੋਟ ਹੈ, ਸ਼ੱਕ ਹੈ ਸਾਡੇ ਪਿਆਰ ਚ ਵੀ ਪਿਆਰ ਵਾਹਿਗੁਰੂ ਵੱਲ ਪਹਿਲਾਂ ਤਾਂ ਧਿਆਨ ਹੀ ਨਹੀਂ। ਹੋਰ ਇਹ ਗੱਲਾਂ ਬਹੁਤ ਨੇ ਜਿਹੜੀਆਂ ਫਸਟ ਪ੍ਰਾਇਰਟੀ ਰੱਖਦੀਆਂ ਸਾਡੇ ਮਨ ਚ, ਵਾਹਿਗੁਰੂ ਵਾਲੀ ਨੇ। ਜਿਹਦੇ ਮਨ ਵਿਚ ਵਾਹਿਗੁਰੂ ਦੀ ਫਸਟ ਪ੍ਰਾਇਰਟੀ ਹੈ ਨਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਉਹ ਤਾਂ ਟਿਕਦੇ ਹੀ ਨਹੀਂ, ਹਰ ਵਕਤ ਸਭ ਕੁਝ ਕੁਰਬਾਨ ਕਰਕੇ ਵੀ ਇੱਧਰ ਨੂੰ ਜਾਂਦੇ ਆ। ਸਾਨੂੰ ਕੀ ਹੈ, ਸਾਨੂੰ ਦੁਨੀਆਂ ਪਿਆਰੀ ਲੱਗਦੀ ਹੈ, ਜਿਹਨੂੰ ਛੱਡ ਜਾਣਾ, ਇੱਥੇ ਸਦਾ ਨਹੀਂ ਰਹਿਣਾ, ਇਹ ਛੱਡਣ ਵਾਲੀ ਚੀਜ਼ ਹੈ। ਸਭ ਨੇ ਜਾਣਾ, ਵੱਡੇ ਵੱਡੇ ਇੱਥੋਂ ਚਲੇ ਗਏ ਨੇ, ਉਹਨੂੰ ਫੇਰ ਅਸੀਂ ਸੱਚ ਮੰਨੀ ਬੈਠੇ ਹਾਂ। ਤੇ ਜਿਹੜੇ ਵਾਹਿਗੁਰੂ ਨੂੰ ਇੱਕ ਵਾਰੀ ਮਿਲ ਕੇ ਫੇਰ ਜਾਣਾ ਹੀ ਨਹੀਂ ਹੈ, ਹਮੇਸ਼ਾ ਹੀ ਉੱਥੇ ਰਹਿਣਾ ਹੈ, ਉਹਦੇ ਨਾਲ ਸਾਡੀ ਰੁਚੀ ਕੋਈ ਨਹੀਂ ਹੈ। ਸੰਗ ਸਹਾਈ ਸੁਹਾਵੇ ਨਾ ਚੀਤ, ਜੋ ਬੈਰਾਈ ਤਾਂ ਸਿਉਂਪਰੀ, ਬਲੂਆ ਕੇ ਗ੍ਰਹਿ ਪੀਤਰ ਵਸੇ, ਅੰਧ ਕੇਲ ਮਾਇਆ ਰੰਗਰਸ, ਦਿਲ ਕਰ ਮਾਨੇ ਮਨ ਹੈ ਪ੍ਰਤੀਤ, ਕਾਲ ਨਾ ਆਵੇ ਮੁੜੇ ਚੀਤ, ਬੈ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ, ਮਹਾਂ ਲੋਹ ਤ੍ਰੋਹ ਯਾਹੂ ਜੁਗਤ ਬਿਆਨੇ, ਕਈ ਜਨਮ ਨਾਨਕ ਰਾਖ ਲਿਓ ਆਪਣ ਕਰ। ਵਾਹਿਗੁਰੂ ਕਿਰਪਾ ਕਰੇ, ਸਾਨੂੰ ਸੋਝੀ ਦੇਵੇ, ਪਿਆਰ ਦੇਵੇ, ਕਿਉਂਕਿ ਸਾਰੇ ਕੰਮ ਕਰੇ। ਬੇਅੰਤਾ ਬੰਦੇ ਪ੍ਰੇਮੀ ਤੁਰਦੇ ਨੇ ਸੰਸਕਾਰਾਂ ਦੇ ਬੰਨੇ, ਲੇਕਿਨ ਰਾਹ ਚ ਫਸ ਜਾਂਦੇ ਨੇ। ਰਾਹ ਵਿਚ ਬੜਾ ਚਿੱਕੜ ਹੈ, ਬੜੀਆਂ ਚੀਜ਼ਾਂ ਨੇ, ਰਿੱਧੀਆਂ ਨੇ, ਸਿੱਧੀਆਂ ਨੇ, ਮਾਨਤਾ ਹੈ, ਆਪਣੀ ਅਕਲ ਉੱਤੇ ਰੱਖਦੇ ਨੇ, ਵਾਹਿਗੁਰੂ ਦੇ ਹੁਕਮ ਚ ਨਹੀਂ ਵਰਤਦੇ। ਉਹਦੇ ਨਾਲ ਕੀ ਹੁੰਦਾ, ਮਾਇਆ ਦਾ ਜਾਲ ਜਦੇ ਹੀ ਪੈ ਜਾਂਦਾ। ਤਾਂ ਜਿਹੜਾ ਸੁਚੇਤ ਰਹੇ, ਕਹਿੰਦੇ ਜੇ ਪਤਨੀ ਸੁਚੇਤ ਹੋਵੇ ਤਾਂ ਖਬਰਾਂ ਤੋਂ ਕਿਸ਼ਤੀ ਬਚਾ ਲੈਂਦਾ, ਜੇ ਉਹ ਨਾ ਹੋਵੇ ਤਾਂ ਉਹ ਗੇੜਾ ਖਾਣ ਲੱਗ ਜਾਂਦੀ ਹੈ ਤੇ ਡੁੱਬ ਜਾਂਦੀ ਹੈ ਉੱਥੇ ਭਰ ਕੇ। ਚਾਹੇ ਸਫ਼ਰ ਥੋੜਾ ਜਿਹਾ ਹੀ ਰਹਿ ਗਿਆ, ਦਰਿਆ ਇੱਕ ਮੀਲ ਚੌੜਾ, ਸਭ ਕਰ ਲੰਘਿਆ ਏ ਤੇ ਸਿਰਫ ਪੰਜ ਸੱਤ ਗਜ ਰਹਿ ਗਿਆ, ਉੱਥੇ ਹੀ ਜੇ ਭਵਰ ਚ ਫਸ ਗਈ ਡੁੱਬ ਜਾਏਗੀ। ਕਹਿੰਦੇ ਸੁਚੇਤ ਹੋ ਕੇ ਚੱਲਣ ਦਾ ਰਾਹ ਹੈ, ਪਿਆਰ ਕਰੋ ਵਾਹਿਗੁਰੂ ਨੂੰ। ਬਾਕੀ ਜਿਹੜੀਆਂ ਚੀਜ਼ਾਂ ਦੇ ਪਿੱਛੇ ਪਿਆ ਹੋਇਆ, ਇਹ ਤਾਂ ਤੂੰ ਇਹਦਾ ਪਹਾੜ ਹੈ, ਇਹਨਾਂ ਦਾ ਸੱਤ ਨਹੀਂ ਹੈ, ਇਹ ਆਉਂਦੀਆਂ ਜਾਂਦੀਆਂ ਚਮਤਕਾਰੇ ਦਿਖਾਉਂਦੀਆਂ। ਮਾਇਆ ਜਿਵੇਂ ਬਿਜਲੀ ਚਮਕਦੀ ਆ, ਐ ਚਕਾ ਚੂੰਦ ਕਰਦੀ ਆ, ਸਾਨੂੰ ਇਹ ਸਾਰੇ ਫਸੇ ਬੈਠੇ ਆ। ਨਿਕਲੋ ਹਿੰਮਤ ਕਰਕੇ, ਬੰਦਗੀ ਕਰੋ, ਨਾਮ ਜਪੋ, ਆਪਣੇ ਜੀਵਨ ਨੂੰ ਸੁਧਾਰੋ। ਗੁਰੂ ਗ੍ਰੰਥ ਸਾਹਿਬ ਦਾ ਜੋ ਸਤਿਕਾਰ ਹੈ ਹਿਰਦੇ ਚ, ਉਹ ਬਹੁਤੇ ਮੱਥੇ ਟੇਕਣ ਨਾਲ ਨਹੀਂ ਰੱਖਦਾ ਸੰਬੰਧ। ਬਾਣੀ ਦਾ ਆਦਰ ਕਰੋ, ਬਾਣੀ ਨੂੰ ਹਿਰਦੇ ਚ ਵਸਾਓ, ਬਾਣੀ ਦਾ ਰੂਪ ਬਣੋ। ਜਿਉਂ ਜਿਉਂ ਅਸੀਂ ਬਾਣੀ ਦਾ ਚਾਨਣਾ ਲਵਾਂਗੇ, ਵਾਹਿਗੁਰੂ ਨਾਲ ਸਾਡਾ ਪਿਆਰ ਜੁੜਦਾ ਜਾਏਗਾ, ਜਿਉਂ ਜਿਉਂ ਵਾਹਿਗੁਰੂ ਦਾ ਪਿਆਰ ਜੁੜਦਾ ਜਾਏਗਾ, ਮਾਇਆ ਵਾਲਾ ਚੱਕਰ ਦੂਰ ਹੁੰਦਾ ਜਾਏਗਾ। ਸੋ ਇਸ ਤਰ੍ਹਾਂ ਜੋ ਇਸ ਮਹੀਨੇ ਚ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਇਹਨੂੰ ਪਿਆਰਿਓ, ਕਮਾਓ, ਹਿਰਦੇ ਚ ਵਸਾਓ, ਯਾਦ ਰੱਖੋ, ਕਹਿ ਜਾਏ ਪੇਖੋ ਤੈ ਹਜੂਰ, ਦੂਰ ਕਤੇ ਨਾ ਜਾਏ। ਉਹ ਤਾਂ ਰਹਿੰਦਾ ਹੀ ਨਾਲ ਹੈ, ਦੂਰ ਨਹੀਂ ਜਾਂਦਾ। ਪੇਖਤ ਸੁਣਤ ਸੋਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ, ਮੈਂ ਮੂਰਖ ਨੇ ਜਾਣ ਲਿਆ ਵੀ ਦੂਰ ਹੈ ਰੱਬ, ਉਹ ਨਾਲ ਰਹਿੰਦਾ। ਆਹ ਸੁੰਨ ਚ ਜੇ ਤੁਸੀਂ ਝਾਕਦੇ ਹੋ ਨਾ, ਜਿਹਨੂੰ ਆਕਾਸ਼ ਕਹਿੰਦੇ ਨੇ, ਇਹਦੇ ਪਿਛਲੇ ਪਾਸੇ ਵਾਹਿਗੁਰੂ ਹੈ। ਇਹ ਜਿਹੜਾ ਇੱਕ ਵਾਰੀ ਪੁੱਛਿਆ, ਸਾਰੇ ਮਹਾਤਮਾ ਬੈਠੇ ਨੇ, ਸ਼ਿਵਜੀ ਮਹਾਰਾਜ ਆ ਗਏ, ਵਸ਼ਿਸ਼ਠ ਜੀ ਨੇ ਕਿਹਾ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਵਾਹਿਗੁਰੂ ਕਿੰਨਾ ਸੂਖਮ ਹੈ, ਕਿਉਂਕਿ ਸੁਰਤ ਨਹੀਂ ਟਿਕਦੀ। ਉਹ ਕਹਿਣ ਲੱਗੇ, ਪਿਆਰਿਓ, ਆਕਾਸ਼ ਹੈ ਜਿਹੜਾ, ਇਹ ਹੱਦ ਤੋਂ ਜ਼ਿਆਦਾ ਸੂਖਮ ਹੈ। ਪਹਿਲਾਂ ਮਿੱਟੀ ਤੋਂ ਪਾਣੀ ਸੂਖਮ ਹੈ, ਪਾਣੀ ਤੋਂ ਅੱਗ ਸੂਖਮ ਹੈ, ਅੱਗ ਤੋਂ ਹਵਾ ਸੂਖਮ ਹੈ, ਹਵਾ ਤੋਂ ਆਕਾਸ਼ ਲੱਖਾਂ ਗੁਣਾ ਸੂਖਮ ਹੈ। ਆਕਾਸ਼ ਤੋਂ ਐ ਸਮਝ ਲਓ ਬਈ ਇਹ ਤਾਂ ਹੈਗਾ 36,000 ਮੀਲ ਲੰਮਾ, 36,000 ਮੀਲ ਚੌੜਾ, ਇੱਕ ਵੱਡਾ ਭਾਰਾ ਪਹਾੜ। ਤੇ ਵਾਹਿਗੁਰੂ ਨੂੰ ਜੇ ਅਸੀਂ ਇਹਦੇ ਮੁਕਾਬਲੇ ਤੇ ਸੂਖਮਤਾ ਦੇ ਹਿਸਾਬ ਨਾਲ ਰਾਈ ਕਹੀਏ, ਇੱਕ ਰਾਈ ਕਹਿੰਦੇ ਕਹਿਣ ਮਾਤਰ ਹੈ, ਲੇਕਿਨ ਉਹ ਇਦੋਂ ਵੀ ਸੂਖਮ ਹੈ। ਸੂਖਮ ਤੇ ਸੂਖਮ ਕਰ ਜਾਂਦਾ, ਬਿਰਧਨ ਬਿਰਧ ਬਤਾਏ, ਭੂਮੋ ਕਾਸ ਪਤਾਲ ਸਵੋ ਸੱਚ ਏਕ ਅਨੇਕ ਸਦਾ। ਉਹ ਇੰਨਾ ਸੂਖਮ ਹੈ ਕਿ ਆਉਂਦਾ ਹੀ ਨਹੀਂ, ਉਹਨੂੰ ਗਮ ਗੋਚਰ ਕਹਿ ਦਿੰਦੇ ਨੇ ਵੀ ਇਹ ਬੁੱਧੀ ਦੇ ਜਿਹੜੇ ਸਾਡੇ ਹੈ ਨਾ ਟੂਲਸ ਸਰੀਰ ਦੇ, ਇਹ ਲਿਮਿਟਡ ਨੇ, ਇਹ ਨਹੀਂ ਸਮਝ ਸਕਦੇ। ਇਹਨਾਂ ਦੇ ਵਿੱਚ ਨੇਚਾ ਜਿਹੜਾ ਹੈ, ਪਿਆਰ ਹੈ, ਉਹਦੇ ਨਾਲ ਤਾਂ ਇਹ ਸਮਝ ਸਕਦੇ ਨੇ, ਕਿਉਂਕਿ ਉਹ ਨੇਤਰ ਹੋਰ ਨੇ, ਉਹ ਨੇਤਰ ਖੁੱਲਦੇ ਨੇ ਪਿਆਰ ਦੇ ਨਾਲ, ਜਦੋਂ ਖੁੱਲ ਜਾਂਦੇ ਨੇ ਫਿਰ ਇਹ ਗੱਲ ਸਮਝ ਆ ਜਾਂਦੀ ਹੈ। ਨਾਨਕ ਸੇ ਅੱਖਣੀਆਂ ਬਿਆਨ ਜਿਨ੍ਹਾਂ ਦੱਸਣ ਤੋਂ ਮਾਪ ਗੁਰੇ ਦਿਖਾਇਓ ਲੋਇਨਾ ਈਤਾ ਊਤਾ ਘੜ ਤੂੰ ਹੀ ਮੈਂ। ਆਕਾਸ਼ ਦੇ ਅੰਦਰ ਬਾਹਰ ਹਰ ਥਾਂ ਦੇ ਉੱਤੇ ਵਾਹਿਗੁਰੂ ਜੀ ਪਰਿਪੂਰਨ ਹੈ, ਕਿਸੇ ਸਮੇਂ ਸਾਡੇ ਨਾਲੋਂ ਵਿਛੜਦੇ ਨਹੀਂ। ਅਸੀਂ ਸੌਂ ਜਾਂਦੇ ਹਾਂ, ਉਹ ਜਾਗਦੇ ਰਹਿੰਦੇ ਨੇ। ਅਸੀਂ ਪਿੱਠ ਕਰ ਲੈਂਦੇ ਹਾਂ, ਉਹ ਸਾਡੇ ਵੱਲ ਦੇਖਦੇ ਰਹਿੰਦੇ ਨੇ। ਭਜਨ ਕਰਦੇ ਹਾਂ, ਸਾਡਾ ਮਨ ਦੌੜਦਾ, ਉਹ ਦੇਖਦੇ ਨੇ ਵੀ ਦੌੜਿਆ ਫਿਰਦਾ, ਨਾਮ ਜਪਦਾ, ਟਾਈਮ ਵੇਸਟ ਕਰ ਰਿਹਾ ਤੇ ਮੇਰੇ ਨਾਲ ਗੱਲੇ ਨਹੀਂ ਕਰ ਰਿਹਾ। ਉਹ ਇੰਤਜ਼ਾਰ ਕਰ ਰਹੇ ਨੇ ਵੀ ਪਿਆਰ ਕਰੇ ਨਾ। ਸਹੀ ਤਰੀਕੇ ਨਾਲ ਭਜਨ ਬੰਦਗੀ ਕਰੋ, ਸਹੀ ਤਰੀਕੇ ਨਾਲ ਪਰਮੇਸ਼ਰ ਨਾਲ ਪਿਆਰ ਕਰੋ, ਫਿਰ ਆ ਜੀਵਨ ਆਪਣਾ ਸਫਲ ਹੋ ਜਾਏਗਾ। ਕਿਉਂਕਿ ਮੈਂ ਬੇਨਤੀ ਕਰੀ ਸੀ ਵੀ ਆਇਆ ਤਾਂ ਸੀ ਪ੍ਰਭੂ ਨੂੰ ਮਿਲਣ ਵਾਸਤੇ, ਲੇਕਿਨ ਜਾਲ ਪੈ ਗਿਆ ਮਾਇਆ ਦਾ ਤੇ ਬਹੁਤ ਇਹਦਾ ਬੁਰਾ ਹਾਲ ਹੋ ਰਿਹਾ। ਸੰਤ ਇਹਨੂੰ ਜਗਾਉਣ ਵਾਸਤੇ ਆਉਂਦੇ ਨੇ। ਜਦੋਂ ਜਾਗ ਪੈਂਦਾ ਫਿਰ ਕੀ ਹੁੰਦਾ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਮ ਹੈ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਿਭਾ, ਬੰਦ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਵੈ ਸੰਤਰ ਮਾਏ, ਚਾਰ ਕੁੰਟ ਦੈ ਦਿਸੇ ਸਮੇ, ਤਿਸ ਤੇ ਪਿੰਡ ਨਾਹੀ ਕੋ ਥਾਂ, ਗੁਰੂ ਪ੍ਰਸ਼ਾਦ ਨਾਨਕ ਸੁਖ ਪਾਉ। ਕੋਈ ਜਗ੍ਹਾ ਐਸੀ ਨੀ, ਪਿੰਨ ਪੁਆਇੰਟ ਨਹੀਂ ਕਰ ਸਕਦੇ ਵੀ ਇੱਥੇ ਵਾਹਿਗੁਰੂ ਨੂੰ। ਸੋ ਪਿਆਰ ਦੇ ਨਾਲ ਇਹ ਸਰੀਰ ਨੂੰ ਮਿਲ ਜਾਂਦਾ ਹੈ, ਇਹ ਮਿਲਿਆ ਹੀ ਇਸ ਕਰਕੇ ਹੈ ਕਿ ਇਹਦੇ ਚ ਕਪੈਸਿਟੀ ਹੈ ਵਾਹਿਗੁਰੂ ਨੂੰ ਪਿਆਰ ਕਰ ਸਕਦਾ। ਦੂਸਰਾ ਇਹਦੇ ਚ ਸ਼ਕਤੀ ਹੈ ਕਿ ਵਾਹਿਗੁਰੂ ਜਿਸ ਥਾਂ ਤੇ ਵਸਦਾ ਸਰੀਰ ਦੇ ਅੰਦਰ, ਉਹ ਥਾਂ ਖੁੱਲ ਜਾਂਦਾ ਹੈ, ਤਾਂ ਖੁੱਲਣ ਦੇ ਨਾਲ ਵਾਹਿਗੁਰੂ ਨੂੰ ਸਾਂਗੋ ਪਾਂਗ ਦੇਖ ਲੈਂਦਾ, ਜਿਵੇਂ ਤੁਸੀਂ ਮੈਨੂੰ ਦੇਖ ਰਹੇ ਹੋ ਮੈਂ ਤੁਹਾਨੂੰ ਦੇਖ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਆਪਣਾ ਜੀਵਨ ਦਾ ਆਧਾਰ ਬਣਾਓ, ਕੱਚੀਆਂ ਗੱਲਾਂ ਛੱਡੋ, ਬਾਕੀ ਸੋਚਾਂ ਛੱਡੋ ਜਿਹੜੀਆਂ ਫਜ਼ੂਲ ਦੀਆਂ ਹੁੰਦੀਆਂ, ਇਹਦੇ ਵਿੱਚ ਨਾ ਜੀਵਨ ਬਤੀਤ ਕਰੋ। ਖਾਸ ਕਰਕੇ ਜਿਹੜੇ ਰੱਬ ਦੇ ਰਸਤੇ ਤੇ ਤੁਰ ਰਹੇ ਨੇ, ਉਹਨਾਂ ਨੂੰ ਬਹੁਤ ਸਾਵਧਾਨਤਾ ਦੀ ਲੋੜ ਹੈ। ਇਹਦੇ ਵਿੱਚ ਕੁਛ ਨਹੀਂ ਚੱਲਦਾ, ਹੁਕਮ ਦੀ ਕਿਰਿਆ ਚ ਸੋਚਾਂ ਚਲਾਕੀਆਂ ਕੁਛ ਨਹੀਂ ਮਾਇਨੇ ਰੱਖਦੀਆਂ। ਜਿਹੜਾ ਲੀਨ ਹੋ ਗਿਆ ਸੋ ਹੋ ਗਿਆ, ਆਹੀ ਆਪਣਾ ਜਨਮ ਮਨੋਰਥ ਹੈ। ਚਾਹੇ ਕੁਛ ਮਿਲਦਾ ਮਿਲੇ, ਨਹੀਂ ਮਿਲਦਾ ਨਾ ਮਿਲੇ, ਸਾਨੂੰ ਇੱਕ ਦੀ ਆਸ ਹੈ, ਉਹ ਨਾ ਸਾਡੇ ਹਿਰਦੇ ਚੋਂ ਵਿਛੜੇ। ਸੋ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੋ ਭਾਈ, ਹੁਣ ਸਮਾਂ ਜਾਚ ਨਹੀਂ ਦਿੰਦਾ। ਸਾਰੇ ਪ੍ਰੇਮੀ ਗੁਰੂ ਸਤੋਤਰ ਜੀ ਬੋਲੋ।
ਸਤਿਗੁਰ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਵਾਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀ ਨਾਹ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਗ੍ਰਹਿ ਵਸ ਗੁਰ ਕੀ ਨਾਹ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਨਾ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕੌਣ ਕਹਾ ਗੁਣਕੰਤ ਪਿਆਰੇ ਸੁਗਰ ਸਰੂਪ ਦਇਆਲ ਮਰਾਰੇ ਰਹਾਉ ਸਤ ਸ਼ਿੰਗਾਰ ਪਉ ਅੰਜਨ ਪਾਇਆ ਅੰਮ੍ਰਿਤ ਨਾਮ ਤਮੂਲ ਮੁਖ ਖਾਇਆ ਕੰਗਨ ਬਸਤਰ ਗਹਿਣੇ ਬਲੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ ਗੁਣ ਕਾਮਣ ਕਰ ਕੰਤੀ ਰਿਝਾਇਆ ਵਸ ਕਰ ਲੀਨਾ ਗੁਰ ਪਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵਰੰਗ ਲਾਲ ਸੇਜ ਰਾਮ ਰਿਆਰਾ ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵਰੰਗ ਲਾਲ ਸੇਜ ਰਾਮ ਰਿਆਰਾ ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੋਖ ਤੁਖਾਰ ਨਾ ਵਿਆਹ ਪਈ ਕੰਠ ਮਿਲਿਆ ਹਰ ਨਾਮ ਮਨ ਦੇ ਦਿਆ ਚਿਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਭੋਖ ਤੁਖਾਰ ਨਾ ਵਿਆਹ ਪਈ ਕੰਠ ਮਿਲਿਆ ਹਰ ਨਾਮ ਮਨ ਦੇ ਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਵਿਖਿਆ ਕੋਹੇ ਨਾ ਸਕਈ ਮਿਲ ਸਾਧੂ ਗੁਣ ਗਾਉ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਉ ਕਰ ਗਹਿ ਲੀਨੀ ਪਾਰ ਬ੍ਰਹਮ ਬਹੁ ਨ ਵਿਛੜਿਆ ਬਾਹਰ ਜਾਓ ਲੱਖ ਬੇਰੀਆਂ ਹਰ ਸੱਜਣ ਅਗਮ ਅਗਾਓ ਸਰਵ ਭਈ ਨਾਰਾਇਣ ਨਾਨਕ ਦਰ ਪਈਆ ਉਸ ਹੰਦਾ ਸਰਵ ਸੁਖ ਜਿਸ ਬਰਸੇ ਵੇ ਪਰਵਾਓ ਉਸੋ ਹੰਦਾ ਸਰਵ ਸੁਖ ਜਿਸ ਬਖਸ਼ੇ ਵੇ ਪਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ